ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਉਨ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਇਸ ਵੇਲੇ ਘੜੀ 9:02 ਦਿਖਾਉਣ ਲੱਗ ਪਈ ਹੈ ਜੀ, ਈਸਟ ਕੋਸਟ ਤੇ ਆਸਟ੍ਰੇਲੀਆ ਦੇ। ਔਰ ਸੈਂਟਰਲ ਆਸਟ੍ਰੇਲੀਆ ਦਾ ਟਾਈਮ ਹੈ ਜੀ 8:32, ਔਰ ਪੱਛਮੀ ਆਸਟ੍ਰੇਲੀਆ ਦਾ ਸਮਾਂ ਹੈ 7:02 ਸੁਬਹਾ ਦੇ। ਅੱਜ ਦੀ ਹੀ ਤਰੀਕ ਹੈ, ਦਿਨ ਐਤਵਾਰ ਸ਼ੁਰੂ ਹੋ ਚੁੱਕਾ 13 ਅਗਸਤ 2017 ਆਸਟ੍ਰੇਲੀਆ ਦੇ ਵਿਚ। ਤੇ ਭਾਰਤ ਦੇ ਵਿਚ ਤੜਕਾ ਹੈ 4:32 ਤੇ ਅੱਧੀ ਰਾਤ ਨੇ ਪਲਟਾ ਮਾਰ ਕੇ ਸ਼ਨਿਚਰਵਾਰ ਵੱਲ ਨੂੰ ਰੁੱਖ ਕਰ ਲਿਆ ਲੰਡਨ ਦੇ ਵਿਚ, ਤੇ 2 ਮਿੰਟ ਉੱਤੇ ਹੋ ਗਏ ਨੇ। ਤੇ ਪੱਛਮੀ ਤੱਟ ਅਮਰੀਕਾ ਤੇ ਚੜ੍ਹਦੇ ਤੱਟ ਦੇ ਉੱਤੇ ਦੁਪਹਿਰਾਂ ਤੇ ਸ਼ਾਮਾਂ ਚੱਲ ਰਹੀਆਂ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਸਾਡੇ ਨਾਲ ਜੁੜਦੇ ਨੇ, ਸਾਂਝਾਂ ਪਾਉਂਦੇ ਨੇ ਜੀ ਆਇਆਂ ਨੂੰ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ ਐਡਲੇਡ ਤੋਂ, ਤੇ ਢੇਰ ਸਾਰੀਆਂ ਗੱਲਾਂ, ਮਸਲੇ ਹੱਲ, ਹਾਸਾ ਮਜ਼ਾਕ, ਸਾਰਾ ਕੁਝ, ਗੀਤ ਸੰਗੀਤ ਸਾਰਾ ਕੁਝ ਚੱਲੇਗਾ। ਤੇ ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਸੁਨੇਹੇ ਤਾਂ ਆਣੇ ਹੀ ਆਣੇ ਨੇ, ਉਹ ਵੀ ਆਪਣਾ ਦਿਲ ਵਾਲੀਆਂ ਗੱਲਾਂ ਵੀ ਸਾਂਝੀਆਂ ਕਰਨੀਆਂ, ਵਿਚਾਰ ਵਟਾਂਦਰਾ ਵੀ ਕਰਨਾ ਹੈ, ਤੇ ਖਬਰਾਂ ਤੇ ਝਾਤੀ ਵੀ ਮਾਰਾਂਗੇ ਦੇਸ਼ਾਂ ਵਿਦੇਸ਼ਾਂ ਦੀਆਂ, ਤੇ ਜਿਹੜੀਆਂ ਅਹਿਮ ਖਬਰਾਂ ਨੇ ਜਿਹੜੀਆਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਜਾਂ ਕਰ ਸਕਦੀਆਂ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਚਾਰ ਦੇ ਨਾਲ ਕਰਦੇ ਹਾਂ ਜੀ। ਵਿਚਾਰ ਹੈਗਾ ਜੀ ਪਿਆਰ ਦੇ ਸਬੰਧ ਦੇ ਵਿਚ। ਪਿਆਰ ਹੈ ਕੀ? ਅਕਸਰ ਅਸੀਂ ਪਿਆਰ ਨੂੰ ਗਲਤ ਲਹਿਜੇ ਨਾਲ ਲੈ ਲਈਦਾ, ਪਰ ਅਸਲ ਦੇ ਵਿਚ ਇਹ ਦਿਲ ਦੇ ਵਿਚ ਉਪਜਿਆ ਹੋਇਆ ਪਿਆਰ ਹੈ। ਕਿਸੇ ਨਾਲ ਵੀ ਹੋ ਸਕਦਾ, ਕੁਦਰਤ ਦੇ ਨਾਲ ਵੀ ਪਿਆਰ ਹੋ ਸਕਦਾ, ਰੱਬ ਨਾਲ ਪਿਆਰ ਵੀ ਹੋ ਸਕਦਾ, ਬੱਚਿਆਂ ਨਾਲ ਪਿਆਰ ਵੀ ਹੋ ਸਕਦਾ, ਮਾਇਆ ਦੇ ਨਾਲ ਵੀ ਪਿਆਰ ਹੁੰਦਾ, ਬਹੁਤ ਹੁੰਦਾ। ਸੋ ਪਿਆਰ ਹੈ ਕੀ? ਇਸ ਨੂੰ ਨਿਸਰਗਾ ਦੱਤ ਨੇ ਬੜਾ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ, ਤੇ ਆਪਾਂ ਗੀਤ ਵੀ ਇਸ ਦੇ ਨਾਲ ਦਾ ਹੀ ਸੁਣਾਂਗੇ ਨਸੀਬੋ ਲਾਲ ਦਾ ਇਸ ਤੋਂ ਬਾਅਦ। ਪਰ ਪਹਿਲਾਂ ਵਿਚਾਰ, ਜੀਵਨ ਪਿਆਰ ਹੈ ਤੇ ਪਿਆਰ ਜੀਵਨ ਹੈ। ਸਰੀਰ ਨੂੰ ਕੌਣ ਸੰਭਾਲਦਾ ਹੈ? ਪਿਆਰ ਹੀ ਸੰਭਾਲਦਾ ਹੈ। ਇੱਛਾ ਕੀ ਹੈ? ਆਪਣੇ ਆਪ ਲਈ ਪਿਆਰ ਹੀ ਇੱਛਾ ਹੈ। ਡਰ ਕੀ ਹੈ? ਆਪਣੀ ਰੱਖਿਆ ਕਰਨ ਦੀ ਤਾਂਘ ਹੀ ਡਰ ਹੈ। ਅਤੇ ਗਿਆਨ ਕੀ ਹੈ? ਗਿਆਨ ਸੱਚ ਨੂੰ ਪਿਆਰ ਕਰਨਾ ਹੈ। ਸਾਡੇ ਸਾਧਨ ਅਤੇ ਰੂਪ ਗਲਤ ਹੋ ਸਕਦੇ ਨੇ, ਪਰ ਇਨ੍ਹਾਂ ਪਿਛਲਾ ਉਦੇਸ਼ ਸਿਰਫ ਪਿਆਰ ਹੀ ਹੁੰਦਾ ਹੈ। ਆਪਣੇ ਆਪ ਲਈ ਪਿਆਰ, ਆਪਣਿਆਂ ਲਈ ਪਿਆਰ, ਇਹ ਮੈਂ ਜਾਂ ਮੇਰਾ ਵੱਡਾ ਛੋਟਾ ਵੀ ਹੋ ਸਕਦਾ ਹੈ, ਅਤੇ ਹੋ ਸਕਦਾ ਹੈ ਇਹ ਧਮਾਕੇ ਨਾਲ ਫੈਲ ਜਾਵੇ ਅਤੇ ਸਮੁੱਚੀ ਸ੍ਰਿਸ਼ਟੀ ਨੂੰ ਆਪਣੇ ਆਪ ਵਿਚ ਸਮੇਟ ਲਵੇ। ਪਰ ਅਖੀਰ ਦੇ ਵਿਚ ਪਿਆਰ ਹੀ ਬਚਿਆ ਰਹਿੰਦਾ ਹੈ। ਪਿਆਰ ਇਕ ਜੀ ਭਾਵਨਾ ਹੈ, ਜਿੱਥੋਂ ਤੱਕ ਮੈਂ ਤੱਤ ਕੱਢਿਆ, ਇਹਦਾ ਕੋਈ ਮੀਟਰ ਨਹੀਂ, ਸਾਇੰਸ ਕੋਈ ਮੀਟਰ ਨਹੀਂ ਬਣਾ ਸਕਦੀ, ਜਿਹੜੇ ਸਾਇੰਸਦਾਨ ਹੈ ਇਸਦਾ ਕੋਈ ਇੰਸਟਰੂਮੈਂਟ ਨਹੀਂ ਬਣਾ ਸਕਦੇ। ਇਹ ਜਿਹੜੇ ਹਾਵ ਭਾਵ ਪਰਮਾਤਮਾ ਨੇ ਸਾਨੂੰ ਬਖਸ਼ੇ ਨੇ ਸਰੀਰ ਦੇ ਵਿਚ, ਔਰ ਇਹ ਮਸ਼ੀਨਰੀ ਦੇ ਵਿੱਚ ਅਸੀਂ ਇਹਨਾਂ ਨੂੰ ਅਨੁਭਵ ਕਰ ਸਕਦੇ ਹਾਂ। ਇਹਦਾ ਕੋਈ ਮੀਟਰ ਨਹੀਂ, ਨਾਪ ਤੋਲ ਨਹੀਂ ਹੈਗਾ। ਜਿਸ ਤਰ੍ਹਾਂ ਤੁਸੀਂ ਹਸਪਤਾਲ 'ਚ ਜਾਓ, ਡਾਕਟਰਾਂ ਦੇ ਜਾਓ, ਤਾਂ ਉਹ ਤੁਹਾਨੂੰ ਪੁੱਛਦੇ ਨੇ ਕਿ ਔਨ ਸਕੇਲ ਆਫ 1 to 10 ਹਾਊ ਮੱਚ ਪੇਨ ਡੂ ਯੂ ਫੀਲ। ਉਹਨਾਂ ਨੇ ਹਜੇ ਮੀਟਰ ਨਹੀਂ ਬਣਾਇਆ, ਕੋਈ ਸਰੀਰ ਦੇ ਵਿੱਚ ਇਹੋ ਜਿਹਾ ਅੰਗ ਨਹੀਂ ਹੈਗਾ ਜਿਸ ਦੇ ਵਿੱਚ ਮਿਕਦਾਰ ਮਾਪੀ ਜਾ ਸਕੇ ਕਿ ਪੇਨ ਕਿੰਨੀ ਹੈ। ਇਹ ਇੱਕ ਹਾਵ ਭਾਵ ਨੇ ਮਨ ਦੇ, ਔਰ ਉਹ ਸਕੇਲ 1 to 10 ਤੱਕ ਪੁੱਛਦੇ ਨੇ ਕਿੰਨੀ ਪੇਨ ਹੈ। ਇਸੇ ਤਰ੍ਹਾਂ ਹੀ ਪਿਆਰ ਹੈ। ਤੁਸੀਂ ਦੇਖਿਆ ਹੋਣਾ ਫਿਲਮਾਂ 'ਚ ਡਾਇਲੋਗ ਅਕਸਰ ਹੁੰਦਾ ਹੈ ਕਿ ਤੁਮ ਮੁਝੇ ਕਿਤਨਾ ਪਿਆਰ ਕਰਦੇ ਹੋ। ਇਹ ਕੁਐਸਚਨ ਹੋਣਾ ਨਹੀਂ ਸੀਗਾ ਜੇ ਕਿਤੇ ਇਹਦਾ ਮੀਟਰ ਹੁੰਦਾ ਜਾਂ ਫਿਜ਼ੀਕਲ ਚੀਜ਼ ਹੁੰਦੀ। ਇੱਕ ਅਨੁਭਵ ਹੈ, ਔਰ ਇਹ ਅਨੁਭਵ ਜਿਹੜੇ ਨੇ ਇਹ ਚੇਤਨਾ ਹੈ, ਪਿਓਰ ਚੇਤਨਾ, ਔਰ ਇਹੀ ਰਹਿੰਦੀ ਹੈ ਅਖੀਰ ਦੇ ਵਿੱਚ ਵੀ ਤੇ ਪਹਿਲਾਂ ਵੀ। ਇਸੇ ਹੀ ਚੇਤਨਾ ਤੋਂ ਸਾਰਾ ਕੁਝ ਉਤਪੰਨ ਹੁੰਦਾ ਹੈ। ਸੋ ਆਓ ਤੁਹਾਨੂੰ ਇੱਕ ਹੁਣ ਬੜਾ ਸੋਹਣਾ ਗੀਤ ਸੁਣਾਉਂਦੇ ਹਾਂ, ਬੜਾ ਚੱਲ ਰਿਹਾ ਜੀ ਅੱਜ ਕੱਲ੍ਹ, ਨਸੀਬੋ ਲਾਲ ਦਾ ਪਿਆਰ। ਪਿਆਰ ਹੈ ਕੀ? ਤੇ ਕਹਿੰਦੇ ਨੇ ਕਿ ਜਿਸ ਨੂੰ ਕੋਈ ਨਾ ਕੋਈ ਪਿਆਰ ਕਰਨ ਵਾਲਾ ਹੋਵੇ ਉਹ ਗਰੀਬ ਕਿੰਜ ਹੋ ਸਕਦਾ ਹੈ। ਆਸਕਰ ਵਾਈਲਡ ਨੇ ਇਹ ਵਿਚਾਰ ਦਿੱਤਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਨਸੀਬੋ ਲਾਲ ਦੇ ਇਸ ਗੀਤ ਦੇ ਨਾਲ ਹੈ।
ਮੇਰੇ ਰਿਸ਼ਤੇ ਕਮਲ, ਮੇਰੇ ਰਿਸ਼ਤੇ ਕਮਲ, ਤੂਨੇ ਪਹਿਲੀ ਨਜ਼ਰ, ਮੇਰੇ ਰਿਸ਼ਤੇ ਕਮਲ, ਤੂਨੇ ਪਹਿਲੀ ਨਜ਼ਰ, ਜਬ ਨਜ਼ਰ ਸੇ ਮਜ਼ਾ ਆ ਗਿਆ, ਚਾਂਦ ਕੇ ਸਾਏ ਮੇਰੇ ਸਾ
ਅਸੀਂ ਬੁਲਾਲ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਸੁਣਿਆ ਔਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਸਵਾਗਤ ਇਕ ਵਾਰੀ ਫੇਰ ਕਰਦੇ ਹਾਂ ਜਿਹੜੇ ਹੁਣੇ ਹੁਣੇ ਜੁਆਇਨ ਕਰ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਕੁਝ ਸੱਜਣ ਮਿੱਤਰ ਸਾਂਝ ਪਾ ਰਹੇ ਨੇ ਸੱਤੀ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਇਕ ਹਾਸੇ ਵਾਲੀ ਫੋਟੋ ਭੇਜੀ ਹੈ ਜਿਹੜੀ ਕਿ ਥੋੜੀ ਦੇਰ ਬਾਅਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੁਖਵਿੰਦਰ ਸੌਂਧ ਭਾਜੀ ਵੀ ਆ ਗਏ ਨੇ ਕੁਇਕਰਹਲ ਤੋਂ ਉਨ੍ਹਾਂ ਨੇ ਵੀ ਫਤਿਹ ਬੁਲਾਈ ਹੈ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਸਾਡੇ ਨਾਲ ਜੁੜ ਗਏ ਨੇ ਜੀ ਵਿਜੇ ਵਿਰਦੀ ਜੀ ਦੇਬੀ ਲਾਈਵ ਦੀ ਫੋਟੋ ਭੇਜੀ ਹੈ ਉਨ੍ਹਾਂ ਨੇ ਮੈਨੂੰ ਲੱਗਦਾ ਰਾਤੀ ਸ਼ੋਅ ਤੇ ਗਏ ਸੀ ਦੇਬੀ ਦੇ ਫੈਨ ਲੱਗਦੇ ਨੇ ਸੋ ਸਵਾਗਤ ਹੈ ਜੀ ਆਇਆਂ ਨੂੰ ਸਾਰਿਆਂ ਦਾ ਤੇ ਹੁਣ ਆਸਟ੍ਰੇਲੀਆ ਦੇ ਚੁਗਰਦੇ ਤੋਂ ਸਾਂਝਾ ਪਾਈਏ ਮੌਸਮ ਦੇ ਨਾਲ ਬਹਾਨੇ ਦੇ ਨਾਲ ਕੇਨਸ ਵਾਲੇ ਜੀ ਸਾਰੇ ਕੁਈਨਜ਼ਲੈਂਡ ਵਾਲਿਓ ਸਵਾਗਤ ਹੈ ਤੁਹਾਡਾ ਤੇ ਕੇਨਸ ਦੇ ਵਿਚ ਅੱਜ 28 ਡਿਗਰੀ ਤਾਪਮਾਨ ਰਹਿਣਾ ਹੈ ਤੇ ਬੱਦਲ ਵੀ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ ਬ੍ਰਿਸਬਨ ਦੇ ਵਿਚ ਅੱਜ ਦਿਨ ਬਿਲਕੁਲ ਸਾਫ਼ ਰਹੇਗਾ 26 ਡਿਗਰੀ ਤਾਪਮਾਨ ਹੈ ਕੌਫ ਸਾਰਬਰ ਵਿਚ ਬਹੁਤ ਸੋਹਣਾ ਦਿਨ ਚੜਿਆ ਧੁੱਪ ਖਿੜੀ ਹੋਈ ਹੈ ਟਿਕਿਆ ਹੋਇਆ ਐਨ ਪੂਰਾ ਤੇ 22 ਡਿਗਰੀ ਹਵਾ ਚ ਠੰਡਕ ਹੈ ਸਿਡਨੀ ਦੇ ਵਿਚ ਸ਼ਾਮ ਨੂੰ ਬੱਦਲ ਹੋ ਸਕਦੇ ਨੇ 21 ਕੈਨਬਰਾ ਵਿਚ ਕੋਹਰਾ ਪੈਣਾ ਹੈ ਪੈ ਗਿਆ ਹੋਣਾ ਹੈ ਤੇ ਹੁਣ ਤਾਂ ਪਿਘਲ ਰਿਹਾ ਹੋਣਾ ਧੁੱਪ ਦੇ ਨਾਲ 4 ਤੋਂ ਲੈ ਕੇ 16 ਮੈਲਬਨ ਦੇ ਵਿਚ ਵੀ ਠੰਡ 9 ਤੋਂ 18 ਐਡਲੇਡ ਦੇ ਵਿਚ ਵੀ ਐਨ ਧੁੱਪ ਕਹਿੰਦੇ ਖਿੜੀ ਰਹੂਗੀ ਅੱਜ 10 ਤੋਂ ਲੈ ਕੇ 21 ਔਰ ਗਰਜੇ ਨਾਲ ਚਿੱਟਾ ਪੈਣ ਦੀ ਸੰਭਾਵਨਾ ਪਰਥ ਦੇ ਵਿਚ 19 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ ਜਾਏਗਾ ਸੁੱਕਾ ਅਤੇ ਧੁੱਪ ਖਿੜੀ ਰਹੇਗੀ ਡਾਰਵਿਨ ਦੇ ਵਿਚ 34 ਡਿਗਰੀ ਤਾਪਮਾਨ ਤੇ ਏਸੀ ਮੌਸਮ ਤੇ ਉਸ ਤੋਂ ਬਾਅਦ ਚਲਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 30 ਡਿਗਰੀ ਹੈ ਤੇ ਦਿਨਾਂ ਨੂੰ 36 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ ਬਹੁਤ ਹੁੰਮ ਭਰਿਆ ਮੌਸਮ ਚੱਲ ਰਿਹਾ ਜੀ ਪੰਜਾਬ ਦੇ ਵਿਚ ਇਹ ਖ਼ਬਰ ਆ ਰਹੀ ਹੈ ਤੇ ਮੀਂਹ ਦੇ ਜਿਹੜੇ ਆਸਾਰ ਨੇ ਉਹ ਥੋੜੇ ਥੋੜੇ ਵੱਧਦੇ ਜਾ ਰਹੇ ਨੇ ਤਾਂ ਜਿਹੜਾ ਜ਼ਿਆਦਾਤਰ ਜਿਹੜਾ ਫਲੱਡ ਦੀ ਸਿਚੁਏਸ਼ਨ ਬਣੀ ਹੋਈ ਹੈ ਇੱਧਰ ਚੜ੍ਹਦੇ ਵਾਲੇ ਪਾਸੇ ਜਿਹੜੇ ਕਲਕੱਤਾ ਇਲਾਕਾ ਹੋ ਗਿਆ ਬੰਗਾਲ ਬਿਹਾਰ ਦੇ ਜਿਹੜੇ ਪਹਾੜੀ ਇਲਾਕੇ ਨੇ ਉਨ੍ਹਾਂ ਦੇ ਵਿਚ ਤੇ ਇਸ ਦੇ ਕਾਰਨ 13,000 ਬੰਦਿਆਂ ਨੂੰ ਕੱਢਿਆ ਗਿਆ ਇਨ੍ਹਾਂ ਇਲਾਕਿਆਂ ਦੇ ਵਿਚੋਂ ਖਾਲੀ ਕਰਾਏ ਗਏ ਨੇ ਹੜ੍ਹਾਂ ਦੇ ਆਸਾਰ ਬਣਦੇ ਜਾ ਰਹੇ ਨੇ ਇਸ ਇਲਾਕੇ ਦੇ ਵਿਚ ਭਾਰਤ ਦੇ ਵਿਚ ਉੱਥੇ ਮੌਨਸੂਨ ਦੀ ਗਤੀਵਿਧੀ ਪੂਰੀ ਤਰ੍ਹਾਂ ਜਾਰੀ ਹੈ ਜੀ ਸੋ ਇਹ ਸੀ ਮੌਸਮ ਦੀ ਜਾਣਕਾਰੀ ਹੋਰ ਬਹੁਤ ਸਾਰੇ ਸੱਜਣ ਵੀ ਜੁਆਇਨ ਕਰ ਗਏ ਨੇ ਰਣਜੀਤ ਸਿੰਘ ਸੇਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਨਾਮ ਦਿਓਲ ਮਲਡੂਰਾ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਰੁਪਿੰਦਰ ਗਿੱਲ ਜੀ ਕਲਕਲਾਂ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੰਜੋਏ ਕਰ ਰਹੇ ਕਹਿੰਦੇ ਪ੍ਰੋਗਰਾਮ ਤੇ ਸਾਡੇ ਨਾਲ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਵਾਲੇ ਵੀ ਆ ਗਏ ਨੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਨੇ ਕਿ ਇਫ ਯੂ ਹੈਵ 1 ਰੁਪੀ ਆਈ ਆਲਸੋ ਹੈਵ 1 ਰੁਪੀ ਇਫ ਵੀ ਐਕਸਚੇਂਜਡ ਇਟ ਵੀ ਬੋਥ ਵਿਲ ਹੈਵ 1 ਰੁਪੀ ਈਚ ਇਫ ਯੂ ਹੈਵ ਗੁੱਡ ਥਾਟ ਐਂਡ ਆਈ ਆਲਸੋ ਹੈਵ ਗੁੱਡ ਥਾਟ ਇਫ ਵੀ ਐਕਸਚੇਂਜ ਵੀ ਵਿਲ ਹੈਵ 2 ਗੁੱਡ ਥਾਟਸ ਵੈਲਥ ਆਫ ਥਾਟ ਗਰੋ ਮੋਰ ਰੈਪਿਡਲੀ ਦੈਨ ਵੈਲਥ ਆਫ ਮਨੀ ਐਵਰੀਬਡੀ ਕੈਨ ਬੀ ਰਿਚ ਕਿਆ ਬਾਤ ਹੈ ਬਹੁਤ ਸੋਹਣਾ ਵਿਚਾਰ ਭੇਜਿਆ ਜੀ ਧੰਨਵਾਦ ਹੈ ਤੁਹਾਡੇ ਤੇ ਗੁਰਬਾਣੀ ਦੇ ਵਿਚ ਵੀ ਇਸੇ ਤਰ੍ਹਾਂ ਹੀ ਆਉਂਦਾ ਹੈ ਕਿ ਜਿਹੜਾ ਨਾਮ ਹੈ ਇਹ ਜਿੰਨਾ ਵੰਡੋ ਉਨਾ ਵੱਧਦਾ ਆ ਨਾਮ ਦਾ ਮਤਲਬ ਗਿਆਨ ਇਲਾਹੀ ਗਿਆਨ ਜਿਹੜਾ ਇਹਨੂੰ ਵੰਡੀ ਜਾਓ ਤਾਂ ਇੰਨਾ ਵੱਧਦਾ ਆ ਤੇ ਮਾਇਆ ਨੀ ਵੱਧਦੀ ਤੇ ਕੱਲ ਵੀ ਕੁਸ਼ਚਨ ਆਇਆ ਸੀ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਜੀ ਕਿਰਤ ਜਿਹੜੀ ਆਪਾਂ ਕਰਦੇ ਆ ਚਲੋ ਉਹ ਵੀ ਠੀਕ ਹੈ ਜਿਹੜੀ ਕਰਦੇ ਆ ਮਿਹਨਤ ਜੋਬਾਂ ਕਰਦੇ ਆ ਉਹ ਵੀ ਕਿਰਤ ਹੀ ਆ ਪਰ ਅਸਲ ਦੇ ਵਿਚ ਕੀਰਤਨ ਕਿਹਾ ਗਿਆ ਉਹਨੂੰ ਜਿਹਨੂੰ ਜਪਣਾ ਆ ਗਾਉਣਾ ਤੇ ਫਿਰ ਉਸ ਨੂੰ ਜਪਣਾ ਤੇ ਫਿਰ ਉਸ ਨੂੰ ਵੰਡਣਾ ਉਹ ਹੋਰ ਬਹੁਤ ਵੱਧਦਾ ਆ ਜਪਾਨ ਵਾਲੇ ਵੀ ਆ ਗਏ ਨੇ ਸਾਡੇ ਨਾਲ ਜੋਗੇਸ਼ ਠਾਕੁਰ ਹੁਣੀ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਕਿ ਜਪਾਨ ਦੇ ਵਿਚ ਛੁੱਟੀਆਂ ਸ਼ੁਰੂ ਹੋ ਗਈਆਂ ਨੇ ਜੀ 10 ਦਿਨ ਲਈ ਤੇ ਗਰਮੀ ਦਾ ਮੌਸਮ ਹੈ ਤੇ ਅਸੀਂ ਅੱਜ ਬੀਚ ਤੇ ਘੁੰਮਣ ਜਾ ਰਹੇ ਹਾਂ ਤੇ ਕਹਿੰਦੇ ਮੇਰੀ ਵਾਈਫ ਪਹਿਲੀ ਵਾਰੀ ਤੁਹਾਡਾ ਪ੍ਰੋਗਰਾਮ ਸੁਣ ਰਹੀ ਹੈ ਤੇ ਇੰਜੋਏ ਕਰ ਰਹੀ ਹੈ ਲਓ ਜੀ ਇੰਜੋਏ ਕਰੋ ਪ੍ਰੋਗਰਾਮ ਤੇ ਜਪਾਨ ਵਾਲਿਓ ਅਸੀਂ ਆਉਣਾ ਤੁਹਾਡੇ ਤੇ ਕੋਈ ਨੀ ਵੇਟ ਕਰ ਰਹੇ ਹਾਂ ਮੈਂ ਤੇ ਅਮਰੀਕ ਭਾਜੀ ਰੋਜ਼ ਹੀ ਫੋਨ ਤੇ ਗੱਲ ਕਰ ਲਈ ਵੀ ਬਈ ਇੱਕ ਤਾਂ ਜਪਾਨ ਜਾਣਾ ਤੇ ਇੱਕ ਆਪਾਂ ਜਾਣਾ ਰਸ਼ੀਆ ਤੇ ਜਪਾਨ ਆਪਾਂ ਤੁਹਾਨੂੰ ਮਿਲਾਂਗੇ ਤਾਂ ਕੋਈ ਗੱਲ ਨੀ ਇੰਜੋਏ ਕਰੋ ਛੁੱਟੀਆਂ ਮਾਣੋ ਬੀਚ ਤੇ ਜਪਾਨ ਦੇ ਵਿਚ ਗਰਮੀਆਂ ਨੇ ਤੇ ਵੈਸੇ ਸਾਨੂੰ ਤਾਂ ਇੱਦਾਂ ਲੱਗਦਾ ਰਹਿੰਦਾ ਠੰਡ ਬਹੁਤ ਹੁੰਦੀ ਹੈ ਪਰ ਕੋਈ ਨੀ ਤੁਸੀਂ ਇੱਦਾਂ ਕਰਿਓ ਥੋੜੀ ਜਿਹੀਆਂ ਫੋਟੋਆਂ ਕੱਲ ਨੂੰ ਜਾਂ ਅਗਲੇ ਪ੍ਰੋਗਰਾਮ ਚ ਜ਼ਰੂਰ ਭੇਜਿਓ ਸਾਨੂੰ ਤਾਂ ਕਿ ਅਸੀਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰ ਲਈਏ ਕਿ ਕਿਸ ਤਰ੍ਹਾਂ ਜਪਾਨ ਚੱਲਦਾ ਹੈ ਤੇ ਲਓ ਭੇਜ ਦਿੱਤੀਆਂ ਫੋਟੋਆਂ ਇਹ ਤਾਂ ਰਾਤ ਦੀ ਫੋਟੋ ਵਿਚ ਜੈਪਨੀਜ਼ ਫੈਸਟੀਵਲ ਤੇ ਫੈਸਟੀਵਲ ਹੈ ਜੀ ਜੈਪਨੀਜ਼ ਫੈਸਟੀਵਲ ਤੇ ਫੈਸਟੀਵਲ ਹੈ ਜੀ ਮਸੂਰੀ ਤੇ ਪੰਜਾਬੀ ਵਿਚ ਬੋਲਿਆ ਜਾਂਦਾ ਝਾਕੀਆਂ ਕੱਲ ਇੰਜੋਏ ਕੀਤਾ ਸੀ ਉਸ ਦੀ ਫੋਟੋ ਮੈਂ ਸ਼ੇਅਰ ਕਰਦਾ ਜੀ ਸੋ ਉੱਥੇ ਝਾਕੀਆਂ ਨਿਕਲਦੀਆਂ ਨੇ ਜਪਾਨ ਦੇ ਵਿਚ ਵੀ ਲੋ ਮੈਂ ਝਾਕੀਆਂ ਦੀ ਫੋਟੋ ਸ਼ੇਅਰ ਕਰਦਾ ਥੋੜੀ ਦੇਰ ਤੱਕ ਪਾਲਾ ਜੀ ਠੀਕ ਹੈ, ਗੁੱਤ ਦੇ ਪਿੱਛੇ ਗੜਵੀ ਲਾਈ ਹੋਈ ਹੈ ਫੋਟੋ ਤੇ, ਕਹਿੰਦੇ ਆਈਡੀਆ ਕਿਵੇਂ? ਆਈਡੀਆ ਬੜਾ ਖੂਬਸੂਰਤ ਹੈ, ਕਰਾਂਗੇ ਅੱਜ ਇੱਥੇ ਗੱਲ ਮਿੰਟੂ ਬਰਾੜ ਜੀ ਨੂੰ ਆ ਲੈਣ ਦਿਓ। ਕੁਲਦੀਪ ਬੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਕੁਲਦੀਪ ਜੀ ਕੀ ਹਾਲ ਹੈ। ਰਾਜਵੰਤ ਸੇਖੋਂ ਐਡਲੇਡ ਵਾਲੇ ਵੀ, ਰਾਜਵੰਤ ਤੇ ਦਲਜੀਤ ਸਰਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਆਓ ਜੀ ਆਇਆਂ ਨੂੰ। ਤੇ ਕੁਲਦੀਪ ਕੌਰ ਜੀ ਵੀ ਆ ਗਏ ਨੇ ਤੇ ਇੰਜੋਏ ਕਰ ਰਹੇ ਹਰਮਨ ਰੇਡੀਓ ਪ੍ਰੋਗਰਾਮ ਗੋਇੰਗ ਗੁੱਡ, ਧੰਨਵਾਦ ਜੀ। ਕੁਲਦੀਪ ਸਿੰਘ ਬੱਲ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਤੇ ਟਰੱਕ ਵਾਸ਼ ਇਨ ਪ੍ਰੋਗਰੈਸ, ਇੰਜੋਇੰਗ ਹਰਮਨ ਰੇਡੀਓ, ਟਰੱਕ ਧੋ ਹੋ ਰਹੇ ਨੇ ਅੱਜ, ਦਿਨ ਐਤਵਾਰ ਹੈ ਦੇਖੋ ਜੀ, ਅੱਜ ਨਹਾਉਣ ਧੋਣ ਦਾ ਟਾਈਮ ਹੈ ਸੰਡੇ ਨੂੰ, ਵੈਸੇ ਪਹਿਲਾਂ 7 ਦਿਨ ਹੀ ਨਹਾਉਂਦੇ ਹੁੰਦੇ ਸੀ ਪਰ ਉਸ ਤੋਂ ਵੀ ਪਹਿਲਾਂ ਕਹਿੰਦੇ ਵਿਸਾਖੀ ਨੂੰ ਨਹਾਉਂਦੇ ਹੁੰਦੇ ਸੀ, ਹੁਣ ਚਲੋ ਟਰੱਕਾਂ ਨੂੰ 7 ਦਿਨ ਹੀ ਨਹਾ ਲਿਆ ਕਰੋ। ਆਪ ਤਾਂ ਹੁਣ ਦੇਖੋ ਸਾਧਨ ਬੜੇ ਹੋ ਗਏ ਨੇ, ਪਾਣੀ ਬੜਾ ਹੋ ਗਿਆ, ਹੁਣ ਤਾਂ ਆਪਾਂ ਨੂੰ ਰੋਜ਼ ਹੀ ਨਹਾ ਲੈਣਾ ਚਾਹੀਦਾ, ਪਰ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਜਿਹੜੇ ਦਿਹਾੜੀ ਚ 3-3 ਵਾਰੀ ਵੀ ਨਹਾਉਂਦੇ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕਿੱਦਾਂ ਨਹਾਈ ਜਾਂਦੇ ਆ। ਚਲੋ ਵੈਸੇ ਕਹਾਵਤ ਵੀ ਬਣੀ ਹੋਈ ਹੈ ਕਿ 5 ਇਸ਼ਨਾਨਾ ਮਹਾਂਗਿਆਨਾ ਨਿਤ ਨਹਾਵਣ ਦਲਿਦਰੀ। ਸੋ ਚਲੋ ਗੀਤ ਤੁਹਾਨੂੰ ਸੁਣਾਉਂਦੇ ਆ ਜੀ, ਤੇ ਗੀਤ ਹੈਗਾ ਜਿਹੜਾ ਅਸੀਂ ਚੁਣਿਆ ਅੱਜ 1969 ਦੇ ਵਿਚ ਫਿਲਮ ਆਈ ਸੀ ਵਾਰਿਸ, ਲਤਾ ਜੀ ਔਰ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ, ਕਭੀ ਕਭੀ ਐਸਾ ਵੀ ਹੋਤਾ ਹੈ।
कभी ऐसा भी तो होता है जिंदगी मेरा, हम चलते चलते राही खो गए बेखुदी में।
कभी कभी ऐसा भी तो होता है जिंदगी मेरा, हम चलते चलते राही खो गए बेखुदी में।
कभी कभी ऐसा भी तो बादल घिर घिर आए हैं
पे छाए हैं,
ओ रंग भर सपनों को संग संग लाए
हैं, बिछाए हैं
प्यार की खुशबू महक रही है सांसों की रागनी में। कभी कभी ऐसा भी तो होता है जिंदगी में, राह में चलते चलते राही खो गए बेखुदी में।
कभी कभी ऐसा भी तो होता है जिंदगी में,
राह में चलते चलते राही खो गए बेखुदी में।
जी जापान वाले हो ਘੁੰਮਣ ਜਾ ਰਹੇ ਹੋ, ਮੈਨੂੰ ਲੱਗਦਾ ਗੀਤ ਤੁਹਾਡੇ ਤੇ ਆਟੋਮੈਟਿਕਲੀ ਹੀ ਫਿੱਟ ਆ ਗਿਆ ਸੀ ਸਵੇਰ ਦਾ। ਮੈਨੂੰ ਪਹਿਲਾਂ ਹੀ ਦ੍ਰਿਸ਼ਟਾਂਤ ਹੋ ਗਿਆ ਸੀ ਕਿ ਤੁਸੀਂ ਘੁੰਮਣ ਜਾ ਰਹੇ ਹੋ ਛੁੱਟੀਆਂ ਦੇ ਵਿੱਚ। ਸੋ ਵੈਸੇ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ, ਇਸ ਦੇ ਵਿੱਚ ਜੀਵਨ ਸਾਥੀ ਵਧੀਆ ਹੋਣ, ਇੱਕ ਦੂਸਰੇ ਦੇ ਤਾਂ ਜ਼ਿਆਦਾ ਵਧੀਆ ਸਫ਼ਰ ਕੱਟ ਜਾਂਦਾ ਔਰ ਬੇਖੁਦੀ ਦੇ ਵਿੱਚ ਬੰਦਾ ਗੁਆਚ ਜਾਂਦਾ। ਰਾਜਵਿੰਦਰ ਕੱਕ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਰਵਿੰਦਰ ਰਵੀ ਜੀ ਵੀ ਭਾਲੂ ਦੇ ਨਾਲ ਫੋਟੋ ਭੇਜ ਰਹੇ ਨੇ ਕਾਰਟੂਨ ਵਾਲੀ। ਗੁੱਡ ਮਾਰਨਿੰਗ, ਆਲਵੇਜ਼ ਵੀਅਰ ਏ ਸਮਾਈਲ ਬਿਕੋਜ਼ ਯੂਅਰ ਸਮਾਈਲ ਇਜ਼ ਅ ਰੀਜ਼ਨ ਫਾਰ ਮੈਨੀ ਅਦਰਸ ਟੂ ਸਮਾਈਲ, ਹੈਵ ਅ ਗ੍ਰੇਟ ਡੇ। ਤੇ ਮਲੇਸ਼ੀਆ ਵਾਲੇ ਆ ਗਏ ਨੇ ਸਾਡੇ ਨਾਲ, ਸਾਰਿਆਂ ਸਤਿ ਸ੍ਰੀ ਅਕਾਲ ਬੁਲਾ ਰਹੇ। ਰਣਜੋਤ ਸਿੰਘ ਹੁਣੀ ਫੋਟੋ ਭੇਜ ਰਹੇ ਨੇ, ਕਿਆ ਬਾਤ ਹੈ, ਬਹੁਤ ਸੋਹਣੀ ਜੀ। ਇਹ ਫੋਟੋ ਮੈਂ ਸ਼ੇਅਰ ਕਰ ਦਿੱਤੀ ਹੈ ਬਲੌਗ ਤੇ, ਬਲੱਡ ਡੋਨੇਸ਼ਨ, ਪਲਾਜ਼ਮਾ ਡੋਨੇਸ਼ਨ ਕਰਕੇ ਆਏ ਹਾਂ ਜੀ। ਕੱਲ ਬਹੁਤ ਪੁੰਨ ਦਾ ਕੰਮ ਕਰਕੇ ਆਇਆ ਜੀ, ਇਹੋ ਜਿਹੇ ਕੰਮ ਬਹੁਤ ਘੱਟ ਲੋਕੀ ਕਰਦੇ ਨੇ ਚੰਗੇ, ਤੇ ਹੋਰ ਬੜਾ ਕੁਝ ਕਰੀ ਜਾਂਦੇ ਨੇ, ਤੇ ਬਹੁਤ ਵਧੀਆ, ਸੋ ਨਾਈਸ। ਪਲਾਜ਼ਮਾ ਡੋਨੇਸ਼ਨ ਕਰਦੇ ਹੋ ਤੁਸੀਂ, ਫੋਟੋ ਸ਼ੇਅਰ ਕਰਤੀ ਆ ਤੇ ਸਾਡੇ ਨਾਲ ਸਾਂਝ ਬਣਾ ਰਹੇ ਨੇ। ਸਤਿ ਸ੍ਰੀ ਅਕਾਲ ਦੀ ਲੱਕੀ ਖੱਟੜਾ ਹੋਣੀ, ਆਓ ਜੀ ਲੱਕੀ ਜੀ। ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ, ਤੁਹਾਡਾ ਵਿਚਾਰ ਥੋੜੀ ਦੇਰ ਠਹਿਰੋ, ਮਿੰਟੂ ਬਰਾੜ ਜੀ ਨੂੰ ਆ ਲੈਂਦੇ ਹੋ, ਫੇਰ ਸਾਂਝਾ ਕਰਦੇ ਆ ਤੇ ਗੱਲਾਂ ਬਾਤਾਂ ਕਰਾਂਗੇ। ਗੱਲਾਂ ਅੱਜ ਬਹੁਤ ਕਰਨੀਆਂ ਜੀ, ਕਈ ਮਸਲੇ ਨੇ। ਤੇ ਪਿਛਲਾ ਜਿਹੜਾ ਮਸਲਾ ਹੈ ਚਾਈਨਾ ਦੇ ਨਾਲ ਜਿਹੜਾ ਪੰਗਾ ਪਿਆ ਹੋਇਆ ਇੰਡੀਆ ਦਾ, ਉਹ ਹੈ। ਤੇ ਇਧਰ ਵੈਸੇ ਤਾਂ ਮਿੰਟੂ ਭਾਜੀ ਪਹਿਲਾਂ ਵੀ ਅੱਕੇ ਪਏ ਸੀ, ਰਾਤੀ ਮੇਰੇ ਨਾਲ ਗੱਲ ਹੋਈ, ਮੈਂ ਕਿਹਾ ਉਹ ਇੱਕੋ ਮਸਲਾ ਕਰਨਾ ਹੱਲ ਗੁੱਤ ਵਾਲਾ, ਉਹ ਕਹਿੰਦੇ ਪਲੀਜ਼ ਮਿਹਨਤ ਹੀ ਹੈ, ਇਹ ਬਹੁਤ ਹੋ ਗਿਆ, ਇਹ ਤਾਂ ਇਮੋਸ਼ਨਲ ਬਲੈਕਮੇਲ ਹੈ ਸਰੋਤਿਆਂ। ਮੈਂ ਕਿਹਾ ਨਹੀਂ, ਉਹਦਾ ਇੱਕ ਹੋਰ ਨਵੀਂ ਡਿਵੈਲਪਮੈਂਟ ਹੋ ਰਹੀ ਹੈ। ਤੇ ਉਹਨਾਂ ਨੂੰ ਮੈਂ ਦੱਸੀ ਤਾਂ ਫਿਰ ਕਹਿੰਦੇ ਠੀਕ ਹੈ ਆਪਾਂ ਕਰਾਂਗੇ ਇੱਥੇ ਗੱਲ। ਸੋ ਉਹ ਰੈਡੀ ਨੇ, ਆਪਾਂ ਉਹਨਾਂ ਨੂੰ ਥੋੜੀ ਦੇਰ ਤੱਕ ਲੈ ਲੈਣਾ, ਜੁਆਇਨ ਕਰਾ ਲੈਣਾ ਪ੍ਰੋਗਰਾਮ ਚ। ਪਰ ਇਧਰ ਹੁਣ ਆਪਾਂ ਥੋੜੀਆਂ ਖ਼ਬਰਾਂ ਤੇ ਝਾਤੀ ਮਾਰੀ ਹੈ, ਅਮਰੀਕਾ ਦੇ ਵਿਚ ਕੀ ਹੋ ਰਿਹਾ। ਸ਼ਾਰਲਟਸ ਵਿਲ ਜਿਹੜੇ ਕਿ ਵਰਜੀਨੀਆ ਦਾ ਇੱਕ ਸ਼ਹਿਰ ਹੈ, ਉਥੇ ਕੱਲ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਤੇ ਉਥੇ ਜਿਹੜਾ ਵਾਈਟ ਅਮੈਰੀਕਨ, ਜਾਣੀ ਕਿ ਕਹਿ ਲਓ ਕਿ ਕੱਟੜਪੰਥੀ ਆ, ਉਹ ਮੁਜ਼ਾਹਰਾ ਕਰ ਰਹੇ ਸੀ, ਉਹਨਾਂ ਦੀ ਰੈਲੀ ਸੀ, ਤੇ ਯੂ ਐਸ ਵਾਈਟ ਨੈਸ਼ਨਲਿਸਟ ਰੈਲੀ ਸੀ। ਤੇ ਉਥੇ ਇੱਕ ਕਾਰ ਵਾਲੇ ਨੇ ਕਾਰ ਚੜਾਤੀ ਉਹਨਾਂ ਦੇ ਉੱਤੇ, ਤੇ ਇਸ ਦੇ ਵਿਚ ਇੱਕ ਵਿਅਕਤੀ ਸੋ ਫਾਰ ਜਿਹੜੀ ਖ਼ਬਰ ਹੈ ਉਹ ਮਾਰਿਆ ਗਿਆ। ਕਿਤੇ ਤਿੰਨ ਦੀ ਵੀ ਨਿਊਜ਼ ਆਉਂਦੀ ਹੈ ਕਿ ਤਿੰਨ ਵਿਅਕਤੀ ਮਾਰੇ ਗਏ ਨੇ, ਤੇ ਕਿਤੇ ਇੱਕ ਦੀ ਆ ਰਹੀ ਹੈ। ਤਕਰੀਬਨ 26 ਵਿਅਕਤੀਆਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਾਇਆ ਗਿਆ ਸੱਟਾਂ ਲੱਗਣ ਦੇ ਕਾਰਨ। ਤੇ ਜਿਹੜਾ ਡਰਾਈਵਰ ਹੈ ਕਾਰ ਦਾ, ਜਿਹਨੇ ਕਾਰ ਚੜਾਈ ਆ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤੇ ਚਾਰਲਟ ਵਿਲ ਦੇ ਜਿਹੜੇ ਮੇਅਰ ਹੈ, ਉਨ੍ਹਾਂ ਨੇ ਟਰੰਪ ਦੇ ਉੱਤੇ ਇਲਜ਼ਾਮ ਲਾਇਆ ਕਿ ਉਹ ਇਹੋ ਜਿਹੀਆਂ ਜਿਹੜੀਆਂ ਰੈਲੀਆਂ ਜਾਂ ਇਹੋ ਜਿਹੇ ਸੱਜੇ ਪੱਖੀ ਲੋਕ ਨੇ ਉਨ੍ਹਾਂ ਨੂੰ ਹਵਾ ਦੇ ਰਹੇ ਨੇ। ਤੇ ਇਸ ਦੀ ਸਾਰੇ ਪਾਸਿਓਂ ਨਿੰਦਾ ਹੋ ਰਹੀ ਹੈ ਕਿ ਇਹੋ ਜਿਹਾ ਜਿਹੜੀਆਂ ਰੈਲੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਸੀ। ਪਰ ਐਕਚੁਅਲੀ ਕਾਰ ਵੀ ਚੜਾਉਣੀ ਨਹੀਂ ਸੀ ਚਾਹੀਦੀ, ਮਾਰ ਮਰਾਈ ਜਿਹੜਾ ਕੰਮ ਬੰਦ ਹੋਣਾ ਚਾਹੀਦਾ ਦੋਨਾਂ ਪਾਸਿਆਂ ਤੋਂ। ਪਰ ਔਨ ਦਾ ਫਸਟ ਪਲੇਸ ਜਿਹੜੀ ਪਹਿਲਾਂ ਇਹੋ ਜਿਹੀਆਂ ਰੈਲੀਆਂ ਨੇ, ਰੇਸ ਬੇਸਡ ਰੈਲੀਆਂ ਨੇ, ਉਹ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ। ਇਸ ਦੇ ਨਾਲ ਹੋਰ ਦੇਸ਼ਾਂ ਦੇ ਵਿਚ ਵੀ ਜਿਹੜੇ ਸਲੀਪਰ ਸੈੱਲ ਨੇ, ਜਾਂ ਜਿਹੜੇ ਸਲੀਪ ਕਰ ਰਹੇ ਨੇ ਜਾਂ ਸ਼ਾਂਤ ਬੈਠੇ ਨੇ ਹਜੇ, ਉਨ੍ਹਾਂ ਨੂੰ ਹਵਾ ਮਿਲਣ ਦਾ ਮੌਕਾ ਜਿਹੜਾ ਬੜਾ ਮਿਲਦਾ ਆ। ਤੁਸੀਂ ਦੇਖਿਆ ਹੋਣਾ ਫੇਸਬੁੱਕ ਤੇ ਬਹੁਤ ਹੁਣ ਕਈ ਵਾਰੀ ਕਲੇਸ਼ ਚੱਲਦਾ ਹੁੰਦਾ, ਤੇ ਉਥੇ ਇਹੋ ਜਿਹੇ ਜਿਹੜੇ ਲੋਕ ਨੇ ਉਨ੍ਹਾਂ ਨੂੰ ਕੋਈ ਰਿਸਪੈਕਟ ਨਹੀਂ ਵਟਸੋਐਵਰ। ਉਨ੍ਹਾਂ ਨੂੰ ਮਤਲਬ ਕਾਲਿਆਂ ਨਾਲ ਤਾਂ ਕੋਈ ਹੈ ਨਹੀਂ, ਮਤਲਬ ਉਹ ਰਿਸਪੈਕਟ ਤਾਂ ਕੀ ਹੋਣੀ ਆ, ਉਹਨੂੰ ਆਪਣਿਆਂ ਨਾਲ ਵੀ ਰਿਸਪੈਕਟ ਨਹੀਂ ਹੈਗੀ, ਮੈਂ ਕਈ ਵਾਰੀ ਦੇਖਿਆ। ਸੋ ਜਿਹਨੂੰ ਕਹਿੰਦੇ ਕਮਿਊਨਿਟੀ ਦੇ ਵਿਚ ਨਾ ਭਾਈ ਸਾਡੇ ਵੀ ਹੁੰਦੇ ਆ ਵੀ ਭੌਂਕੜ ਟਾਈਪ, ਤੇ ਉਨ੍ਹਾਂ ਨੇ ਬੋਲੀ ਜਾਣਾ, ਉਨ੍ਹਾਂ ਨੂੰ ਕੋਈ ਰਿਸਪੈਕਟ ਨਹੀਂ ਹੁੰਦੀ, ਨਾ ਆਪਣੇ ਮਾਂ ਬਾਪ ਦੀ ਹੁੰਦੀ, ਨਾ ਕਿਸੇ ਦੀ, ਤਾਂ ਫਿਰ ਹੋਣੀ ਕੀ ਆ ਜਦੋਂ ਆਪਣੇ ਘਰੇ ਨਹੀਂ ਹੁੰਦੀ। ਸੋ ਇਹੋ ਜਿਹੇ ਬੰਦੇ ਜਿਹੜੇ ਨੇ ਕਮਿਊਨਿਟੀ ਦੇ ਵਿਚ, ਇਨ੍ਹਾਂ ਨੂੰ ਜਦੋਂ ਗਰੁੱਪ ਬਣਦੇ ਨੇ ਬੜੇ ਘਾਤਕ ਹੁੰਦੇ ਨੇ। ਅਮਰੀਕਾ ਨੇ ਇਸ ਦਾ ਬੜਾ ਸੰਤਾਪ ਹੰਢਾਇਆ ਜੀ, ਤੇ ਬੜੀਆਂ ਮਾਰਾਂ ਲੋਕੀ ਮਰੇ ਨੇ, ਔਰ ਕਾਫੀ ਅਰਸੇ ਤੋਂ ਬਾਅਦ ਇਹ ਜਿਹੀਆਂ ਫੇਰ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ ਨੇ। ਇਸ ਤੇ ਥੋੜਾ ਚਿੰਤਨ ਕਰਾਂਗੇ। ਤੇ ਆਪਸ ਦੇ ਵਿਚ ਜਿਹੜੇ ਕਲੈਸ਼ ਹੋਈ ਆ, ਇੱਕ ਜਿਹੜੇ ਚਿੱਟੇ ਗਰੁੱਪ ਸੀ, ਇੱਕ ਕਾਲੇ ਗਰੁੱਪ ਸੀ, ਇੱਕ ਦੂਜੇ ਦੇ ਉੱਤੇ ਪੈਪਰ ਸਪਰੇ ਜਾਂ ਗੈਸ ਸੁੱਟਦੇ ਨਜ਼ਰ ਆ ਰਹੇ ਨੇ, ਤੇ ਕੁੱਟਮਾਰ ਹੁੰਦੀ ਵੀ ਨਜ਼ਰ ਆ ਰਹੀ ਹੈ। ਸੋ ਬੜੀ ਮਾੜੀ ਗੱਲ ਹੈ ਜੀ, ਕਿੱਧਰ ਨੂੰ ਜਾ ਰਿਹਾ ਦੇਸ਼। ਦੇਖੋ ਅਮਰੀਕਾ ਆਪਣੇ ਆਪ ਨੂੰ ਐਡਵਾਂਸ ਕਹਾਉਣ ਦਾ ਦੇਸ਼, ਸਾਰਿਆਂ ਦਾ ਦੁਨੀਆਂ ਦਾ ਸਰਪੰਚ ਹੈ, ਪਰ ਫਿਰ ਵੀ ਦੇਖੋ ਕਿੱਧਰ ਨੂੰ ਜਾ ਰਿਹਾ। ਤੇ ਲਓ ਆਪਾਂ ਫਿਰ ਹੁਣ ਇੱਕ ਹੋਰ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਮਿੰਟੂ ਬਰਾੜ ਹੁਣੀ ਸਾਡੇ ਨਾਲ ਸ਼ਾਮਲ ਹੋਣਗੇ। ਢੇਰ ਸਾਰੀਆਂ ਗੱਲਾਂ ਬਾਤਾਂ ਉਦੋਂ ਕਰਾਂਗੇ। ਸੁਨੇਹੇ ਆਪਣੇ ਭੇਜੇ ਜਾਓ ਜੀ, ਆਪਾਂ ਤੁਹਾਨੂੰ ਵੀ ਨਾਲ ਰੱਖਣਾ, ਅਸੀਂ ਇਕੱਠਿਆਂ ਦਾ ਪ੍ਰੋਗਰਾਮ ਹੈ।
ਕੀ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਹਰਮਨ ਰੇਡੀਓ ਤੇ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਤੇ ਜੀ ਆਇਆਂ ਨੂੰ, ਅਗਰ ਤੁਸੀਂ ਹੁਣੇ ਜੁੜੇ ਹੋ, ਦਿਨ ਐਤਵਾਰ 13 ਅਗਸਤ 2017 ਤੇ ਮੇਰੇ ਨਾਲ ਐਡਲੇਡ ਤੋਂ ਮਿੰਟੂ ਬਰਾੜ ਜੀ ਵੀ ਸ਼ਾਮਲ ਨੇ, ਉਨ੍ਹਾਂ ਦਾ ਵੀ ਸਵਾਗਤ ਕਰੀਏ। ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਅੱਜ ਪ੍ਰੋਗਰਾਮ ਦਾ ਜਿਹੜਾ ਲੁਤਫ ਸਾਰੇ ਸੱਜਣ ਮਿੱਤਰ ਉਠਾ ਰਹੇ ਹੋਣੇ।
ਜੀ ਬਿਲਕੁਲ, ਤੇ ਅੱਜ ਹੁਣੇ ਜਗਤਾਰ ਭਾਜੀ ਨੇ ਮੈਸੇਜ ਹਾਂਗਕਾਂਗ ਤੋਂ ਵੀ ਭੇਜਤਾ, ਕਹਿੰਦੇ ਇਨਸਾਨ ਹਰ ਸਵੇਰ ਉੱਠਣ ਵੇਲੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੇ ਤੇ ਉਮੀਦ ਕਰੇ ਤੇ ਅੱਜ ਦਾ ਦਿਨ ਤੁਹਾਡੇ ਲਈ ਕੁਝ ਵਧੀਆ ਸੁਨੇਹਾ ਲੈ ਕੇ ਆਵੇ। ਸੋ ਅੱਜ ਅਸੀਂ ਆਪਾਂ ਵਧੀਆ ਵਧੀਆ ਗੱਲਾਂ ਕਰਨੀਆਂ ਜੀ ਇਨ੍ਹਾਂ ਦੇ ਵਿਚਾਰਾਂ ਮੁਤਾਬਕ, ਤੇ ਇਨ੍ਹਾਂ ਨੇ ਫਤਿਹ ਵੀ ਬੁਲਾਈ ਆ ਤੇ ਇਸ ਪ੍ਰੋਗਰਾਮ ਦਾ ਲਾਹਾ ਆਪਾਂ ਪੂਰਾ ਲੈਣਾ, ਤੁਹਾਡੇ ਵਿਚਾਰ ਵੀ ਆਪਾਂ ਜਾਣਨੇ ਆ, ਕਈ ਮੁੱਦਿਆਂ ਦੇ ਉੱਤੇ ਖਬਰਾਂ ਵੀ ਸਾਂਝੀਆਂ ਕਰਨੀਆਂ ਤੇ ਨਾਲ ਦੀ ਨਾਲ ਥੋੜਾ ਜਿਹਾ ਚਿੰਤਨ ਵੀ ਕਰਨਾ ਕਿ ਸਾਡੇ ਆਸ ਪਾਸ ਕੀ ਹੋ ਰਿਹਾ। ਤੇ ਅੱਜ ਵੈਸੇ ਦੇਬੀ ਆ ਰਹੇ ਨੇ ਐਡਲੇਡ ਦੇ ਵਿੱਚ ਤੁਹਾਡੇ।
ਹਾਂਜੀ ਹਾਂਜੀ, ਅੱਜ ਐਡਲੇਡ ਦੇ ਵਿੱਚ ਦੇਬੀ ਮਖਸੂਸਪੁਰੀ ਹੋਰਾਂ ਦਾ ਸ਼ੋਅ ਆ ਜੀ, ਤੇ ਕਾਫੀ ਸੋਹਣਾ ਰੁਝਾਨ ਮਿਲ ਰਿਹਾ। ਕੱਲ ਮੇਰੀ ਸੁਲੱਖਣ ਸਿੰਘ ਹੋਰਾਂ ਨਾਲ ਲੰਮੀ ਚੌੜੀ ਗੱਲ ਹੋਈ ਸੀ ਇਸ ਵਿਸ਼ੇ ਤੇ ਉਹ ਕਹਿੰਦੇ 70-75% ਟਿਕਟਾਂ ਜਿਹੜੀਆਂ ਉਹ ਜਾ ਚੁੱਕੀਆਂ ਤੇ ਉਹ ਵੀ ਏਦਾਂ ਨੀ ਹੈ, ਉਹਨਾਂ ਨੇ ਬਹੁਤ ਵਧੀਆ ਜਿਹੜੇ ਸਿਸਟਮ ਨਾਲ ਜਿਹਨੇ ਪ੍ਰੋਪਰ ਆਪ ਖਰੀਦੀਆਂ ਟਿਕਟਾਂ ਉਹਨਾਂ ਨੂੰ ਦਿੱਤੀਆਂ। ਅੱਗੇ ਨੀ ਏਦਾਂ ਹੁੰਦਾ ਵੀ ਮੇਰੇ ਵਰਗਾ ਟਿਕਟਾਂ ਵੰਡ ਕੇ ਖੁਸ਼ ਹੋਈ ਜਾਂਦਾ ਤੇ ਬਾਅਦ ਚੋ ਨਾ ਪੈਸੇ ਆਉਂਦੇ ਤੇ ਨਾ ਬੰਦਾ ਆਉਂਦਾ ਤੇ ਦੂਰਾ ਨੁਕਸਾਨ ਹੋ ਜਾਂਦਾ। ਪਰ ਨਹੀਂ, ਇਸ ਕੀ ਪ੍ਰੋਪਰ ਢੰਗ ਨਾਲ 75% ਦੇ ਕਰੀਬ ਹਾਲ ਦੇ ਸ਼ੋਅ ਜਿਹੜਾ ਕੱਲ ਤੱਕ ਹੀ ਵਿਕ ਚੁੱਕਿਆ ਸੀ ਤੇ ਨਾਰਮਲੀ 20-25% ਲੋਕ ਆ ਜਿਹੜਾ ਮੌਕੇ ਦੇ ਉੱਤੇ ਆ ਕੇ ਟਿਕਟ ਲੈਂਦੇ ਆ। ਸੋ ਲੱਗਦਾ ਜੀ ਹਾਊਸ ਸ਼ੋਅ ਜਾਊਗਾ, ਦੇਬੀ ਦੇ ਸ਼ੋਅ ਤਕਰੀਬਨ ਲੋਕ ਦਿਲੋਂ ਚਾਹੁੰਦੇ ਆ ਜੀ।
ਹਾਂਜੀ, ਆ ਵਿਜੇ ਵਰਦੀ ਹੁਣਾਂ ਨੇ ਵੀ ਫੋਟੋ ਭੇਜੀ ਸੀ ਰਾਤ ਦੇ ਸ਼ੋਅ ਦੀ, ਸਿਡਨੀ ਦੀ, ਤਾਂ ਮੈਨੂੰ ਲੱਗਦਾ ਇਨ੍ਹਾਂ ਨੇ ਵੀ ਪਸੰਦ ਕੀਤਾ ਹੋਣਾ। ਵਿਜੇ ਜੀ ਭੇਜਿਓ ਜਰਾ ਲਿਖ ਕੇ ਕਿਹੋ ਜਿਹਾ ਰਿਹਾ ਸ਼ੋਅ। ਰਾਜਵਿੰਦਰ ਕੱਕ ਜੀ, ਤੁਹਾਡੀ ਸਮੱਸਿਆ ਦਾ ਹੱਲ ਬਾਅਦ ਚੋ ਕਰਾਂਗੇ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਨਵੀਂ ਪੱਡਾ ਆਪਣੇ ਪੈਸਟ ਕੰਟਰੋਲ ਮੈਲਬਨ ਵਾਲੇ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਮੈਂ ਤੇ ਫਾਦਰ ਸਾਹਿਬ ਸੁਣ ਰਹੇ ਹਾਂ ਤੇ ਡਰਾਈਵਿੰਗ ਕਰ ਰਹੇ ਹਾਂ। ਚਲੋ ਜੀ, ਮਾਣੋ ਆਨੰਦ ਕੰਪਨੀ ਦਾ ਤੇ ਕੰਮ ਦਾ ਵੀ। ਸੋਨੀ ਬਰਾੜ ਲੀਟ ਨਾਲੇ, ਉਹ ਕੀ ਹਾਲ ਚਾਲ ਹੈ? ਠੀਕ ਠਾਕ ਹੈ। ਕਹਿੰਦੇ ਬਾਬੇ ਨਾਨਕ ਦੀ ਕੋਈ ਗੱਲ ਸੁਣਾ ਦਿਓ। ਬਾਬੇ ਨਾਨਕ ਦੀ ਵੀ ਗੱਲ ਸੁਣਾਉਂਦੇ ਹਾਂ ਤੁਹਾਨੂੰ, ਬਾਬੇ ਨਾਨਕ ਦੇ ਬੰਦਿਆਂ ਦੀ ਵੀ ਗੱਲ ਸੁਣਾਉਣੀ ਅੱਜ। ਤੇ ਨਾਨਕ ਬੇਕਰੀ ਵਾਲਿਆਂ ਨੇ ਕੇਕ ਭੇਜ ਦਿੱਤੇ ਆ ਜੀ 3, ਤੇ ਬਹੁਤ ਸੋਹਣੇ ਕੇਕ ਆ, ਮੈਂ ਛੇਤੀ ਸਾਂਝੇ ਕਰਾਂਗਾ ਪ੍ਰੋਗਰਾਮ ਦੇ ਵਿਚ। ਤੇ ਪਾਈਨਐਪਲ ਮੈਂਗੋ ਤੇ ਬਲੈਕ ਫੋਰੈਸਟ ਪੇਸਟਰੀ ਕਬੂਲ ਕਰੋ ਜੀ। ਮਿੰਟੂ ਜੀ ਨੂੰ ਵੀ ਟੇਸਟ ਲਵਾ ਦੇਣਾ, ਕਰਵਾ ਦੇਣਾ ਜੀ। ਸ਼ੂਗਰ ਫ੍ਰੀ ਹੀ ਹੈ, ਸ਼ੂਗਰ ਤੁਹਾਨੂੰ ਪੈਸੇ ਸ਼ੂਗਰ ਦੇ ਨੀ ਚਾਰਜ ਕਰਦੇ, ਕੇਕ ਦੇ ਹੀ ਕਰੂਗੇ ਕੱਲੇ। ਸ਼ੂਗਰ ਫ੍ਰੀ, ਕਈ ਵਾਰੀ ਏਦਾਂ ਨੀ ਹੁੰਦਾ ਮਿੰਟੂ ਆ ਜੀ, ਏਦਾਂ ਹੁੰਦਾ ਨਾ ਕਿ ਡਰੱਗ ਫ੍ਰੀ ਇਵੈਂਟ ਹੈ, ਅਲਕੋਹਲ ਫ੍ਰੀ ਇਵੈਂਟ ਹੈ। ਕਈ ਬੰਦੇ ਕਹਿੰਦੇ ਕਿੱਥੇ ਮਿਲਦਾ ਫ੍ਰੀ, ਸਾਨੂੰ ਦੱਸੋ ਤਾਂ ਸਹੀ ਕਿੱਥੇ ਮਿਲਦਾ ਫ੍ਰੀ। ਉਹ ਕਹਿੰਦੇ ਨਹੀਂ ਯਾਰ ਕਹਿੰਦੇ ਨਾ ਪੀਣਾ ਨੀ ਹੈਗਾ ਤਾਂ ਕਰਕੇ। ਹੈਪੀ ਗਿੱਲ ਕੇਨਸ ਵਾਲੇ, ਹਾਂਜੀ ਆਓ ਜੀ ਹੈਪੀ ਜੀ, ਕੀ ਹਾਲ ਚਾਲ ਹੈ? ਤੇ ਠੀਕ ਠਾਕ ਹੋ? ਤੇ ਇੱਕ ਅਲਬੇਲਾ ਦੀ ਕਵੀਸ਼ਰੀ ਸੁਣਨਾ ਚਾਹੁੰਦੇ ਨੇ, ਮੈਨੂੰ ਵੀ ਲੱਭੀ ਨੀ ਜੀ, ਮੈਂ ਕੋਸ਼ਿਸ਼ ਕਰਕੇ ਫੇਰ ਦੇਖਾਂਗਾ। ਤੇ ਲੱਕੀ ਖੱਲੜਾ ਨੇ ਇੱਕ ਫੋਟੋ ਭੇਜੀ, ਉਹ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ। ਜਗਵੀਰ ਸੇਖੋਂ ਪ੍ਰੋਗਰਾਮ ਚ ਆ ਗਏ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਹਾਜ਼ਰੀ ਪ੍ਰਵਾਨ ਕਰੋ ਜੀ। ਤੇ ਪ੍ਰੀਤ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜ ਗਏ ਨੇ। ਸੋ ਮਿੰਟੂ ਜੀ, ਪਹਿਲਾਂ ਭਾਰਤ ਦੀਆਂ ਖਬਰਾਂ ਤੋਂ ਸ਼ੁਰੂ ਕਰਦੇ ਆ ਜੀ। ਤੇ ਤੁਹਾਨੂੰ ਪਤਾ ਹੈ ਕਿ ਗੋਰਖਪੁਰ ਦਖਾਂਤ ਦੀਆਂ ਖਬਰਾਂ ਚੱਲ ਰਹੀਆਂ ਨੇ ਤੇ ਕਹਿੰਦੇ ਨੇ ਕਿ 7 ਹੋਰ ਬੱਚਿਆਂ ਦੀ ਮੌਤ ਹੋਈ ਆ, ਖਬਰਾਂ ਦੀ ਸੁਰਖੀ ਕਹਿ ਰਹੀ ਆ। ਤੇ ਇਸ ਦੇ ਬਾਅਦ ਪ੍ਰਿੰਸੀਪਲ ਮੁਅੱਤਲ, ਮ੍ਰਿਤਕਾਂ ਦੀ ਗਿਣਤੀ ਹੋਈ 55। ਤੇ
ਜੀ ਜੀ ਜੀ, ਦੇਖੋ ਬਹੁਤ ਦਿਲ ਦਲਹਾਉਣ ਵਾਲਾ ਜਿਹੜਾ ਹਾਦਸਾ, ਜਿਹੜਾ ਇੱਕ ਨੀ ਹੁੰਦਾ, ਇੱਕ ਹੁੰਦਾ ਮੈਨ ਮੇਡ, ਇੱਕ ਗੋਡ ਮੇਡ। ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਨ ਮੇਡ ਹਾਦਸਾ, ਤੇ ਇਸ ਹਾਦਸੇ ਦੇ ਵਿਚ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਹ ਕੋਈ ਹੈਰਾਨੀ ਕਰਨ ਵਾਲੀਆਂ ਨੀ। ਇਹ ਅਕਸਰ ਹੀ ਏਦਾਂ ਚੱਲਦਾ, ਅਕਸਰ ਹੀ ਇਹ ਕੁਛ ਚੱਲਦਾ ਵੀ ਜਿਹੜੀ ਸਪਲਾਈ ਚੇਨ ਆ ਜਿਹੜੀ ਉਦੋਂ ਉਹਨੂੰ ਮੌਕੇ ਤੇ ਪੇਮੈਂਟਾਂ ਨੀ ਦਿੱਤੀਆਂ ਜਾਂਦੀਆਂ ਤੇ ਉਹ ਸਪਲਾਈ ਚੇਨ ਵਾਲੇ ਅਖੀਰ ਕਿੰਨਾ ਚਿਰ ਤੁਹਾਨੂੰ ਸਪਲਾਈ ਕਰੀ ਜਾਣ ਤੇ ਉਹਨਾਂ ਨੂੰ ਫਿਰ ਕਿਸੇ ਐਂਗਲ ਦੇ ਉੱਤੇ ਆ ਕੇ ਉਹਨੂੰ ਰੋਕਣੀ ਪੈਂਦੀ ਆ। ਦੂਜਾ ਇਹ ਆ ਵੀ ਜਿਹੜੀ ਦਖਲ ਅੰਦਾਜ਼ੀ, ਚੌਧਰੀ ਇੱਕ ਹੁੰਦਾ, ਕੁਰਸੀ ਇੱਕ ਨੂੰ ਮਿਲੀ ਹੁੰਦੀ ਆ ਤੇ ਦਖਲ ਅੰਦਾਜ਼ੀ ਉਹਦਾ ਸਾਰਾ ਟੱਬਰ ਕਰਦਾ। ਇਹ ਅਕਸਰ ਹਰ ਥਾਂ ਤੇ ਵਾਪਰਦਾ, ਪਰ ਠੀਕ ਆ ਵੀ ਜਿਹੜਾ ਸੁੱਖ ਸਾਂਦਨਾ ਚੱਲੀ ਜਾਂਦਾ ਕਰਕੇ ਕੰਮ ਨਹੀਂ ਪਤਾ ਲੱਗਦਾ ਲੋਕਾਂ ਨੂੰ ਵੀ ਅੰਦਰ ਖਾਤੇ ਕੀ ਗੱਲਾਂ ਚੱਲਦੀਆਂ, 10-20 ਬੰਦੇ ਨੇੜੇ ਦੇ ਦੁਖੀ ਹੁੰਦੇ ਆ ਜਾਂ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਬੋਲਦੇ ਨੀ, ਕਿਸੇ ਨਾ ਕਿਸੇ ਕਾਰਨਾਂ ਕਰਕੇ ਉਹਨਾਂ ਨੂੰ ਚੁੱਪ ਧਾਰੀ ਹੁੰਦੀ ਆ ਤੇ ਉਹ, ਕਿਉਂਕਿ ਜੇ ਅੱਜ ਕੱਲ ਕੋਈ ਬੋਲਦਾ ਤਾਂ ਉਹਨੂੰ ਖਮਿਆਜਾ ਭੁਗਤਣਾ ਪੈਂਦਾ, ਉਹਦੇ ਨਾਲ ਜਿਹੜੇ ਲੋਕ ਆ ਉਹ ਖੜਦੇ ਨੀ, ਥੋੜੇ ਦਿਨ ਖੜਦੇ ਆ, ਥੋੜੇ ਦਿਨਾਂ ਬਾਅਦ ਫਿਰ ਉਹ ਕੱਲਾ ਰਹਿ ਕੇ ਮੋਰਚੇ ਤੇ ਰਹਿ ਜਾਂਦਾ, ਇਸ ਕਰਕੇ ਅਗਲਾ ਆਂਦਾ ਮੈਂ ਕੀ ਲੈਣਾ, ਮੈਨੂੰ ਕੀ ਜਿਹੜੀ ਉਹੀ ਇਹ ਧਾਰਾ ਫਿਰ ਵਿੱਚ।
ਮਿੰਟੂ ਜੀ, ਤੁਹਾਨੂੰ ਲੱਗਦਾ ਇਹਦੇ ਵਿੱਚ ਇਹੋ ਜਿਹੀ ਮਤਲਬ ਸੱਤਾ ਜਾਂ ਪੋਲਿਟਿਕਸ ਵਾਲੀ ਗੱਲ ਲੱਗਦੀ ਆ ਵੀ ਇਹ ਕਾਰਨ ਹੋ ਸਕਦਾ?
ਦੇਖੋ ਪੋਲਿਟਿਕਸ ਨੀ ਜੀ, ਦੇਖੀ ਮੁੱਢਲੀ ਜਿਹੜੀਆਂ ਗੱਲਾਂ ਆਈਆਂ ਨਾ, ਮੁੱਢਲੀਆਂ ਗੱਲਾਂ ਪੋਲਿਟਿਕਸ ਹੁਣ ਸ਼ੁਰੂ ਹੋ ਗਈ ਆ। ਪੋਲਿਟਿਕਸ ਇਹ ਸ਼ੁਰੂ ਹੋ ਗਈ ਵੀ ਕੱਲ ਮੈਨੂੰ ਬੜਾ ਸ਼ਰਮ ਨਾਲ ਪੜ੍ਹਨਾ ਪਿਆ ਬਿਆਨ, ਇੱਕ ਮੈਂ ਦੇਖਿਆ ਪੜ੍ਹ ਰਿਹਾ ਸੀ ਜੀ ਚ ਭਾਜਪਾ ਤੇ ਆਪਣੀ ਕਾਂਗਰਸ ਤੇ ਜਿਹੜੀ ਸਪਾ ਇਹ ਕਹਿ ਰਹੀ ਹੈ ਜੀ, ਬਸ ਸਿਰਫ ਇੱਕ ਬਿਆਨ ਨੀ ਜਿਵੇਂ ਰਟਾਇਆ ਇਹ ਜੀ ਸਰਕਾਰ ਦੀ ਗਲਤੀ ਹੈ ਤੇ ਸਰਕਾਰ ਫੇਲ ਆ ਤੇ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ। ਦੇਖੋ ਇਹ ਗੱਲਾਂ ਕਰਨੀਆਂ ਇਹਦਾ ਟਾਈਮ ਨੀ ਹੁੰਦਾ, ਗੱਲ ਦੀ ਤਹਿ ਤੇ ਜਾਣਾ ਪੈਂਦਾ ਵੀ ਕਿਵੇਂ ਕਿੱਥੋਂ ਕਿਤੇ, ਤੇ ਫੇਰ ਸਰਕਾਰ ਮੂਹਰੋਂ ਬਿਆਨ ਦੇ ਰਹੀ ਆ। ਇਹ ਸਪਾ ਦਾ ਮਾੜਾ ਪ੍ਰਸ਼ਾਸਨ ਸੀ ਤੇ ਉਹਦੇ ਨਤੀਜੇ ਆ, ਤੇ ਦੇਖੋ ਨਾ ਉਹਦੇ ਨਤੀਜੇ ਨਾ ਉਹਦੇ ਨਤੀਜੇ, ਅਸਲੀਅਤ ਇਹ ਆ ਵੀ ਜਿਹੜੇ ਫੰਡ ਆ ਉਹ ਪ੍ਰੋਪਰ ਢੰਗ ਨਾਲ ਕਿਸੇ ਚੀਜ਼ ਨੂੰ ਜਾਂ ਤਾਂ ਪਹਿਲਾਂ ਗੌਰਮੈਂਟ ਉਤੋਂ ਨੀ ਰਿਲੀਜ਼ ਹੁੰਦੇ, ਜੇ ਗੌਰਮੈਂਟ ਰਿਲੀਜ਼ ਕਰ ਦਿੰਦੀ ਆ ਤਾਂ ਜਿਹੜੀ ਉੱਥੋਂ ਦੀ ਪ੍ਰਬੰਧਕੀ ਬਾਡੀ ਆ ਉਹ ਬੜਾ ਅਣਗੌਲਿਆ ਕਰਦੀ ਆ। ਇਹ ਚੀਜ਼ਾਂ ਜਦੋਂ ਅਣਗੌਲੀਆਂ ਕੀਤੀਆਂ ਜਾਂਦੀਆਂ ਉਦੋਂ ਜਦੋਂ ਹਾਲਾਤ ਪਾਣੀ ਪੁਲ ਦੇ ਉੱਤੋਂ ਦੀ ਲੰਘ ਜਾਂਦਾ ਤੇ ਉਦੋਂ ਚੀਕਦੇ ਆ ਬੰਦੇ ਵੀ ਹੁਣ ਫਸ ਗਏ, ਹੁਣ ਕੀ ਹੋਇਆ, ਹੁਣ ਕੀ ਹੋਇਆ। ਇੱਥੇ ਵੀ ਇਨ੍ਹਾਂ ਨੇ ਜਦੋਂ 55 ਲੱਖ ਦੀ ਗੈਸ, ਆਕਸੀਜਨ ਗੈਸ ਜਿਹੜੀ ਹਸਪੀਟਲ ਨੂੰ ਸਪਲਾਈ ਹੋ ਚੁੱਕੀ ਸੀ ਉਦੋਂ ਉਨ੍ਹਾਂ ਨੇ ਨੋ ਮੋਰ ਰਿਮਾਈਂਡਰ ਦਾ ਰਿਮਾਈਂਡਰ ਭੇਜਿਆ ਸੀ।
ਅੱਛਾ ਜੀ,
ਦੇਖੋ ਹੁਣ ਏਦੂ ਵੱਡੀ ਕੀ ਗੱਲ ਹੋਊਗੀ ਜਿਹਦੇ ਚ ਕਲੀਅਰ ਕੱਟ ਲਿਖਤਾ ਵੀ ਹੁਣ ਏਦੂ ਬਾਅਦ ਕੋਈ ਰਿਮਾਈਂਡਰ ਨੀ।
ਅੱਛਾ ਜੀ,
ਤੇ ਉਹ ਰਿਮਾਈਂਡਰ ਭੇਜ ਕੇ ਉਸ ਤੋਂ ਬਾਅਦ ਉਨ੍ਹਾਂ ਨੇ ਮਿਨਿਸਟਰੀ ਨੂੰ, ਮਿਨਿਸਟਰ ਨੂੰ ਚਿੱਠੀ ਲਿਖੀ ਹੋਈ ਅੱਜ ਤੋਂ 20 ਦਿਨ ਪਹਿਲਾਂ ਵੀ ਜਿਹੜੇ ਹਾਲਾਤ ਆ ਬਦਤਰ ਹੋ ਸਕਦੇ ਆ, ਸਾਡੇ ਕੋਲੇ ਜਿਹੜੀ ਕੰਪਨੀ ਸੀ ਸਾਡੀ ਕੰਪਨੀ ਦਾ ਜਿੰਨਾ ਕ ਸਾਡਾ ਵਰਕਿੰਗ ਕੈਪੀਟਲ ਸੀ ਉਨੇ ਦਾ ਬਿੱਲ ਤੁਹਾਡੇ ਕਿੰਨੀ ਹੋਇਆ ਖੜਾ, ਤੇ ਅਸੀਂ ਤੁਸੀਂ ਹੁਣ ਦੇਖੋ ਜਿਹੜੀ ਆਕਸੀਜਨ ਸਪਲਾਈ ਕਰਦੀ ਹੈ ਕੰਪਨੀ ਉਹਦਾ ਕੋਈ ਬਾਹਲਾ ਵੱਡਾ ਬਜਟ ਨੀ ਹੁੰਦਾ। ਇਹ ਨੀ ਹੁੰਦਾ ਵੀ ਉਹਦਾ ਬਜਟ ਕਰੋੜਾਂ ਚ ਹੁੰਦਾ, ਉਹ ਬਹੁਤ ਛੋਟੇ ਢੰਗ ਨਾਲ ਸਿਲੰਡਰਾਂ ਦਾ ਲੈਣ ਦੇਣ ਇਧਰ ਉਧਰ ਹੁੰਦਾ, ਦੇਖਣ ਨੂੰ ਕੁਛ ਮਰਜ਼ੀ
ਜੇ ਹੋਵੇ ਵੀ ਤਾਂ ਇਹ ਕਿਹੜੀ ਗੱਲ ਹੈ ਵੀ ਬਿੱਲ ਨੀ ਦੇਣੇ, ਠੀਕ ਹੈ, ਜਦੋਂ ਪੈਸੇ ਆ ਰਹੇ ਆ ਬਿੱਲ ਕਿਉਂ ਹੋਲਡ ਕਰੀ ਬੈਠੇ ਆ? ਇਹਦੇ ਵਿਚ ਨਾ ਹੋਰ ਬੜੀਆਂ ਬਰੀਕੀਆਂ ਨੇ, ਇਹ ਜਿਹੜੇ ਨਾ ਮਤਲਬ ਚੇਅਰਮੈਨ ਬਣਦੇ ਨੇ ਜਾਂ ਇਹਨਾਂ ਨੇ ਕੰਟਰੋਲ ਕਰਦੇ ਨੇ ਉਹ ਪੈਸੇ, ਇਹ ਮਤਲਬ ਬਹੁਤ ਚੱਲਦਾ ਇਹ ਕੰਮ, ਤੁਸੀਂ ਦੱਸ ਸਕਦੇ ਹੋ ਕਿ ਉਹ ਆਪਣੇ ਅਕਾਊਂਟ ਵਿਚ ਜਮਾਂ ਕਰਾ ਕੇ ਉਹਨਾਂ ਦਾ ਵਿਆਜ ਖਾਂਦੇ ਰਹਿੰਦੇ ਨੇ
ਜੀ। ਜੀ ਦੇਖੋ ਇਹ ਵੀ ਇੱਕ ਪੱਖ ਹੈਗਾ, ਦੂਜਾ ਪੱਖ ਇਹ ਆ ਵੀ ਜਦੋਂ ਜਿਹੜੀ ਚੀਜ਼ ਦਾ ਤੁਸੀਂ ਸਪਲਾਈ ਚ ਨਿਰੰਤਰਣ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੇ ਉਹਨੂੰ ਪੇ ਨੀ ਕਰਦੇ ਤਾਂ ਉਹ ਕਿੰਨਾ ਚਿਰ ਚੱਲੂਗੀ, ਕਿੰਨਾ ਕੁ ਟਾਈਮ ਕੋਈ ਤੁਹਾਨੂੰ ਸਪਲਾਈ ਲੈਣ ਚ ਚੱਲਦੀ। ਹੁਣ ਬਹੁਤ ਸਾਰੇ ਲੋਕ ਨਾ ਉਹ ਆਕਸੀਜਨ ਵਾਲਿਆਂ ਨੂੰ ਕਹਿ ਰਹੇ ਆ ਕਿ ਉਹਨਾਂ ਨੂੰ ਤਰਸ ਨੀ ਆਇਆ, ਤਰਸ ਹੁਣ ਕੀ ਕਰੂਗਾ? ਦੱਸੋ ਮੇਰੀ ਜੇਬ ਦੇ ਵਿਚ 5 ਰੁਪਈਏ ਆ ਤੇ ਮੈਂ 5 ਰੁਪਈਆਂ ਤੱਕ ਦੀਆਂ ਤਾਂ ਚੀਜ਼ਾਂ ਸਪਲਾਈ ਕਰ ਸਕਦਾ, 5 ਤੋਂ 6 ਰੁਪਈਆਂ ਬਾਅਦ ਮੈਂ ਲੋਨ ਲੈ ਕੇ ਥੋੜਾ ਕਿੰਨਾ ਕੁ ਚਿਰ ਕਰੀ ਜਾਊਂਗਾ ਤੇ ਕਿੱਥੋਂ ਤੱਕ ਕਰੂ? ਉਹਨਾਂ ਦਾ ਕੋਈ ਕਸੂਰ ਨੀ, ਉਹਨਾਂ ਨੇ ਆਪਦੇ ਬਣਦੇ ਰਿਮਾਈਂਡਰ ਭੇਜੇ, ਉਹਨਾਂ ਨੇ ਮਿਨਿਸਟਰੀ ਤੱਕ ਨੂੰ ਇਹ ਗੱਲਾਂ ਲਿਖੀਆਂ ਪਰ ਉਹਨਾਂ ਨੂੰ ਟਿੱਚ ਕਰਕੇ ਜਾਣਿਆ ਗਿਆ ਤੇ ਉਹਨਾਂ ਨੇ ਚੇਨ ਸਪਲਾਈ ਰੋਕਤੀ। ਪਰ ਹੁਣ ਸਿਆਸਤ ਦੇਖੋ ਇਹ ਕਹਿ ਰਹੀ ਆ, ਆਦਿਤਿਆ ਨਾਥ ਨੇ ਕੱਲ ਆਪਦਾ ਮੰਤਰੀ ਸਪੈਸ਼ਲ ਭੇਜਿਆ ਉੱਥੇ ਤੇ ਮੰਤਰੀ ਨੇ ਆ ਕੇ ਰਿਪੋਰਟ ਦਿੱਤੀ, ਆਕਸੀਜਨ ਇਹਦਾ ਕਾਰਨ ਨੀ ਹੈ ਮੌਤ ਦਾ, ਨੰਬਰ ਇੱਕ। ਦੂਜੇ ਪਾਸੇ ਤੁਸੀਂ ਦੇਖੋਗੇ ਇੱਕ ਮੁਸਲਮਾਨ ਡਾਕਟਰ ਆ ਕਾਫਿਲ ਦੇ ਨਾਂ ਦੇ ਉੱਤੇ, ਉਸ ਡਾਕਟਰ ਨੇ ਆਪਦੀ ਜੇਬ ਚੋਂ ਜਿੰਨਾ ਵੀ ਉਹਦੇ ਕੋਲੇ ਕੁਛ ਸੀ ਜਿੱਥੇ ਜਿੱਥੇ ਉਹਦੇ ਲਿੰਕ ਸੀ ਉਹਨੇ ਨੇਰੀ ਲਿਆਤੀ ਤੇ ਆਪ ਸਿਲੰਡਰ ਖਰੀਦ ਲਿਆ ਕੇ ਮਰੀਜ਼ਾਂ ਨੂੰ ਜਿਹੜੇ ਮਰੇ 70 ਪਰ ਜਿਹੜੇ ਬਚੇ ਆ ਉਹਨਾਂ ਦੀ ਗੱਲ ਨੀ ਹੋ ਰਹੀ। ਉਹ ਕਾਫਿਲ ਦੀ ਜਿਹੜੀ ਮਿਹਰਬਾਨੀ ਮੰਨੋ ਵੀ ਇੱਕ ਮੁਸਲਮਾਨ ਡਾਕਟਰ ਨੂੰ ਤਰਸ ਆਇਆ ਇਸ ਗੱਲ ਦਾ ਤੇ ਉਹਨੇ ਆਪਦੀ ਜੇਬ ਚੋਂ ਸਿਲੰਡਰ ਲਿਆ ਲਿਆ ਮਰੀਜ਼ਾਂ ਨੂੰ ਲਾਏ ਆ, ਜਿੱਥੋਂ ਵੀ ਕੰਪਨੀਆਂ ਤੋਂ ਮਿਲੇ ਜਿਵੇਂ ਵੀ ਮਿਲੇ ਉਹਨੇ ਆਪਦੇ ਰਸੂਕ ਮੁਤਾਬਕ ਉਹਨੇ ਲਿਆਂਦੇ ਆ। ਸੋ ਗੱਲ ਇਹ ਆ ਜਾਂਦੀ ਆ ਵੀ ਸਾਰੀ ਚੀਜ਼ ਕੋਈ 5 ਮਿੰਟਾਂ ਚ ਤਾਂ ਵਾਪਰ ਨੀ ਗਈ, ਓਹਦੇ ਤੇ ਆਰਾਮ ਨਾਲ ਹੀ 12-14 ਘੰਟੇ ਲੱਗੇ ਹੋਣਗੇ। ਜਦੋਂ ਸਪਲਾਈ ਨਹੀਂ ਆਈ ਚੇਅਰਮੈਨ ਨੂੰ ਵੀ ਦੱਸਿਆ ਹੋਊਗਾ, ਚੇਅਰਮੈਨ ਉਹ ਸਪਲਾਈ ਨਾ ਆਉਣ ਤੋਂ ਬਾਅਦ ਸਿਲੰਡਰ ਕੋਈ ਐਂ ਤਾਂ ਹੈ ਨੀ ਵੀ ਉੱਥੇ ਜਿੱਥੇ ਸਪਲਾਈ ਰੁਕ ਗਈ ਉੱਥੇ ਰੁਕ ਗਏ, ਸਿਲੰਡਰ ਵੀ ਕੋਈ 10 ਘੰਟੇ 5 ਘੰਟੇ 4 ਘੰਟੇ ਚੱਲੇ ਹੋਣਗੇ। ਸੋ ਕਿੱਥੇ ਸੁੱਤਾ ਪਿਆ ਸੀ ਪ੍ਰਬੰਧਕੀ ਢਾਂਚਾ। ਦੂਜੀ ਜਿਹੜੀ ਵੱਡੀ ਗੱਲ ਨਿਕਲ ਕੇ ਆ ਰਹੀ ਆ ਉਹ ਆ ਰਹੀ ਆ ਵੀ ਜਿਹੜਾ ਹੁਣ ਸਰਕਾਰ ਕਹਿ ਰਹੀ ਆ ਵੀ ਇਹ ਤਾਂ ਆਕਸੀਜਨ ਕਾਰਨ ਨੀ ਹੋਇਆ ਹੈ, ਹੁਣ ਕਹਿ ਰਹੀ ਆ ਆਦਿੱਤਿਆਨਾਥ ਦੇ ਰਿਹਾ ਬਿਆਨ ਕਹਿੰਦਾ ਉੱਥੇ ਗੰਦਗੀ ਸੀ। ਫਿਰ ਗੰਦਗੀ ਵੀ ਕਿਹਦਾ
ਕਿਹਦਾ,
ਚਲੋ ਉਹ ਨੀ ਉਹ ਵੀ ਤਾਂ ਤੁਹਾਡਾ ਹੀ ਹੈ ਨਾ, ਉਹ ਵੀ ਜਾਂ ਪ੍ਰਬੰਧਕੀ ਢਾਂਚੇ ਦਾ ਜਾਂ ਸਰਕਾਰਾਂ ਦਾ, ਚਲੋ ਉਹ ਵੀ ਛੱਡੋ। ਤੀਜੀ ਗੱਲ ਜਿਹੜੀ ਨਿਕਲ ਕੇ ਆ ਰਹੀ ਹੈ ਪਰਿਵਾਰਵਾਦ, ਪਰਿਵਾਰਵਾਦ ਸਾਡੇ ਬਹੁਤ ਜ਼ਿਆਦਾ ਭਾਰੂ ਹੋਇਆ। ਅੱਜ ਇੱਕ ਹੋਰ ਇਹਦੇ ਨਾਲ ਰਿਲੇਟਡ ਖਬਰ ਵੀ ਆਪਾਂ ਨਾਲ ਸ਼ੇਅਰ ਕਰਾਂਗੇ। ਅਫਸਰ ਮੰਤਰੀ ਉਹਨਾਂ ਨੂੰ ਕੰਟਰੋਲ ਕਰਨ ਲਈ ਉਹਨਾਂ ਦੇ ਪਰਿਵਾਰ ਨੂੰ ਕੰਟਰੋਲ ਚ ਕੀਤਾ ਜਾਂਦਾ ਤੇ ਉਹਨਾਂ ਦਾ ਪਰਿਵਾਰ ਅਕਸਰ ਜਿਹੜਾ ਅਹੁਦਾ ਹੁੰਦਾ ਕਿਸੇ ਦਾ ਵੀ ਉਹਦੇ ਤੇ ਨਜਾਇਜ਼ ਆਪਦੇ ਢੰਗ ਨਾਲ ਚਲਾਉਂਦਾ, ਆਪਦੇ ਢੰਗ ਨਾਲ ਕੰਮ ਕਰਦਾ। ਸੋ ਇਹ ਚੀਜ਼ਾਂ ਵੀ ਆੜੇ ਆ ਰਹੀਆਂ। ਇੱਥੇ ਵੀ ਇਹ ਕਿਹਾ ਜਾ ਰਿਹਾ ਵੀ ਇਹਨਾਂ ਦੀ ਪਤਨੀ ਸੀ ਡਾਕਟਰ ਜਿਹੜੀ ਕਿ ਹਾਸਪਿਟਲ ਦੇ ਵਿੱਚ ਸੀ, ਉਹ ਉਹਦੀ ਮਨਜ਼ੂਰੀ ਬਿਨਾਂ ਕੋਈ ਪੱਤਾ ਨਹੀਂ ਹਿਲਦਾ ਸੀ। ਚੇਅਰਮੈਨ ਤਾਂ ਹਜੇ ਕੁਛ ਕਰ ਰਹੇ ਨਾ ਕਰੇ, ਪਰ ਉਹ ਔਰਤ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਪੱਤਾ ਨਹੀਂ ਹਿਲਦਾ ਸੀ। ਹਾਂ, ਉਹਨੇ ਕਿਸੇ ਤਿਥ ਤਿਉਹਾਰ ਤੇ ਕੁਛ ਮੰਗਿਆ ਹੋਣਾ ਤੇ ਉਹ ਪਹੁੰਚਿਆ ਨਹੀਂ ਹੋਣਾ, ਕਿਉਂਕਿ ਇੱਕ ਰਿਲੇਟਡ ਖ਼ਬਰ ਇਹ ਆ ਰਹੀ ਆ ਵੀ ਇੱਕ ਗਰੋਹ ਚੱਲਦਾ ਸੀਗਾ ਇੰਡੀਆ ਦੇ ਵਿੱਚ, ਜਿਹੜਾ ਵੀ ਕੋਈ ਵੀ ਨਵਾਂ ਅਫਸਰ ਕੋਈ ਵੀ ਆਉਣਾ, ਕਿਸੇ ਵੀ ਅਫਸਰ ਨੇ ਆਉਣਾ, ਉਸ ਅਫਸਰ ਨੂੰ ਜਾਂ ਮੰਤਰੀ ਨੇ ਆਉਣਾ, ਉਹਨਾਂ ਦੇ ਘਰ ਵਾਲੀ ਨੂੰ ਬਹਾਨੇ ਨਾਲ ਬੁਲਾਉਂਦੇ ਵੀ ਸਾਡੇ ਨਾ ਸਾੜੀਆਂ ਦਾ ਇੱਕ ਸ਼ੋਰੂਮ ਆ ਜਾਂ ਸਾਡੀ ਇੰਡਸਟਰੀ ਆ, ਇਹਦਾ ਉਦਘਾਟਨ ਤੁਸੀਂ ਕਰਕੇ ਜਾਓ ਜੀ, ਮੰਤਰੀ ਜੀ ਨੂੰ ਤਾਂ ਟਾਈਮ ਨੀ ਜਾਂ ਅਫਸਰ ਨੂੰ ਤਾਂ ਟਾਈਮ ਨੀ। ਜਦੋਂ ਕਰਨ ਆਉਂਦੇ ਨਾ ਤੇ ਉਦੋਂ ਉਹਨਾਂ ਦੇ ਸਾੜੀਆਂ ਤਾਂ 100-200 ਵਾਲੀਆਂ ਬਣਦੀਆਂ ਸੀ, ਉਦੋਂ ਉਹਨਾਂ ਨੇ 1-2 ਲੱਖ ਰੁਪਈਆਂ ਦੀ ਸਾੜੀ ਬਾਹਰੋਂ ਲਿਆ ਕੇ ਉਹ ਬੀਬਾ ਜੀ ਨੂੰ ਗਿਫਟ ਦੇ ਦਿੰਦੀ ਸੀ। ਤੇ ਜਦੋਂ ਬੀਬਾ ਜੀ ਨੂੰ ਗਿਫਟ ਦੇ ਦਿੰਦੇ ਤੇ ਬੀਬਾ ਜੀ ਨਾਲ ਦੀ ਨਾਲ ਆਪਦਾ ਨੰਬਰ ਜਾਂ ਇਨਸਾਈਡ ਦੀ ਸਟੋਰੀ ਦੱਸ ਜਾਂਦੇ ਵੀ ਕੋਈ ਗੱਲ ਨੀ ਜੀ, ਕਿਉਂਕਿ ਉਹਨਾਂ ਨੇ ਵੀ ਗਾਂ ਆਪਣੀਆਂ ਬੀਬੀਆਂ ਮੂਹਰੇ ਕੀਤੀਆਂ ਨੇ, ਤੁਸੀਂ ਅੱਧੀ ਰਾਤ ਆਓ ਸਾਡੇ ਸਾਹਿਬ ਘਰ ਆਓ, ਤੁਸੀਂ ਅੱਧੀ ਰਾਤ ਤੁਸੀਂ ਆ ਸਾਨੂੰ ਕਾਲ ਕਰੋ, ਕਿਤੇ ਵੀ ਕੰਮ ਹੋਇਆ ਦੱਸਿਓ। ਉਹ ਕਹਿੰਦੇ ਜੀ ਨਹੀਂ, ਅਸੀਂ ਹੁਣ ਜਿਊਲਰੀ ਦੀ ਸ਼ੋਪ ਖੋਲਣੀ ਆ, ਉਹਦੀ ਵੀ ਤੁਹਾਡੇ ਤੋਂ ਉਦਘਾਟਨ ਕਰਾਉਣਾ, ਇਵੇਂ ਜਿਊਲਰੀ ਦੇ ਦੇਣੀ 1-2 ਲੱਖ ਦੀ ਤੇ 5-7 ਫੋਟੋਆਂ ਖਿੱਚ ਕੇ ਆਪਦੇ ਸਟੋਰ ਲਾ ਕੇ ਸ਼ੋਰੂਮ ਚ ਵੀ ਆ ਦੇਖੋ ਜੀ ਫਲਾਨੇ ਮਿਨਿਸਟਰ ਦੀ ਜਾਂ ਫਲਾਨੇ ਅਫਸਰ ਦੀ ਪਤਨੀ ਸਾਡੇ ਆਈ। ਉਦੋਂ ਬਾਅਦ ਉਹਨੂੰ ਕਿਹਾ ਜਾਂਦਾ ਵੀ ਤੂੰ ਕਿਵੇਂ ਨਾ ਕਿਵੇਂ ਮਿਨਿਸਟਰ ਨੂੰ ਜਾਂ ਆਫਿਸਰ ਨੂੰ ਵੀ ਲੈ ਕੇ ਆ, ਉਹਨਾਂ ਨੂੰ ਵੀ ਦਿਖਾਓ ਸਾਡਾ ਇੱਥੇ। ਤਾਂ ਉਹਨੇ ਆਉਣਾ ਉਹਦੀਆਂ ਫੋਟੋਆਂ ਲਾ ਕੇ, ਫਿਰ ਉਹ ਫੋਟੋਆਂ ਦੇ ਜ਼ਰੀਏ ਉਹਨਾਂ ਨੇ ਇਹ ਆਪਦੀਆਂ ਜਿਹੜੀਆਂ ਠੱਗੀਆਂ ਤੇ ਲੋਕਾਂ ਤੋਂ ਕੰਮ ਜਿਹੜੇ ਕਰਨੇ ਹੁੰਦੇ ਸੀ ਉਹ ਜਾਲ ਵਿਛਾਉਣਾ ਵੀ ਮੈਂ ਬਹੁਤ ਖਾਸ ਆ, ਮੈਂ ਚਹੇਤਾ। ਹੁਣ ਜਿਹੜੀ ਆਮ ਦੁਨੀਆਂ ਨੂੰ ਤਾਂ ਇੰਨਾ ਪਤਾ ਵੀ ਫਲਾਨਾ ਬਿਜ਼ਨਸ ਆ ਜਿਹੜਾ ਉਹਦੇ ਰੋਜ਼ ਹੀ ਕੋਈ ਲਾਲ ਬੱਤੀਆਂ ਵਾਲੀਆਂ ਗੱਡੀਆਂ ਆਉਂਦੀਆਂ ਯਾਰ, ਬੜੀ ਚੱਲਦੀ ਆ ਬੰਦੇ ਦੀ। ਹੁਣ ਉਹਨੂੰ ਇਹ ਤਾਂ ਨੀ ਪਤਾ ਨਾ ਵੀ ਅੰਦਰ ਖਰਚੇ ਕੀ ਗੱਲ ਆ। ਸੋ ਇਹ ਜੇ ਕੁਝ ਇੱਕ ਵਰਤਾਰੇ ਹੁੰਦੇ ਆ ਜਿਨ੍ਹਾਂ ਕਰਕੇ ਜਿਹੜੀਆਂ ਜਦੋਂ ਮੌਤਾਂ ਹੁੰਦੀਆਂ ਉਦੋਂ ਹਲੂਣੇ ਜਾਂਦੇ ਹਾਂ ਅਸੀਂ, ਪਰ ਇਹ ਨਾਰਮਲ ਜ਼ਿੰਦਗੀ ਦੇ ਵਿੱਚ ਥਾਂ ਥਾਂ ਵਾਪਰਦੀਆਂ ਹੈ ਘਟਨਾ, ਥਾਂ ਥਾਂ ਤੁਸੀਂ ਬਹੁਤ ਸਾਰੇ ਹਸਪਤਾਲਾਂ ਚ ਦਵਾਈਆਂ ਦੀ ਘਾਟ ਆ, ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਲੋੜ ਪੈਣ ਤੇ ਖੂਨ ਨੀ ਮਿਲਦਾ, ਜੇ ਮਿਲਦਾ ਤਾਂ ਸਾਨੂੰ ਪਤਾ ਵੀ ਕਿਵੇਂ ਰਿੜਕ ਕੇ ਮਿਲਦਾ। ਸੋ ਇਹ ਆਸਟ੍ਰੇਲੀਆ, ਹੁਣ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਕਿਸ ਚੀਜ਼ ਦੀ ਲੋੜ ਪੈਗੀ ਤੁਹਾਨੂੰ ਤਾਂ ਨੀ ਪਤਾ ਨਾ ਉਹ ਕਿੱਥੋਂ ਤੇ ਕੌਣ ਅਰੇਂਜ ਕਰਦਾ।
ਉਹ ਤਾਂ
ਆਸਟ੍ਰੇਲੀਆ ਦੇ ਵਿੱਚ ਉਹਨੂੰ ਤੁਸੀਂ ਦੇਖੋ
ਮਿੰਟੋ ਜੀ, ਹੁਣ ਤੁਸੀਂ ਹਸਪਤਾਲ ਚਲ ਜਾਓ ਤੁਹਾਨੂੰ ਉਹ ਦੱਸਦੇ ਵੀ ਨੀ ਵੀ ਤੁਹਾਨੂੰ ਖੂਨ ਚੜਾਇਆ ਜਾਂ ਨਹੀਂ ਚੜਾਇਆ, ਉਹ ਤਾਂ ਚੜਾ ਕੇ ਜੇ
ਕੋਈ ਉਹ ਸਾਣ ਵੀ ਨਹੀਂ
ਕਰਦੇ, ਜੇ ਆਪਰੇਸ਼ਨ ਹੋ ਰਿਹਾ ਆ ਤੁਹਾਨੂੰ ਲੋੜ ਹੈ ਉਹਨੂੰ ਲੋੜ ਹੈ ਉਹ ਚੜਾ ਕੇ ਕੰਮ ਉਹ ਮਤਲਬ ਐਨਸਥੈਟਿਕ ਲੈਣ ਤੋਂ ਬਾਅਦ ਕੀ ਹੋਇਆ ਤੇ ਉਹਦੇ ਵਿਚਾਲੇ ਕੀ ਹੋਇਆ, ਦੇ ਡੋਂਟ ਟੈਲ ਯੂ ਕੀ ਹੋਇਆ, ਰਾਈਟ। ਇੱਕ ਸੈਂਟ ਵੀ ਨੀ ਤੁਹਾਨੂੰ ਉਹ ਬਿੱਲ ਭੇਜਦੇ ਜਾਂ ਦੱਸਦੇ, ਉੱਤੇ ਤਾਂ ਬਲੱਡ ਦੇ ਉੱਤੇ ਪੋਲਿਟਿਕਸ।
ਤੁਸੀਂ ਐਡੇ ਵੱਡੇ ਤੁਸੀਂ ਆਪਰੇਸ਼ਨਾਂ ਚੋਂ ਨਿਕਲ ਕੇ ਆਏ ਹੋ, ਐਡੀ ਵੱਡੀ ਕੰਡੀਸ਼ਨਾਂ ਚੋਂ ਨਿਕਲ ਕੇ ਆਏ ਹੋ। ਮੈਂ ਪਿਛਲੇ ਸਾਲ ਤੋਂ ਇੱਕ ਅੰਗ ਬਦਲਾਉਣ ਦੀ ਕੰਡੀਸ਼ਨ ਚ ਜਾ ਕੇ ਗਿਆ ਤੇ ਪਰ ਮੈਂ ਹੈਰਾਨ ਵੀ ਮੈਂ ਉਹਨਾਂ ਨੂੰ 10 ਰਿਕੁਐਸਟਾਂ ਕਰ ਚੁੱਕਿਆ ਵੀ ਮੈਂ ਭਾਵੇਂ ਉਹ ਪ੍ਰਾਈਵੇਸੀ ਐਕਟ ਦੇ ਤਹਿਤ ਆ ਪਰ ਫਿਰ ਵੀ ਉਹਨਾਂ ਦੇ ਜਿੰਨੇ ਕੁ ਐਕਟ ਦੇ ਦਾਇਰੇ ਚ ਰਹਿ ਕੇ ਗੱਲ ਕੀਤੀ ਜਾ ਸਕਦੀ ਆ। ਮੈਂ ਉਹਨਾਂ ਨੂੰ 10 ਰਿਕੁਐਸਟ ਕਰ ਚੁੱਕਿਆ ਵੀ ਮੈਨੂੰ ਬਾਈ ਮੈਂ ਫੈਮਿਲੀ ਨੂੰ ਮੇਰੇ ਫੈਮਿਲੀ ਬਾਰੇ ਮੈਨੂੰ ਕੁਛ ਨਾ ਦੱਸੋ ਪਰ ਮੇਰਾ ਇੱਕ ਲੈਟਰ ਆ ਜਿਹੜਾ ਉਹ ਫੈਮਿਲੀ ਤੱਕ ਪਹੁੰਚਾ ਦਿਓ ਪਲੀਜ਼। ਮੈਂ ਇੰਨੀ ਰਿਕੁਐਸਟ ਕੀਤੀ ਆ ਤੇ ਹੁਣ ਉਹਨਾਂ ਨੇ ਮੈਨੂੰ ਇੱਕ ਫਾਰਮੈਟ ਭੇਜਿਆ ਵੀ ਆਹ ਫਾਰਮੈਟ ਆ ਜੀ, ਇਹਦੇ ਵਿੱਚ ਤੁਸੀਂ ਫੈਮਿਲੀ ਨੂੰ ਜੋ ਵੀ ਸ਼ਬਦ ਲਿਖਣੇ ਆ ਜੋ ਵੀ ਕਰਨੇ ਆ ਅਸੀਂ ਤੁਹਾਡਾ ਉਸ ਫੈਮਿਲੀ ਤੱਕ ਪਹੁੰਚਦਾ ਕਰ ਦਾਂਗੇ ਜਿਨ੍ਹਾਂ ਨੇ ਤੁਹਾਡੇ ਲਈ ਅੱਖ ਡੋਨੇਟ ਕੀਤੀ। ਸੋ ਮੇਰੀ ਦਿਲੀ ਇੱਛਾ ਵੀ ਮੈਂ ਉਹ ਫੈਮਿਲੀ ਨੂੰ ਮਿਲਾਂ, ਮੈਂ ਉਹਨਾਂ ਨਾਲ ਵਰਤਾਂ, ਮੈਂ ਸਭ ਕੁਛ ਮੇਰਾ ਬਹੁਤ ਮਨ ਦੀ ਇੱਛਾ, ਪਰ ਇੱਥੋਂ ਦੇ ਲਾਅ ਮੁਤਾਬਕ ਉਹ ਨਹੀਂ ਅਲਾਓ ਕਰਦੇ। ਪਰ ਹੁਣ ਇੱਥੋਂ ਇੱਕ ਮੰਨੇ ਆ ਵੀ ਚੱਲ ਠੀਕ ਆ ਤੂੰ, ਮੈਨੂੰ ਲੱਗਦਾ ਵੀ ਮੈਂ ਲਿਖ ਕੇ ਵੀ ਜੇ ਦੇ ਦਿਆਂ ਤਾਂ ਮੇਰੇ ਦਿਮਾਗ ਦੇ ਉੱਤੇ ਸਾਰੀ ਉਮਰ ਲਈ ਇੱਕ ਵੱਡਾ ਪ੍ਰੈਸ਼ਰ ਇੱਕ ਬੋਝ ਲਊਗਾ ਵੀ ਹਾਂ ਮੈਂ ਕਿਸੇ ਬੰਦੇ ਦਾ ਧੰਨਵਾਦ ਨਹੀਂ ਰੱਖਿਆ ਜਾਂ ਕਿਸੇ ਬੰਦੇ ਦਾ ਹੱਕ ਨਹੀਂ ਰੱਖਿਆ ਤਾਂ ਮੈਨੂੰ ਇਹ ਮਹਿਸੂਸ ਹੋ ਰਿਹਾ ਤੇ ਪਰ ਇਹ ਉਹ ਇੱਥੇ ਕੋਈ ਖਾਸ ਚੀਜ਼ ਨਹੀਂ ਮੰਨੀ ਜਾ ਰਹੀ ਇਸ ਗੱਲ ਨੂੰ ਕੋਈ ਚੱਕਰ ਨਹੀਂ ਤੇ ਜੇ ਇਹ ਸਾਡੇ ਕਿਤੇ ਵਰਤਾਰੇ ਹੁੰਦੇ ਆ ਤਾਂ ਉੱਥੇ ਤੁਸੀਂ ਦੇਖੋ ਵੀ ਕਿੰਨੇ ਆਸਾਨ ਕੀ ਕੁਛ ਹੋਣਾ ਪੈਂਦਾ ਮੈਨੂੰ ਪਤਾ ਵੀ 2010 ਦੇ ਐਕਸੀਡੈਂਟ ਵੇਲੇ ਮੈਂ 60 ਯੂਨਿਟ ਡੋਨੇਟ ਕੀਤੇ ਆ 60 ਯੂਨਿਟ ਲਏ ਤੇ ਘੱਟੋ ਘੱਟ 500 ਯੂਨਿਟ ਡੋਨੇਟ ਕਰਨਾ ਪਿਆ ਮੈਨੂੰ ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਵੀ ਇੱਕ ਯੂਨਿਟ ਵੱਟੇ ਇੱਕ ਯੂਨਿਟ ਦੇਵਾਂਗੇ ਪਰ ਜਦੋਂ ਉਨ੍ਹਾਂ ਨੇ ਉੱਥੇ ਦੇਖਿਆ ਮਾਹੌਲ ਵੀ ਇਹਦੇ ਕੋਲ ਇੱਥੇ ਆਇਆ ਗਿਆ ਬਹੁਤ ਲੱਗਿਆ ਰਹਿੰਦਾ ਤਾਂ ਮੈਨੂੰ ਰੋਜ਼ ਹੀ 10 ਪਰਚੀਆਂ ਫੜਾ ਦਿਆ ਕਰਨ ਵੀ ਆਹ ਕਰਵਾ ਦਿਓ ਡੋਨੇਟ ਤੇ ਤੁਹਾਨੂੰ ਇਹਦੇ ਅਗੇਂਸਟ ਮਿਲ ਜੂਗਾ ਤੇ ਮੈਨੂੰ ਪਤਾ ਵੀ ਮੈਨੂੰ ਜਿੰਨੇ ਮਿਲਣ ਆਉਣ ਆਏ ਗਏ ਉਹ ਹਰੇਕ ਬੰਦਾ ਬਲੱਡ ਡੋਨੇਟ ਕਰਕੇ ਮੈਨੂੰ ਆਪਦੀ ਪਰਚੀ ਜਮ੍ਹਾਂ ਕਰਾ ਜਾਂਦਾ ਸੀ ਪਰ ਉਸ ਤੋਂ ਬਾਅਦ ਵੀ ਇਹ ਪੋਜੀਸ਼ਨ ਹੁੰਦੀ ਸੀ ਵੀ ਮੈਨੂੰ ਭਾਜਪਾ ਉਹਨਾਂ ਦੀਆਂ ਮਿੰਤਾਂ ਕੱਢਣੀਆਂ ਪੈਂਦੀਆਂ ਹੁੰਦੀਆਂ ਸੀ ਬਲੱਡ ਵੱਟੇ ਬਲੱਡ ਲੈ ਕੇ ਤੇ ਫਿਰ 2500 ਰੁਪਇਆ ਇੱਕ ਬੋਤਲ ਦੀ ਟੈਸਟਾਂ ਦੀ ਮੈਨੂੰ ਫੀਸ ਦੇਣੀ ਪੈਂਦੀ ਸੀਗੀ ਤੇ ਮੈਂ 60 ਬੋਤਲਾਂ 20 ਦਿਨਾਂ ਦੇ ਵਿੱਚ ਜਿਹੜੀਆਂ ਲਈਆਂ ਤੇ ਉਹ ਹੁਣ ਦੇਖੋ ਉਹਨਾਂ ਚੀਜ਼ਾਂ ਮੇਰਾ ਖੁਦ ਦਾ ਰਿਕਾਰਡ ਸੀਗਾ ਮੈਂ ਖੁਦ ਆਪਦੇ ਕੋਲ 25 ਸਰਟੀਫਿਕੇਟ ਉਹਨਾਂ ਕੋਲ ਰੱਖ ਦੇ ਵੀ ਆ 25 ਸਰਟੀਫਿਕੇਟ ਮੈਂ 25 ਵਾਰੀ ਖੁਦ ਬਲੱਡ ਡੋਨੇਟ ਕਰ ਪਰ ਕੋਈ ਮਤਲਬ ਨਹੀਂ ਇਹਨਾਂ ਚੀਜ਼ਾਂ ਦਾ ਤੁਹਾਡੇ ਤੋਂ ਪੈਸੇ ਲੈ ਕੇ ਤੁਹਾਨੂੰ ਖੱਜਲ ਕਰਕੇ ਤੁਸੀਂ ਕਾਲ ਨਾਲ ਆਏ ਹੋ 7ਵੀਂ ਮੰਜ਼ਿਲ ਤੋਂ ਭੇਜਤਾ ਵੀ ਜਾ ਭੱਜ ਕੇ ਬਲੱਡ ਬੈਂਕ ਚੋਂ ਬੋਤਲ ਫੋਨ ਦੀ ਫੜ ਲਿਆ ਤੇ ਜਦੋਂ ਨੂੰ ਤੁਸੀਂ ਆਉਣੇ ਹੋ ਤੁਸੀਂ ਲਿਫਟ ਕਹਿੰਦੇ ਤੁਸੀਂ ਯੂਜ਼ ਨਹੀਂ ਕਰ ਸਕਦੇ ਤੁਸੀਂ ਬਾਏ ਤੁਹਾਨੂੰ ਪੌੜੀਆਂ ਉਤਰਨਾ ਪਊਗਾ ਬੰਦਾ ਕਮਲਿਆਂ ਵਾਂਗੂ ਭੱਜ ਕੇ ਥੱਲੇ ਆਉਂਦਾ ਥੱਲੇ ਆ ਕੇ ਉਹ ਸੁਣਦੇ ਹੀ ਨਹੀਂ ਕਰਦੇ ਕਰਦੇ ਆ ਦਿੰਨੇ ਆ ਉੱਥੇ ਫੀਸ ਭਰਿਆ ਇੱਥੇ ਉਹ ਕਰ ਲਾ ਵੀ ਇਹ ਸਿਸਟਮ ਆ ਤੇ ਕਿਤੇ ਇੱਥੇ ਤੁਸੀਂ ਦੇਖੋ ਵੀ ਤੁਹਾਨੂੰ ਪਤਾ ਹੀ ਨਹੀਂ ਹੈ
ਮਿੱਟੂ ਜੀ
ਜਿਹਨਾਂ ਚ ਤੁਸੀਂ ਠੀਕ ਨਹੀਂ ਹੁੰਦੇ
ਇਹ ਜਿਹੜੀ ਨਿਰਮੋਹੀ ਚੀਜ਼ ਹੋ ਗਈ ਹੈ ਸਾਰਾ ਕੁਝ ਨਿਰਮੋਹਾ ਹੋ ਗਿਆ ਆ ਹਰ ਚੀਜ਼ ਚੋਂ ਬਿਜ਼ਨਸ ਸਿਹਤ ਚੋਂ ਬਿਜ਼ਨਸ ਜਾਨਾਂ ਤੋਂ ਬਿਜ਼ਨਸ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਚੰਗਾ ਹੋਇਆ ਮੈਂ ਬਹੁਤਾ ਨਹੀਂ ਪੜਿਆ ਹਨਾ ਚੰਗਾ ਹੋਇਆ ਵੀ ਮੈਂ ਮਤਲਬ ਨਹੀਂ ਕੋਈ ਅਫਸਰ ਬਣਿਆ ਜੇ ਮੈਂ ਅਫਸਰ ਬਣ ਗਿਆ ਹੁੰਦਾ ਮੈਂ ਵੀ ਇਹੀ ਕੁਛ ਕਰਨਾ ਸੀ ਜਾਂ ਮੇਰੇ ਤੋਂ ਕਰਵਾਉਣਾ ਸੀ ਕਿਸੇ ਨੇ ਤੇ ਮੈਨੂੰ ਮੈਂ ਤਾਂ ਰੱਬ ਦਾ ਸ਼ੁਕਰ ਗੁਜ਼ਾਰ ਕਰਦਾ ਕਿ ਲੱਖ ਲੱਖ ਸ਼ੁਕਰ ਹੈ ਰੱਬਾ ਤੂੰ ਮੈਨੂੰ ਖੇਤੀ ਵਾਲੇ ਪਾਤਾ ਮੈਂ ਤਾਂ ਰੁਲ ਜਾਣਾ ਸੀਗਾ ਇਸ ਹਿਸਾਬ ਨਾਲ ਹੁਣ ਮੈਨੂੰ ਲੱਗਦਾ ਤੁਹਾਨੂੰ ਵੀ ਰੱਬ ਨੇ ਇੱਦਾਂ ਹੀ ਕੀਤਾ ਤਾਂ ਹੀ ਉਹ ਕਦੇ ਤੁਹਾਨੂੰ ਬੱਕਰੀਆਂ ਚਾਰਨ ਲਾ ਦਿੰਦਾ ਕਦੇ ਕੁਛ ਕਰਨ ਲਾ ਦਿੰਦਾ ਬੱਕਰੀਆਂ ਦਾ ਬਿਜ਼ਨਸ ਤੇ ਹੁਣ ਤੁਸੀਂ ਸੰਗਤਰਿਆਂ ਚ ਪਏ ਹੋ
ਬੜੀ ਖੁਸ਼ੀ ਮਹਿਸੂਸ ਹੁੰਦੀ ਆ
ਜਿਹੜੀ
ਕਰਮ ਕਰਦੇ
ਹੋ ਨਿਰਮੋਹੀ ਇਹ ਜਿਹੜੀ ਦੇਖੋ ਬੱਚੇ ਹੁਣ ਮਰੇ ਨੇ ਸਾਰਾ ਕੁਝ ਡਿਕਲੇਅਰ ਕਰੀ ਜਾਂਦੇ ਆ ਹੁਣ ਦੇਖੋ ਆ ਲਿਖਿਆ ਕਹਿੰਦੇ 9 ਅਗਸਤ ਨੂੰ ਮੰਤਰੀ ਨੂੰ ਸੁਚੇਤ ਕੀਤਾ ਸੀ ਕੰਪਨੀ ਨੇ ਠੀਕ ਹੈ ਹੁਣ ਜਿਹੜੀ ਪੋਲਿਟਿਕਸ ਦੀ ਗੱਲ ਹੈ ਕਹਿੰਦੇ ਕਿ ਮੈਡਮ ਚਲਾਉਂਦੀ ਸੀ ਮੈਡੀਕਲ ਕਾਲਜ ਦੀ ਸੱਤਾ ਜਿਹੜਾ ਇਹ ਜਿੱਥੇ ਬੱਚੇ ਮਰੇ ਨੇ ਕਹਿੰਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਮਿਸ਼ਰ ਦੀ ਪਤਨੀ ਡਾਕਟਰ ਪੂਰਨਿਮਾ ਸ਼ੁਕਲਾ ਹੀ ਦਰਅਸਲ ਕਾਲਜ ਦੀ ਸੱਤਾ ਚਲਾਉਂਦੀ ਸੀ ਉਨ੍ਹਾਂ ਦੀ ਦਖਲ ਅੰਦਾਜ਼ੀ ਨਾਲ ਮੈਡੀਕਲ ਕਾਲਜ ਦੇ ਸਾਰੇ ਅਧਿਕਾਰੀ ਤੇ ਮੁਲਾਜ਼ਮ ਔਖੇ ਹਨ ਪਰ ਮੈਡਮ ਦੇ ਰੁਤਬੇ ਤੋਂ ਡਰੇ ਸਹਿਮੇ ਲੋਕਾਂ ਨੇ ਕਦੇ ਵੀ ਉਨ੍ਹਾਂ ਦੇ ਵਿਰੋਧ ਕਰਨ ਦੀ ਜੁਰਅਤ ਨਹੀਂ ਕੀਤੀ ਇਹ ਦੋਸ਼ ਹਨ ਮੈਡੀਕਲ ਕਾਲਜ ਦੇ ਪ੍ਰਮੁੱਖ ਮੈਡੀਕਲ ਸੁਪਰਡੈਂਟ ਦੀ ਜਿੰਮੇਵਾਰੀ ਸੰਭਾਲਣ ਵਾਲੇ ਡਾਕਟਰ ਏਕੇ ਸ਼੍ਰੀਵਾਸਤਵ ਦੇ ਉਨ੍ਹਾਂ ਮੁਤਾਬਕ ਮੈਡਮ ਬਾਰੇ ਚਰਚਾਵਾਂ ਪ੍ਰਿੰਸੀਪਲ ਵੱਲੋਂ ਕਾਰਜਭਾਰ ਸੰਭਾਲਣ ਬਾਅਦ ਤੋਂ ਹੀ ਸ਼ੁਰੂ ਹੋਈਆਂ ਹਨ ਆਕਸੀਜਨ ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਭੁਗਤਾਨ ਮੈਡਮ ਦੀ ਮਰਜ਼ੀ ਨਾਲ ਹੀ ਹੁੰਦਾ ਸੀ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਮੈਡਮ ਉਨ੍ਹਾਂ ਦੇ ਉੱਤੇ ਗਾਜ ਡਿੱਗਣੀ ਚਾਹੀਦੀ ਹੈ ਤੇ ਉਨ੍ਹਾਂ ਦੇ
ਦੇਖੋ ਡਿੱਗੂਗੀ ਗਾਜ ਤਾਂ ਡਿੱਗੂਗੀ ਚੇਅਰਮੈਨ ਸਸਪੈਂਡ ਹੋ ਗਿਆ ਤਾਂ ਮੈਡਮ ਦੀ ਚੌਧਰ ਵੀ ਖਤਮ ਹੋ ਗਈ ਕਿਉਂਕਿ ਮੈਡਮ ਦੀ ਚੌਧਰ ਤਾਂ ਚੇਅਰਮੈਨ ਕਰਕੇ ਸੀ ਨਾ
ਪਰ ਮਿੰਟੂ ਜੀ ਸਸਪੈਂਡ ਸਸਪੈਂਡ ਹੋਣਾ ਥੋੜਾ ਕੰਮ ਕਰਦਾ ਮੈਂ 55 ਬੱਚੇ ਵੀ ਮਾਰੇ ਗਏ ਨੇ
ਜੀ ਜੀ ਬਿਲਕੁਲ ਇਨ੍ਹਾਂ ਦੇ ਉੱਤੇ ਕਤਲ ਦਾ ਮਲਟੀਪਲ ਜਿਹੜੀ ਕਤਲ ਦਾ ਜਿਹੜਾ ਇਨ੍ਹਾਂ ਦੇ ਉੱਤੇ ਦੋਸ਼ ਲੱਗਣਾ ਚਾਹੀਦਾ ਤੇ ਉਹ ਦੋਸ਼ ਸਾਬਤ ਤਾਂ ਕਲੀਅਰ ਕੱਟ ਹੋਇਆ ਪਿਆ ਇਹ ਵੱਖਰੀ ਗੱਲ ਹੈ ਬਾਅਦ ਚ ਕੋਈ ਨਾਰੰਗ ਕਮਿਸ਼ਨ ਬਿਠਾ ਕੇ ਰਾਣੇ ਗੁਰਜੀਤ ਵਾਂਗੂ ਕਲੀਨ ਚਿੱਟ ਦੇ ਦੇਣ ਉਹ ਤਾਂ ਕੱਟ ਚੀਜ਼ ਆ ਪਰ ਵੱਖਰ ਇਹ ਹੋਣਾ ਇਹ ਚਾਹੀਦਾ ਸੂਲਣ ਵੀ ਇਨ੍ਹਾਂ ਲੋਕਾਂ ਦਾ ਫਾਸਟ ਟਰੈਕ ਦੇ ਉੱਤੇ ਮੁਕੱਦਮੇ ਚੱਲਣ ਤੇ ਇੱਕ ਐਗਜ਼ਾਮਪਲ ਸੈੱਟ ਹੋਵੇ ਵੀ ਕਿਤੇ ਵੀ ਕੋਈ ਚੇਅਰਮੈਨ ਬਣਨ ਤੋਂ ਬਾਅਦ ਕਿਤੇ ਵੀ ਕੋਈ ਜ਼ਿੰਮੇਵਾਰ ਬੰਦਾ ਬਣਨ ਤੋਂ ਬਾਅਦ ਇਹੋ ਜਿਹੀਆਂ ਲਾਪਰਵਾਹੀਆਂ ਜਾਂ ਇਹੋ ਜਿਹੇ ਵਰਤਾਰੇ ਨਾ ਕਰੇ ਜਿਹਦੇ ਨਾਲ ਕਿ ਅਸੀਂ ਦੇਖ ਹੀ ਚੁੱਕੇ ਹਾਂ ਵੀ ਕੀ ਰਿਜ਼ਲਟ ਆ ਰਹੇ ਆ ਤੇ ਕੀ ਆਈ ਜਾਂਦੇ ਆ ਸੋ ਬਹੁਤ ਜਿਹੜਾ ਇਹ ਦਿਲ ਦੁਖਾਉਣ ਵਾਲੀ ਵਾਰ ਜਿਹੜੀ ਘਟਨਾ ਹੋਈ ਹੈ ਜੀ ਇਸ ਘਟਨਾ ਤੋਂ ਪਹਿਲਾਂ ਤਾਂ ਅਸੀਂ ਖੁਦ ਦੇਖੋ ਆਪਦੇ ਆਪ ਨੂੰ ਢਾਲ ਕੇ ਵੀ ਉਹ ਗਰੀਬ ਲੋਕ ਜਿਹੜੇ ਆਪਦੇ ਬੱਚਿਆਂ ਨੂੰ ਉੱਥੇ ਲੈ ਕੇ ਬੈਠੇ ਆ ਤੇ ਉਨ੍ਹਾਂ ਨੂੰ ਉੱਥੇ ਇੱਕ ਆਕਸੀਜਨ ਜਿਹੜੀ ਕਿ ਰੱਬ ਬੰਨਿਓ ਤਾਂ ਫ੍ਰੀ ਚ ਆ ਚੱਲ ਵੱਖਰੀ ਗੱਲ ਆ ਵੀ ਇੱਕ ਮੈਡੀਕਲ ਲਾਈਨ ਚ ਚਾਹੀਦੀ ਆ ਤੇ ਉਹ ਉਨ੍ਹਾਂ ਨੂੰ ਉਸ ਵੇਲੇ ਉਨ੍ਹਾਂ ਦੀ ਡੈਥ ਹੋ ਗਈ ਆ ਇੱਕ ਨੈਚੁਰਲ ਕੁਦਰਤੀ ਚੀਜ਼ ਜਿਹਨੂੰ ਕਿ ਮਿਲ ਨਹੀਂ ਰਹੀ ਮੌਕੇ ਤੇ। ਹੁਣ ਤੁਸੀਂ ਕਿਤੇ ਇੱਥੋਂ ਦੇ ਹਸਪਿਟਲਾਂ ਚ ਦੇਖੋ ਵੀ ਉਹ ਫਿਟਿੰਗ ਹੀ ਅੰਡਰਗਰਾਉਂਡ ਤੇ ਇਸ ਢੰਗ ਨਾਲ ਹੋਈਆਂ ਹੋਈਆਂ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਆ ਰਹੀ ਆ ਆਕਸੀਜਨ।
ਮਿੰਟੂ ਜੀ, ਵੈਸੇ ਹੋਈ ਤਾਂ ਉੱਥੇ ਵੀ ਆ, ਪਰ ਉਹਨਾਂ ਦੇ ਜਿਹੜੇ ਪਿੱਛੇ ਸਿਲੰਡਰ ਨੇ, ਸਿਲੰਡਰ ਤਾਂ ਡਿਲੀਵਰ ਕੀਤੇ ਜਾਂਦੇ ਨੇ, ਹੋਈ ਉੱਥੇ ਵੀ ਇੱਦਾਂ ਹੀ ਹੋਣੀ ਆ। ਮੈਂ ਇੱਕ ਹੋਰ ਇਹਦੇ ਵਰਤਾਰੇ ਦੇ ਬਾਰੇ ਗੱਲ ਕਰਨਾ, ਚਲੋ ਇਹ ਬੜੀ ਮੰਦਭਾਗੀ ਘਟਨਾ ਆ। ਇਹ ਇੱਕ ਹਸਪਿਟਲ ਚ ਆ ਜਿੱਥੇ ਕਿ ਜਿਹੜਾ ਨੁਕਸਾਨ ਹੈ ਉਹ ਦਿਸ ਗਿਆ ਔਰ ਬੜੀ ਦਰਦਨਾਕ ਖਬਰ ਬਣੀ ਆ, ਪਰ ਬਹੁਤ ਵੱਡੇ ਵੱਡੇ ਨੁਕਸਾਨ ਜਿਹੜੇ ਨੇ ਹੁੰਦੇ ਨੇ ਇੰਡੀਆ ਦੇ ਵਿਚ, ਤੇ ਉਹਨਾਂ ਦਾ ਰੁਝਾਨ ਇੱਥੇ ਵੀ ਮੈਨੂੰ ਦੇਖਣ ਨੂੰ ਮਿਲ ਰਿਹਾ ਕਿ ਇਹ ਜਿਹੜੇ ਸਮੇਂ ਸਿਰ ਬਿੱਲ ਨਾ ਦੇਣੇ, ਸਰਕਾਰੀ ਬਿੱਲ ਨਾ ਦੇਣੇ, ਇਹ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਇੰਡੀਆ ਦੇ ਵਿਚ ਵੀ। ਮੈਨੂੰ ਕੁਛ ਸੱਜਣ ਦੱਸ ਰਹੇ ਸੀ ਜਦ ਮੈਂ ਇੰਡੀਆ ਗਿਆ ਸੀ, ਕਹਿੰਦੇ ਭਾਈ ਪ੍ਰਾਈਵੇਟ ਤੁਸੀਂ ਬਿਜ਼ਨਸ ਕਰ ਲਿਓ, ਸਰਕਾਰ ਨਾਲ ਕਦੇ ਬਿਜ਼ਨਸ ਨਾ ਕਰਿਓ, ਤੁਹਾਡੇ ਕਹਿੰਦੇ ਬਿੱਲ ਨੀ ਉਹ ਨਹੀਂ ਦੇਣੇ ਜਿੰਨਾ ਹੋਣਾ ਸਾਰਾ, ਕਹਿੰਦੇ ਉਹਨੇ ਦੋ ਦੋ ਸਾਲ ਤੁਹਾਨੂੰ ਘੁਮਾਉਂਦੇ ਆ, ਉਹ ਪੈਸੇ ਲੈ ਲੈਂਦੇ ਨੇ ਆਪਣੇ ਸਰਕਾਰ ਤੋਂ, ਆਪਣੇ ਅਕਾਊਂਟਾਂ ਦੇ ਵਿਚ ਜਮਾਂ ਕਰਾ ਲੈਂਦੇ ਆ ਤੇ ਉਹਨਾਂ ਦਾ ਵਿਆਜ ਖਾਈ ਜਾਂਦੇ ਆ, ਤੁਹਾਡੀਆਂ ਮਿੰਨਤਾਂ ਕਢਾਉਣਗੇ, ਮਿੰਨਤਾਂ ਲਿਟਰਲੀ ਕਹਿੰਦੇ ਤੁਸੀਂ ਉਹਨਾਂ ਦੇ ਘਰ ਜਾ ਕੇ ਰੋਵੋਗੇ।
ਕੁਛ ਤਾਂ ਇਹ ਵੀ ਕਾਰਨ ਹੈਗਾ ਜੀ, ਕੁਛ ਖਜ਼ਾਨੇ ਚ ਕੁਛ ਹੁੰਦਾ ਹੀ ਨੀ, ਉਹ ਕੀ ਕਰਦੇ ਨਾ ਪੈਸੇ ਐ ਵੀ ਨੀ ਲੈਂਦੇ। ਇਹ ਦੇਖੋ ਇੱਕ ਹੋਰ ਬੜਾ ਤਰੀਕਾ, ਮੰਨ ਲਓ ਕਿਸੇ ਬੰਦੇ ਨੇ 5,000 ਰੁਪਏ ਦੀ ਚੀਜ਼ ਸਰਕਾਰ ਨੂੰ ਸਪਲਾਈ ਕੀਤੀ ਆ
ਜੀ,
ਉਹ ਜੋ ਸਪਲਾਈ ਉਹਨੂੰ ਮਿਲੀ ਹੁੰਦੀ ਆ ਉਦੋਂ ਦੀ ਸੌਦਾ ਹੋਇਆ ਹੁੰਦਾ 30% 35% ਦਾ, ਵੀ ਭਾਈ ਤੂੰ ਸਾਨੂੰ ਦੇਣੇ ਆ ਤੇ ਅਸੀਂ ਤੈਨੂੰ ਸਰਕਾਰੀ ਕੰਟਰੈਕਟ ਦਿੰਨੇ ਆ। ਹੁਣ ਉਹ ਬੰਦੇ ਨੇ ਜੇਬ ਚ ਤਾਂ ਕੋਈ ਦਿੰਦਾ ਨੀ, ਉਹਨੇ 2,000 ਵਾਲੀ ਚੀਜ਼ 5,000 ਦੀ ਲਾ ਕੇ ਤੇ ਆਪਦਾ 1,000-1,500 ਨਫ਼ਾ ਰੱਖ ਕੇ 1,500 ਸਬੰਧਤ ਅਫਸਰਾਂ ਨੂੰ ਮੰਤਰੀਆਂ ਨੂੰ ਉਹਨਾਂ ਨੂੰ ਦੇਣਾ ਹੁੰਦਾ, ਠੀਕ ਹੈ ਜੀ। ਹੁਣ ਉਹ ਕੀ ਕਰਦੇ ਆ ਮੰਤਰੀ ਤੇ ਅਫਸਰ, ਉਹ ਆਪਦਾ ਹਿੱਸਾ ਤਾਂ ਪਹਿਲਾਂ ਲੈ ਲੈਂਦੇ ਆ। ਹੁਣ ਬੰਦੇ ਦਾ ਜਿਹੜੇ ਬੰਦੇ ਨੇ ਇੱਕ ਤਾਂ ਚੀਜ਼ ਸਪਲਾਈ ਕਰੀ ਹੁੰਦੀ ਆ, ਇੱਕ ਨਾਲ ਉਹਨੇ ਕੋਲੋਂ ਪੈਸੇ ਵੀ ਦਿੱਤੇ ਹੁੰਦੇ ਆ, ਮੰਤਰੀ ਨੇ ਤਾਂ ਹਿੱਸਾ ਲੈ ਲਿਆ ਆਪਦਾ। ਹਾਂ, ਆਪਦੇ ਹਿੱਸੇ ਲਈ ਸਰਕਾਰ ਕੋਲੇ ਬਜਟ ਨੀ ਹੁੰਦੇ, ਜੇ ਬਜਟ ਹੁੰਦੇ ਆ ਜਾਂਦੇ ਆ ਤਾਂ ਅਫਸਰ ਵਿਆਜ ਖਾਣ ਲਈ ਖਾਤਿਆਂ ਚ ਪਾ ਕੇ ਪੈਸੇ ਰੱਖੀ ਰੱਖਦੇ ਆ। ਸੋ ਇਹ ਬਹੁਤ ਸਾਰੇ ਥਾਂ ਤੋਂ ਊਨ ਤਾਈਆਂ ਆਉਂਦੀਆਂ, ਇੱਕ ਥਾਂ ਤੋਂ ਨੀ ਹੁੰਦੀ, ਇਹ ਚ ਪਾਰਦਰਸ਼ਤਾ ਦੀ ਲੋੜ ਆ, ਪਾਰਦਰਸ਼ਤਾ ਕਹਿਣ ਨੂੰ ਆ ਹੈ ਨੀ ਕਿਤੇ ਵੀ।
ਇੱਥੇ ਮੈਂ ਦੱਸਦਾ ਕਿ ਇਕੱਲੇ ਭਾਰਤ ਦੀ ਤਰਾਸਦੀ ਨਹੀਂ, ਆਸਟ੍ਰੇਲੀਆ ਦੇ ਵਿਚ ਵੀ ਇਹ ਹੋ ਰਿਹਾ। ਤੁਸੀਂ ਪਿਛਲੇ 2-2.5 ਸਾਲ ਤੋਂ ਖ਼ਬਰਾਂ ਦੇਖ ਵੀ ਰਹੇ ਹੋਵੋਗੇ ਤੇ ਸੁਣ ਵੀ ਰਹੇ ਹੋਵੋਗੇ ਕਿ ਖਾਸ ਕਰਕੇ ਕੁਈਨਜ਼ਲੈਂਡ ਦੀ ਜਿਹੜੀ ਬਿਲਡਿੰਗ ਇੰਡਸਟਰੀ ਆ, ਜਿਹੜੀ ਕਿ ਕੰਸਟਰਕਸ਼ਨ ਇੰਡਸਟਰੀ ਆ, ਹੁਣ ਸੜਕਾਂ ਬਣ ਰਹੀਆਂ ਨੇ, ਫ੍ਰੀਵੇ ਬਣ ਰਹੇ, ਈਵਨ ਕਿ ਵਿਕਟੋਰੀਆ ਦੇ ਵਿਚ ਵੀ ਇਹ ਬੜਾ ਰੁਝਾਨ ਚੱਲ ਰਿਹਾ। ਹੁਣ ਮੈਂ ਇੱਥੇ ਦੱਸਦਾ ਕਿ ਕੁਈਨਜ਼ਲੈਂਡ ਵੀ ਘਾਟੇ ਚ ਚੱਲ ਰਿਹਾ, ਵਿਕਟੋਰੀਆ ਵੀ ਘਾਟੇ ਚ ਚੱਲ ਰਿਹਾ, ਸਾਊਥ ਆਸਟ੍ਰੇਲੀਆ ਵੀ ਘਾਟੇ ਚ ਚੱਲ ਰਿਹਾ। ਜੇ ਆਸਟ੍ਰੇਲੀਆ ਦੇ ਵਿਚੋਂ ਕੋਈ ਸਟੇਟ ਜਿਹੜੀ ਆ ਉਹ ਨਫੇ ਚ ਚੱਲ ਰਹੀ ਆ, ਉਹ ਹੈਗੀ ਨਿਊ ਸਾਊਥ ਵੇਲਸ ਤੇ ਵੈਸਟਰਨ ਆਸਟ੍ਰੇਲੀਆ, ਬਾਕੀ ਸਾਰੀਆਂ ਹੀ ਵੱਡੇ ਪੱਧਰ ਤੇ ਘਾਟੇ ਚ ਚੱਲ ਰਹੀਆਂ। ਔਰ ਜਿਹੜੀਆਂ ਘਾਟੇ ਚ ਸਟੇਟਾਂ ਚੱਲ ਰਹੀਆਂ ਉਹਨਾਂ ਦੇ ਵਿਚ ਲੇਬਰ ਪਾਰਟੀ ਸੱਤਾ ਦੇ ਵਿਚ ਹੈ, ਔਰ ਉਹ ਸੱਤਾ ਦੇ ਵਿਚ ਕਿਉਂ ਹੈ? ਕਿਉਂਕਿ ਉਹ ਯੂਨੀਅਨ ਉਹਨਾਂ ਨੂੰ ਸਪੋਰਟ ਕਰਦੀ ਆ, ਯੂਨੀਅਨਾਂ ਦੇ ਜ਼ੋਰ ਹੋਣ ਦੇ ਬਾਵਜੂਦ, ਹਾਲਾਂਕਿ ਉਹ ਦੇਖ ਲਓ ਯੂਨੀਅਨਾਂ ਜਿਹੜੀਆਂ ਬਣਦੀਆਂ ਨੇ, ਲੇਬਰ ਪਾਰਟੀ ਦਾ ਆਧਾਰ ਜਿਹੜਾ ਆ ਉਹ ਵਰਕਰ ਹੈ, ਲੇਬਰ ਹੈ ਨਾ, ਠੀਕ ਹੈ ਨਾ। ਹੁਣ ਜਿਹੜੀਆਂ ਜਿਹੜੇ ਲੇਬਰਰ ਨੇ, ਟਰੇਡਸਮੈਨ ਹੈ, ਜਿੱਦਾਂ ਕੋਈ ਪਲੰਬਰ ਹੈ, ਕੋਈ ਕੌਂਕਰੀਟ ਵਾਲਾ ਆ, ਇਹ ਦੇਖ ਲਓ ਭਈ ਉਹ ਜਿਹੜੇ ਯੂਨੀਅਨ ਦੇ ਹੈੱਡ ਬੈਠੇ ਨੇ ਉੱਥੇ, ਜਾਂ ਕੰਪਨੀਆਂ ਉਹਨਾਂ ਨੇ ਆਪਣੀਆਂ ਖੜੀਆਂ ਕੀਤੀਆਂ ਹੋਈਆਂ, ਆਪੇ ਕੰਟਰੈਕਟ ਲੈਂਦੇ ਨੇ, ਆਪੇ ਉਹ ਮੂਹਰੇ ਦਿੰਦੇ ਨੇ, ਉਹ ਬਿੱਲ ਨਹੀਂ ਦਿੰਦੇ, ਉਹਨਾਂ ਨੂੰ ਬਰੋਕ ਕਰ ਦਿੰਦੇ ਆ, ਦੋ ਦੋ ਡੇਢ ਡੇਢ ਦੋ ਦੋ ਸਾਲ ਉਹਨਾਂ ਦਾ ਭੁਗਤਾਨ ਨਹੀਂ ਹੁੰਦਾ। ਇਸ ਕਰਕੇ ਹੁਣ ਕੁਈਨਜ਼ਲੈਂਡ ਜਿਹੜੀ ਸਰਕਾਰ ਹੈ ਸਿਰਫ ਇੱਕ ਵੋਟ ਤੇ ਜੇਤੂ ਹੈ ਉਥੋਂ ਦੀ, ਤੇ ਹੁਣ ਉਥੇ ਵੋਟਾਂ ਪੈਣੀਆਂ, ਤੇ ਇਹ ਇੱਕ ਵੱਡਾ ਕਾਰਨ ਹੋਊਗਾ ਕਿ ਉਹ ਸਰਕਾਰ ਜਿਹੜੀ ਹਾਰੂਗੀ, ਕਿਉਂਕਿ ਉਹਨਾਂ ਦੇ ਟਾਈਮ ਦੇ ਵਿਚ ਕਿੰਨੇ ਹੀ ਜਿਹੜੇ ਬੇਕਸੂਰ ਟਰੇਡਸਮੈਨ ਹੈ, ਲੇਬਰਰ ਹੈ, ਉਹਨਾਂ ਦੇ ਭੁਗਤਾਨ ਟਾਈਮ ਸਿਰ ਨਾ ਹੋਣ ਕਰਕੇ ਉਹ ਬਰੋਕ ਹੋ ਗਏ। ਸੋ ਇਹ ਜਿਹੜੀ ਸਮੱਸਿਆ ਆ ਸਾਨੂੰ ਇੰਡੀਆ ਲੱਗਦੀ ਆ, ਇੰਡੀਆ ਵੀ ਹੈਗੀ ਆ, ਪਰ ਇਹ ਇੱਥੇ ਵੀ ਆ। ਔਰ ਤਰਾਸਦੀ ਇਸ ਗੱਲ ਦੀ ਆ ਕਿ ਉਹ ਸਰਕਾਰਾਂ ਦੇ ਅਧੀਨ ਹੋ ਰਿਹਾ ਜਿਹੜੀਆਂ ਹਈ ਲੇਬਰ ਓਰੀਐਂਟਡ, ਜਿਹੜੀਆਂ ਇਹ ਦਾਅਵਾ ਕਰਦੀਆਂ ਕਿ ਅਸੀਂ ਲੇਬਰ ਦੇ ਬੇਸ ਦੇ ਉੱਤੇ ਸਾਡਾ ਵੋਟ ਬੈਂਕ ਹੈ, ਔਰ ਉਹ ਲੇਬਰ ਨੂੰ ਹੀ ਬਰੋਕ ਕਰਨ ਤੇ ਉਤਰੇ ਹੋਏ ਨੇ। ਸੋ ਇਹ ਜਿਹੜੇ ਧਾਂਦਲੀਆਂ ਇਹ ਹਰੇਕ ਥਾਂ ਚੱਲਦੀਆਂ, ਹਰੇਕ ਥਾਂ ਨਿਰਮੋਹੀ ਦੁਨੀਆ। ਤੇ ਹੁਣ ਆਪਾਂ ਇੱਕ ਨਿਰਮੋਹੇ ਵਾਲਾ ਜੀ ਖ਼ਬਰ ਹੋਰ ਸਾਂਝੀ ਕਰ ਲਈਏ, ਉਸ ਤੋਂ ਪਹਿਲਾਂ ਕਿ ਆਪਾਂ ਗੀਤ ਤੇ ਬ੍ਰੇਕ ਲਈਏ। ਇਹ ਖ਼ਬਰ ਸੀ ਜੀ, ਵਿਕਾਸ ਕਹਿੰਦੇ 14 ਦਿਨ ਲਈ ਚੰਡੀਗੜ੍ਹ ਦਾ ਡੱਕਿਆ ਹੋਇਆ ਜੇਲ੍ਹ ਦੇ ਵਿਚ, ਤੇ ਚੰਡੀਗੜ੍ਹ ਦਾ ਵਿਕਾਸ ਕਿੱਦਾਂ ਹੋਊਗਾ ਜੇ ਉਹ 14 ਦਿਨ ਲਈ ਡੱਕ ਦਿੱਤਾ?
ਦੇਖੋ ਜੇ ਵਿਕਾਸ ਬਰਾਲਾ ਦੀ ਗੱਲ ਹੋ ਰਹੀ ਆ, ਜਿਹੜੇ ਕਿ ਪਿਛਲੇ ਦਿਨਾਂ ਤੋਂ ਚਰਚਾ ਚ ਆ, ਕਹਿੰਦੇ ਨੀ ਹੁੰਦੇ ਵੀ ਬੰਦੇ ਦੇ ਜਿਹੜੇ ਗ੍ਰਹਿ ਹੁੰਦੇ ਆ ਜਦੋਂ ਮਾੜਾ ਵਕਤ ਆ ਜਾਏ ਤੇ ਉਹ ਆ ਜਾਂਦਾ ਵੀ ਬਦਨਾਮ ਹੋਏ ਤੋਂ ਕਿਆ ਹੁਆ ਨਾਮ ਤੋਂ ਹੁਆ। ਸੋ ਉਸ ਪਾਲਿਸੀ ਦੇ ਤਹਿਤ ਤੇ ਬਰਾਲਾ ਸਾਹਿਬ ਜਿਹੜੇ ਬਦਨਾਮ ਹੋ ਕੇ ਮਸ਼ਹੂਰ ਹੋ ਗਏ ਆ ਤੇ ਹੁਣ ਪਿਓ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਆ ਜਾਂਦੀ ਆ, ਸੱਪ ਤੇ ਕੋੜ ਕਿਰਲੀ ਵਾਲੀ ਕਹਾਣੀ ਬਣ ਜਾਂਦੀ ਆ ਵੀ ਛੱਡੇ ਕਲੰਕੀ ਤੇ ਖਾਵੇ ਤਾਂ ਤੁਹਾਨੂੰ ਪਤਾ ਹੀ ਆ ਤੇ ਕੋੜੀ ਤੇ ਕਲੰਕੀ ਵਾਲੀ ਗੱਲ ਆ ਗਈ ਆ। ਤੇ ਹੁਣ ਉਹ ਬਾਪ ਨੂੰ ਆਪਦਾ ਰੁਤਬਾ ਬਚਾਉਣ ਲਈ, ਪਾਰਟੀ ਨੂੰ ਆਪਦਾ ਰੁਤਬਾ ਬਚਾਉਣ ਲਈ ਇਹ ਡਿਸੀਜਨ ਲੈਣਾ ਪਿਆ ਵੀ ਇਹਨੂੰ ਪੇਸ਼ ਕੀਤਾ ਜਾਵੇ। ਭਾਵੇਂ ਕੱਲ ਗੱਲਾਂ ਆਈਆਂ ਸੀ ਵੀ ਉਹਨੂੰ VIP ਟ੍ਰੀਟਮੈਂਟ ਮਿਲ ਰਿਹਾ ਸਾਰੇ ਕਿਤੇ, ਪਰ VIP ਟ੍ਰੀਟਮੈਂਟ ਦੇ ਨਾਲ ਨਾਲ ਜਿਹੜੀਆਂ ਜੇਲ੍ਹ ਦੀ ਹਵਾ ਤਾਂ ਜੇਲ੍ਹ ਦੀ ਹਵਾ ਹੀ ਹੈ, ਚਾਹੇ ਕਿਸੇ ਰੂਪ ਚ ਮਿਲਦੀ ਆ, ਉਹ ਵੀ ਇਸ ਉਮਰ ਦੇ ਵਿਚ ਜਦੋਂ ਨੌਜਵਾਨ ਦਾ ਇੱਕ ਮੋਮ ਹੁੰਦੀ ਆ ਤੇ ਉਹਨੇ ਮੂਵ ਲੈਣਾ ਹੁੰਦਾ ਕਿਸੇ ਪਾਸੇ ਨੂੰ ਵੀ। ਸੋ ਚੰਗੇ ਨੂੰ ਵੀ ਹੋ ਸਕਦਾ, ਮਾੜੇ ਨੂੰ ਵੀ ਜਾ ਸਕਦਾ, ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਚੀਜ਼ ਦਾ ਆਪਾਂ ਨਾ ਗੱਲਾਂ ਤੇ ਚਰਚਾ ਕਰ ਲੈਂਦੇ ਆ, ਵਿਚਾਰਾਂ ਕਰ ਲੈਂਦੇ ਆ, ਹੋਰ ਬਹੁਤ ਕੁਛ ਕਰਦੇ ਆ, ਪਰ ਕਿਸੇ ਚੀਜ਼ ਦੀ ਤੈਅ ਆ ਉਹ ਤੈਅ ਦੇ ਉੱਤੇ ਵਿਚਾਰਕ ਬਹੁਤ ਘੱਟ ਹੁੰਦੀ ਹੈ। ਤੈਅ ਤੇ ਨੀ ਅਸੀਂ ਜਾਂਦੇ, ਤੇ ਤੈਅ ਤੇ ਜਾਣਕਾਰ ਜਾਈਏ ਜੇ ਤੈਅ ਬਾਰੇ ਵਿਚਾਰਾਂ ਕਰੀਏ ਤਾਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਵੱਡੇ ਸ਼ਹਿਰਾਂ ਦੇ ਮਾਮਲੇ ਚ, ਜਿਹੜੇ ਵੱਡੇ ਸ਼ਹਿਰ ਖਾਸ ਕਰਕੇ ਆਪਦੀ ਜਿਨ੍ਹਾਂ ਦੀ ਪੁਰਾਣੀ ਹੋਂਦ ਬਹੁਤ ਘੱਟ ਆ ਤੇ ਉਹਦੇ ਵਿਚ ਬਾਹਰੋਂ ਆ ਕੇ ਉਹ ਬਸੇ ਹੋਏ ਸ਼ਹਿਰ ਆ, ਜਿਹਦੇ ਚ ਦੇਖੋ ਦਿੱਲੀ ਤੱਕ ਦੀਆਂ ਵੀ ਗੱਲਾਂ ਆਉਂਦੀਆਂ, ਹੋਰ ਵੀ ਆਉਂਦੀਆਂ, ਪਰ ਚੰਡੀਗੜ੍ਹ ਇੱਕ ਯੂਨੀਕ ਉਦਾਹਰਨ ਆ ਜਿਹੜਾ ਕਿ ਵਸਾਇਆ ਗਿਆ। ਚੰਡੀਗੜ੍ਹ ਦੇ ਵਿਚ ਜੇ ਆਪਦੀ ਗੱਲ ਕਰੀਏ ਤਾਂ ਆਪਦੀ ਆਬਾਦੀ ਤਾਂ ਨਿੱਕੇ ਨਿੱਕੇ ਪਿੰਡ ਸੀ ਜਿਹੜੇ ਉਜਾੜੇ ਗਏ,
25-26 ਪਿੰਡ ਉਜਾੜੇ ਗਏ ਜੀ।
ਹਾਂਜੀ, ਪਰ ਇੱਕ ਚੰਡੀਗੜ੍ਹ ਵਸਾਇਆ ਗਿਆ, ਉਹ ਚੰਡੀਗੜ੍ਹ ਵਸਾ ਕੇ ਜੇ ਸਰਲ ਭਾਸ਼ਾ ਚ ਕਹੀਏ ਵੀ ਭਾਂਤ ਭਾਂਤ ਦੀ ਲੱਕੜ, ਜਿਹਨੂੰ ਅਸੀਂ ਕਹਿੰਦੇ ਨੀ ਹੁੰਦੇ ਵੀ ਭਾਂਤ ਭਾਂਤ ਦੀ ਲੱਕੜ ਲਿਆ ਕੇ ਉੱਥੇ ਵਸਾਈ ਗਈ, ਜਦੋਂ ਭਾਂਤ ਭਾਂਤ ਦੀ ਲੱਕੜ ਵਸਾਈ ਜਾਂਦੀ ਆ ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਜੀ ਵੀ ਕਿਹੋ ਜਿਹਾ ਮਾਹੌਲ ਬਣੂਆ, ਕਿਹੋ ਜਿਹੇ ਸੰਸਕਾਰ ਬਣਨਗੇ, ਕਿਹੋ ਜਿਹਾ ਇੱਜ਼ਤ ਦਾ ਦਾਇਰਾ ਹੋਊ, ਕਿਹੋ ਜਿਹਾ ਇੱਕ ਦੂਜੇ ਦੇ ਸਤਿਕਾਰ ਹੋਣਗੇ, ਜੇ ਕੀ ਉਹ ਪਿੰਡਾਂ ਨੂੰ ਬੀਟ ਕਰ ਸਕਦਾ ਜਿੱਥੇ 10-10 ਪੀੜੀਆਂ ਇੱਕ ਦੂਜੇ ਦੇ ਸਤਿਕਾਰ ਪਿਆਲੇ ਦੇ ਸਾਂਝੀ ਹੁੰਦੇ ਆ, ਵਿਆਹਾਂ ਸ਼ਾਦੀਆਂ ਦੁੱਖਾਂ ਸੁੱਖਾਂ ਦੇ ਸਾਂਝੀ ਹੁੰਦੇ ਆ, ਕੀ ਉਹ ਚੀਜ਼ ਉਹ ਗਲੀ ਕਰ ਸਕਦੀ ਆ ਜਿਹੜੀ ਗਲੀ ਦੇ ਵਿਚ 25-25 ਘਰ ਆ ਤੇ 25 ਪਿੰਡਾਂ ਤੋਂ ਆ ਕੇ ਵਸੇ ਆ?
ਨਹੀਂ, ਬਿਲਕੁਲ ਨੀ, ਉੱਥੇ ਹੋ ਹੀ ਨੀ ਸਕਦਾ। ਮਤਲਬ ਉਹ ਜਿਹੜਾ ਮੋਹ ਹੈ ਆਪਸ ਦੇ ਵਿਚ, ਇਕ ਦੂਜੇ ਨਾਲ ਪਿਆਰ ਹੈ, ਤੰਦਾਂ ਜੁੜੀਆਂ ਹੋਈਆਂ ਆ, ਉਹ ਜੋ ਪਿੰਡਾਂ ਦੇ ਵਿਚ ਦੇਖਣਾ ਵਿਚ ਆਇਆ। ਹੁਣ ਚੰਡੀਗੜ੍ਹ ਵੀ ਆਪਾਂ ਦੇਖਿਆ, ਇੱਥੇ ਵੀ ਚਲੋ ਦੇਖਦੇ ਆ, ਵੱਡੇ ਸ਼ਹਿਰਾਂ ਦੇ ਵਿਚ ਗੁਆਂਢੀ ਨੂੰ ਨੀ ਜਾਣਦਾ।
ਬਿਲਕੁਲ ਬਿਲਕੁਲ ਜੀ ਬਿਲਕੁਲ, ਦੇਖੋ ਨਾਲ ਗੱਲ ਇਹ ਵੀ ਹੈ ਸਿੱਧੂ ਸਾਹਿਬ, ਜਾਨਣਾ ਨਾ ਜਾਨਣਾ ਵੱਖਰੀ ਗੱਲ ਆ, ਪਰ ਇੱਕ ਭਾਵਨਾਵਾਂ ਜੁੜੀਆਂ ਹੁੰਦੀਆਂ। ਮੰਨ ਲਓ ਸਾਡੀ 4 ਪੀੜੀਆਂ ਤੋਂ ਪਿੰਡ ਦੇ ਵਿਚ ਸਾਂਝ ਆ, ਲੱਖ ਅਸੀਂ ਗਲੀਆਂ ਮੁਹੱਲਿਆਂ ਚ ਲੜੀ ਜਾਂਦੇ ਆ, ਟੋਬਿਆਂ ਪਸ਼ੂਆਂ ਡੰਗਰਾਂ ਲਈ ਲੜੀ ਜਾਂਦੇ ਆ, ਪਰ ਕਿਤੇ ਨਾ ਕਿਤੇ ਸਾਡੀਆਂ ਅੱਖਾਂ ਦੀ ਸ਼ਰਮ ਆ, ਕਿਤੇ ਨਾ ਕਿਤੇ ਸਾਡੇ ਬਜੁਰਗਾਂ ਦੇ ਦਿੱਤੀਆਂ ਸੰਸਕਾਰਾਂ ਦੀ ਗੱਲ ਆ ਵੀ ਭਾਈ ਫਲਾਨਿਆਂ ਦੀ ਨੂੰਹ ਧੀ ਆ, ਫਲਾਨਿਆਂ ਦਾ ਇਹ ਜਵਾਕ ਆ, ਫਲਾਨਿਆਂ ਦੀ ਇਹ ਆ, ਉਹ ਕੱਲੇ ਕੱਲੇ ਨਾਲ ਕਿਸੇ ਨਾ ਕਿਸੇ ਰੂਪ ਚ 10-10 ਪੀੜੀਆਂ ਦੇ ਤੰਦ ਜੁੜੇ ਹੋਏ ਆ, ਉਹ ਕਿਤੇ ਨਾ ਕਿਤੇ ਤੁਹਾਨੂੰ ਰੋਕਦੇ ਆ। ਪਰ ਇਹ ਚੀਜ਼ਾਂ ਜਿਹੜੀਆਂ ਆਰਟੀਫਿਸ਼ਲ ਉਹੀ ਆ ਜੀ, ਜਿਹੜੀ ਕਾਗਜ਼ ਦੇ ਫੁੱਲਾਂ ਦੇ ਵਿੱਚੋਂ ਸਮੈਲ ਵਾਲੀ ਗੱਲ ਆ ਜਾਂਦੀ ਹੈ ਨਾ ਵੀ ਕਾਗਜ਼ ਦੇ ਫੁੱਲਾਂ ਚ ਖੁਸ਼ਬੂ ਨਹੀਂ ਆਉਂਦੀ, ਤੇ ਉਹ ਖੁਸ਼ਬੂ ਤਾਂ ਹੀ ਨਹੀਂ ਆਉਂਦੀ ਵੀ ਉਹ ਆਰਟੀਫਿਸ਼ਲ ਆ। ਹੁਣ ਚੰਡੀਗੜ੍ਹ ਦੀ ਵੀ ਇਹੀ ਪ੍ਰੋਬਲਮ ਆ। ਚੰਡੀਗੜ੍ਹ ਦੇ ਮਾਮਲੇ ਚ ਨਾ ਮੇਰੇ ਹੁਣ ਪੂਰਾ ਸ਼ੇਅਰ ਤਾਂ ਯਾਦ ਨਹੀਂ ਸਿੱਧੂ ਸਾਹਿਬ, ਪਰ ਮੈਂ ਨਾ ਤੁਹਾਨੂੰ ਇੱਕ ਕੋਈ ਹਰਿਆਣਵੀ ਸੀ ਤਕੜਾ ਆਫਿਸਰ ਜੀ ਨੇ ਲਿਖਿਆ ਇਹ ਸ਼ੇਅਰ, ਮੇਰੇ ਹੁਣ ਪੂਰਾ ਨਹੀਂ ਯਾਦ, ਪਰ ਮੇਰੇ 2 ਸਾਲ ਪਹਿਲਾਂ 3-4 ਸਾਲ ਪਹਿਲਾਂ ਮੇਰੇ ਉਸਤਾਦ ਗੁਰਮੇਲ ਸਰਾਂ ਹੋਰਾਂ ਨੇ ਮੈਨੂੰ ਦੱਸਿਆ
ਜੀ,
ਉਹ ਕਹਿੰਦੇ ਚੰਡੀਗੜ੍ਹ ਦੇ ਮਾਮਲੇ ਚ ਪੁੱਛਿਆ ਵੀ ਭਾਈ ਚੰਡੀਗੜ੍ਹ ਤੈਨੂੰ ਕਿੱਦਾਂ ਦਾ ਲੱਗਿਆ? ਉਸ ਬੰਦੇ ਨੇ 4 ਲਾਈਨਾਂ ਚ ਬਿਆਨ ਕਰਤਾ, ਕਹਿੰਦਾ ਫਲਹੀਣ ਰੁੱਖ ਤੁਸੀਂ ਨੋਟ ਕਰਿਆ ਹੋਣਾ ਚੰਡੀਗੜ੍ਹ ਦੇ ਵਿਚ ਰੁੱਖਾਂ ਦੇ ਫਲ ਨੀ ਲੱਗਦਾ, ਕੋਈ ਵੀ ਫਲਾਂ ਵਾਲਾ ਰੁੱਖ ਬਹੁਤ ਘੱਟ ਤੁਹਾਨੂੰ ਮਿਲੂ, ਫਲਹੀਣ ਰੁੱਖ ਲੱਜਾਹੀਣ ਨਾਰੀ, ਕਿਉਂਕਿ ਚੰਡੀਗੜ੍ਹ ਦੀ ਡਰੈਸ ਸੀ ਜਿਹੜੀ ਉਹ ਪਹਿਲਾਂ ਪੇਂਡੂ ਏਰੀਆ ਨਾਲੋਂ ਤਾਂ ਫਿਰ ਉਹਨੂੰ ਉਹਦੇ ਹਿਸਾਬ ਨਾਲ ਤਾਂ ਲੱਜਾ ਹੀ ਨਹੀਂ ਹੈ ਨਾ, ਚਾਹੇ ਉਹ ਤਾਂ ਮਾਡਰਨ ਆ, ਆਪਾਂ ਇਹ ਨੀ ਕਹਿੰਦੇ ਦੋਸ਼ ਨੀ ਲਾਉਂਦੇ, ਪਰ ਉਹਦੀ ਰਾਈਟਰ ਦੀ ਸੋਝੀ ਦੇਖੋ, ਕਹਿੰਦੇ ਫਲਹੀਣ ਰੁੱਖ ਲੱਜਾਹੀਣ ਨਾਰੀ, ਕਹਿੰਦਾ ਨਿਰਮੋਹੇ ਮਨੁੱਖ, ਮੋਹ ਹੈ ਨੀ ਕਿਸੇ ਨੂੰ, ਨਿਰਮੋਹੇ ਮਨੁੱਖ ਪਰ ਸੜਕੇ ਪਿਆਰੀ ਪਿਆਰੀ।
ਕਿਆ ਬਾਤ ਹੈ, ਕਿਆ ਬਾਤ, ਬਹੁਤ ਖੂਬਸੂਰਤ ਸਮ ਅਪ ਕੀਤਾ। ਪਰ ਆਹ ਗੱਲ
4 ਲਾਈਨਾਂ ਦੇ ਵਿੱਚ ਹੀ ਕਲੀਅਰ ਹੋ ਗਈ।
ਆਹ ਗੱਲ ਵੀ ਤੁਸੀਂ ਬਹੁਤ ਮਤਲਬ ਮੈਨੂੰ ਮਨ ਨੂੰ ਜਚੀ ਹੈ ਕਿ ਉੱਥੇ ਫਲਾਂ ਦੇ ਜਿਹੜੇ ਬੂਟੇ ਨੇ ਬੜੇ ਘੱਟ ਨੇ, ਤੇ ਵੈਸੇ ਮੈਂ ਨਾ ਇੱਕ ਯਾਦ ਆਇਆ ਮੈਨੂੰ, ਇੱਕ ਗੀਤ ਵੀ ਆਪਾਂ ਲਾਉਂਦੇ ਹੁੰਦੇ ਸੀ, ਮੈਂ ਚੰਡੀਗੜ੍ਹ ਅੰਬਾਂ ਦਾ ਬਾਗ ਲਵਾ ਦਿਆਂ ਤੇਰੇ ਚੁੱਪਣ ਨੂੰ, ਮੈਨੂੰ ਲੱਗਦਾ ਇਸੇ ਕਰਕੇ ਉਹਨੂੰ ਪਹਿਲਾਂ ਹੀ ਪਤਾ ਸੀ ਉਸ ਬੰਦੇ ਨੂੰ, ਬਿੰਦਰ ਸੰਧੂ ਨੂੰ, ਉਹ ਕਹਿੰਦਾ ਵੀ ਆਹ ਜਿਹੜੇ ਬਾਕੀ ਐਵੇਂ ਲਾਏ ਫਿਰਦੇ। ਵੈਸੇ ਨਾ ਇਹਦੇ ਬਾਰੇ ਥੋੜਾ ਵਿਚਾਰ ਕਰਨਾ ਬਣਦਾ ਆ ਕਿ ਮੈਨੂੰ ਸਾਡੇ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਮੇਰੇ ਸਹੁਰਿਆਂ ਦੀ ਸਾਈਡ ਤੋਂ, ਮੈਂ ਕਿਹਾ ਦੇਖੋ ਅੰਕਲ ਆਹ ਡਰਾਈਵਵੇ ਦੇ ਉੱਤੇ ਨਾ ਬਹੁਤ ਸੋਹਣੇ ਸੋਹਣੇ ਫੁੱਲਾਂ ਦੇ ਬੂਟੇ ਲਾਣੇ ਆ। ਕਹਿੰਦੇ ਕੋਈ ਚੱਜ ਦਾ ਕੰਮ ਨਾ ਕਰੀ ਜ਼ਿੰਦਗੀ ਚ। ਮੈਂ ਕਿਹਾ ਕੀ ਹੋਇਆ? ਉਹ ਕਹਿੰਦੇ ਬੂਟੇ ਫੁੱਲਾਂ ਦੇ ਕੱਲ ਹੀ ਲਾਣੇ ਆ, ਗੰਦ ਪਾਉਗੇ ਥੱਲੇ, ਹੋਰ ਕੁਝ ਅਲਾਮਤ ਆਉਗੀਆਂ, ਭੂੰਡੀਆਂ ਆਉਗੀਆਂ। ਕਹਿੰਦੇ ਇਹਦੇ ਨਾਲ ਤਾਂ ਅੰਬਾਂ ਦੇ ਬੂਟੇ ਲਾ ਦੇ, ਹੈਂ, ਚੁੱਪਣੇ ਹੋਏ ਚੁੱਪ ਲਿਓ, ਨਹੀਂ ਚੁੱਪਣੇ ਹੋਏ ਨਾ ਚੁੱਪਿਓ, ਵਧੀਆ ਲੱਗੂਗੇ। ਐਵੋਕਾਡੋ ਲਾ ਦਿਓ, ਤੋੜ ਕੇ ਪੈਸੇ ਕਮਾਇਓ, ਤੁਸੀਂ ਤਾਂ ਬੂਟੇ ਹੀ ਲਾਣੇ ਆ, ਹਨਾ। ਮੈਂ ਕਿਹਾ ਗੱਲ ਤਾਂ ਠੀਕ ਆ, ਪਰ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਐਡਲੇਟ ਦੇ ਵਿਚ ਆਪਾਂ ਦੇਖਿਆ, ਆਪਾਂ ਘੁੰਮਣ ਵੀ ਗਏ ਸੀ ਤੇ ਕਈ ਛੋਟੇ ਛੋਟੇ ਟਾਊਨ ਨੇ ਉੱਥੇ ਅੰਗੂਰਾਂ ਦੀਆਂ ਵੱਲਾਂ ਲੱਗੀਆਂ ਹੋਈਆਂ, ਵੇਲਾਂ ਲਾਈਆਂ ਹੋਈਆਂ ਉਹਨਾਂ ਨੇ, ਤੇ ਅੰਗੂਰ ਉੱਥੇ ਹੁੰਦੇ ਨੇ, ਗਲੀਆਂ ਚ ਵੀ ਬੀਜੀਆਂ ਹੋਈਆਂ। ਤੇ ਮੈਨੂੰ ਲੱਗਦਾ ਅਮਰੀਕਾ ਚ ਫੋਟੋ ਵੀ ਭੇਜੀ ਸੀ ਸਾਡੇ ਮਿੱਤਰਾਂ ਨੇ, ਉੱਥੇ ਕਹਿੰਦੇ ਬਦਾਮ ਪਿਸਤਾ ਲੱਗਾ ਹੋਇਆ ਸੜਕਾਂ ਦੇ ਕੰਢਿਆਂ ਦੇ ਉੱਤੇ। ਸੋ ਇਹ ਮੈਨੂੰ ਇਹ
ਤੁਸੀਂ ਦੂਰ ਕਿਉਂ ਜਾਂਦੇ ਹੋ ਜੀ? ਤੁਸੀਂ ਦੂਰ ਕਿਉਂ ਜਾਂਦੇ ਹੋ? ਐਡਲੇਡ ਦੇ ਵਿੱਚ ਇੱਕ ਬੰਦਾ ਰਹਿੰਦਾ, ਪਿੰਟੂ ਬਰਾੜੋ ਦੇ ਵਾਰ ਕੇ ਦੋ ਬਦਾਮਾਂ ਦੇ ਬੂਟੇ ਲੱਗਿਆ, ਐਵੇਂ ਅਮਰੀਕਾ ਦੀਆਂ
ਦਹਾਨਾਂ ਦੀ। ਠੀਕ ਹੈ ਜੀ, ਲਓ ਜੀ ਫੇਰ ਚੰਡੀਗੜ੍ਹ ਨੂੰ ਨਰਮੋਹਾ ਕਰਨ ਦੇ ਲਈ ਕਹਿੰਦੇ ਅੰਬਾਂ ਦੇ ਬੂਟੇ ਲਾਉਣੇ ਹੀ ਪੈਣੇ ਉੱਥੇ ਮਿੱਠਾ ਕਰਨ ਦੇ ਲਈ। ਸੋ ਗੀਤ ਸੁਣਦੇ ਆ ਬਿੰਦਰ ਸੰਧੂ ਦਾ, ਉਸ ਤੋਂ ਬਾਅਦ ਛੋਟੀ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਬਹੁਤ ਸੁਨੇਹੇ ਆਏ ਨੇ, ਚਿੰਤਨ ਕਰਨਾ, ਗੱਲਾਂ ਬਾਤਾਂ, ਵਿਚਾਰਾਂ, ਮਸਲੇ, ਸੁਣਦੇ ਰਹੋ ਹਰਮਨ ਰੇਡੀਓ।
ਚੰਡੀਗੜ੍ਹ ਘੁੰਮਦੀ ਲਾਂਤੇ ਮੋਲ, ਸੋਹਣੀ ਤੇ ਸੁਣਖੀ ਮੇਰੀ ਬੇਬੀ ਡੋਲ, ਬਾਲੇ ਮਿੱਤਰਾਂ ਦੇ ਸਿਰ ਤੇ ਤੂੰ ਬੁੱਲੇ ਲੁੱਟਦੀ, ਮਿੱਠੇ ਹਾਸਿਆਂ ਦੇ ਨਾਲ ਮੈਨੂੰ ਮਾਰ ਸੁੱਟਦੀ।
ਓਏ ਗੱਲ ਸੁਣ, ਜੇ ਜੱਟੀ ਨੂੰ ਇੰਪ੍ਰੈਸ ਕਰਨਾ ਨਾ ਤਾਂ ਕੋਈ ਜੱਟਾਂ ਵਾਲਾ ਗਾਣਾ ਗਾ, ਦੇਸੀ ਸਟਾਈਲ।
ਯੋ ਬਿੰਦਰ ਸੰਧੂ, ਪੰਜਾਬੀ ਸਟਾਈਲ, ਪੰਜਾਬੀ ਸਟਾਈਲ।
ਚੰਡੀਗੜ੍ਹ ਚ
ਚੰਡੀਗੜ੍ਹ ਚ ਆਪਾਂ ਦਾ ਬਾਜ ਲਾ ਦਿਆਂ ਨੀ ਅੰਬੀਆਂ ਚੁੱਕਣੀ।
ਸਿੰਘ ਨੇ ਜੋ ਲਿਖਿਆ ਹੈ ਗੀਤ ਨੀ ਹੁਣੇ ਮੈਂ ਸੁਣਾਵਾਂ ਤੈਨੂੰ ਛੇੜ ਕੇ ਸੰਗੀਤ ਨੀ
आर्थिक मुश्किलां दा मिलेगा हल
तां फिर करो फोन 04333522127 ते मिलो प्योर लोन्स एंड फाइनेंशियल सर्विसेज वाले राजविंदर खख नूं
होम लोन्स ट्रक एंड कार लोन्स पर्सनल लोन्स बिजनेस लोन्स Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jankari li visit karo www.plfs.com.au.
Yaad rakhyo number 0433-552-127.
ना की गल पाजी इन्ना वेट लूज कर लिया ना पाबी खान नु नहीं दिंदी तुहानू
ए सब कमाल है हेल्थ ड्रॉप्स दा
पर तुहानू पता है भुक्के साथो रहनी हुंदा ना एक्सरसाइज दा किन्ना को टाइम हुंदा तुहानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-229631 या विजिट करो www.healthdrops.com.au
टैक्स रिटर्न भरन ते अपने बिजनेस दे अकाउंट तैयार करन दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387-590629
ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਵੀ ਚੱਲ ਰਿਹਾ। ਅੱਜ ਐਤਵਾਰ ਵਾਲੇ ਦਿਨ 13 ਅਗਸਤ 2017 10:10 ਘੜੀ ਦਿਖਾ ਰਹੀ ਹੈ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ, ਮੇਰੇ ਨਾਲ ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਨੇ। ਸੋ ਮਿੰਟੂ ਜੀ, ਚਿੰਤਨ ਹੋਰ ਵੀ ਕਰਨਾ, ਪਹਿਲਾਂ ਤੁਹਾਨੂੰ ਮੈਨੂੰ ਲੱਗਦਾ ਕਿ ਤੁਹਾਡੇ ਬਿਆਨ ਜਿਹੜੇ ਆ ਵਾਪਸ ਲਾਉਣੇ ਪੈਣੇ ਆ। ਤੇ ਉਹ ਗੱਲ ਇੱਦਾਂ ਹੋ ਗਈ ਕਿ ਸਾਡੇ ਸਰੋਤਿਆਂ ਨੇ ਸਾਂਝ ਪਾਈ ਆ, ਵਿਜੇ ਬਿਰਦੀ ਹੁਣੀ ਵੀ ਪਾਈ ਆ, ਕਹਿੰਦੇ ਬਈ ਸੈਕਟਰ 28 ਤੇ 29 ਦੇ ਵਿਚ ਨਾ 3 ਕਿਲੋਮੀਟਰ ਲੰਬਾ ਅੰਬਾਂ ਦਾ ਬਾਗ ਹੈ। ਤੇ ਹਾਂਜੀ, ਤੇ ਉਧਰ ਹਾਂਜੀ
ਮੈਂ ਵੀ ਅੰਬੀਆਂ ਚੁੱਕ ਕੇ ਲਿਆਇਆ ਕਿਸੇ ਟਾਈਮ ਉਥੋਂ।
ਤੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਉਹ ਪਤਾ ਕਿੱਦਾਂ ਹੋਈ ਆ?
ਦੇਖੋ ਦੇਖੋ ਕਿਸੇ ਚੀਜ਼ ਦਾ ਪੈਮਾਨਾ ਸਿੱਧੂ ਸਾਹਿਬ, 1-3 ਕਿਲੋਮੀਟਰ ਨਾਲ ਨੀ ਹੋ ਸਕਦਾ। ਚੰਡੀਗੜ੍ਹ ਨੂੰ ਸਾਰੇ ਨੂੰ ਦੇਖੋ ਨਾ ਤੁਸੀਂ, ਕੈਲਕੂਲੇਸ਼ਨ ਕਰਕੇ ਦੇਖੋ ਵੀ ਕਿੰਨੇ ਪਰਸੈਂਟ ਬਾਗ ਆ, ਫਲਹੀਨ ਬੂਟੇ।
ਇਹ ਤਾਂ ਉਹ ਗੱਲ ਹੋ ਗਈ, ਤੁਹਾਡੀ ਗੱਲ ਤਾਂ ਮੈਨੂੰ ਏਦਾਂ ਲੱਗੀ ਤੁਸੀਂ ਮੰਨਣ ਦੀ ਬਜਾਏ ਹੁਣ ਦੂਜੇ ਪਾਸੇ ਤੁਰ ਪਏ, ਹੈਨਾ? ਦੇਖੋ ਗੱਲ ਇਹ ਆ,
ਦੇਖੋ ਫਿਰ ਬਿਆਨ ਦੇਣਾ, ਬਿਆਨ ਦੇ ਉੱਤੇ ਪਹਿਰਾ ਦੇਣਾ ਵੀ ਫਿਰ ਫਰਜ਼ ਆ।
ਹਾਂ, ਫਿਰ ਉਹਨੂੰ ਟਵਿਸਟ ਕਰਨਾ। ਹੁਣ ਕੱਲ ਹੀ ਮੇਰੀ ਗੱਲ ਚੱਲ ਰਹੀ ਸੀ ਮਨਪ੍ਰੀਤ ਉਹਨਾਂ ਨਾਲ, ਮੈਂ ਉਹਨੂੰ ਗੱਲ ਸੁਣਾ ਰਿਹਾ ਸੀ। ਤੇ ਮੈਂ ਕਿਹਾ ਬਈ ਅਸੀਂ 2007 ਦੇ ਵਿਚ ਨਾ ਇਕ ਨਾਟਕ ਕਰਾਇਆ ਸੀ ਸਿਡਨੀ ਦੇ ਵਿਚ, ਭਗਤ ਸਿੰਘ ਦੀ ਸ਼ਤਾਬਦੀ ਦੇ ਉੱਤੇ, ਜਨਮ ਸ਼ਤਾਬਦੀ 100 ਸਾਲਾਂ ਦੇ। ਤੇ ਉਹਦੇ ਵਿਚ ਇਕ ਨਾ ਸਾਡੇ ਦੋਸਤ ਨੇ ਹੀ ਕਹਿੰਦੇ ਚਲੋ ਮੈਂ ਲਿਖਣਾ, ਸਾਰੇ ਕਾਵ ਵਗੈਰਾ ਲਿਖ ਤੇ ਬਾਅਦ ਚੋ ਰੌਲਾ ਪੈ ਗਿਆ ਜੀ। ਕਹਿੰਦੇ ਵੀ ਮੇਰਾ ਕਾਪੀ ਰਾਈਟ ਹੈ ਇੱਥੇ, ਉਹ ਰੌਡਾ ਮੈਂ ਜੀ ਕੋਰਟ ਚ ਲੈ ਕੇ ਜਾਊਂਗਾ, ਉਹ ਲੈ ਕੇ ਜਾਊਂਗਾ। ਸਾਡਾ ਜਿਹੜਾ ਦੂਸਰਾ ਦੋਸਤ ਸੀ, ਜਿਹੜਾ ਡਾਇਰੈਕਟਰ ਸੀ ਨਾ ਮੁਕੇਸ਼, ਉਹ ਕਹਿੰਦਾ ਅਮਨ ਤੂੰ ਆਪਣਾ ਆਪਣਾ ਕੰਮ ਸਾਂਭ, ਮਤਲਬ ਮੈਂ ਇਹਨਾਂ ਗੱਲਬਾਤ ਕਰਦਾ। ਤੇ ਉਹ ਉਹਦੇ ਕੋਲ ਗਿਆ, ਕਹਿੰਦਾ ਮੈਂ ਉਹਨਾਂ ਨਾਲ ਜਾਣਾ। ਉਹਦੇ ਕੋਲ ਗਿਆ ਤੇ ਸਾਰੀ ਉਹ ਲੈ ਗਿਆ ਸਕ੍ਰਿਪਟ ਲਿਖ ਕੇ ਕਰਕੇ, ਕਹਿੰਦਾ ਵੀ ਤੂੰ ਇਹ ਕਾਪੀ ਰਾਈਟ ਦਾ ਕੇਸ ਕਰਨਾ ਉਤੇ, ਵੀ ਮੇਰਾ ਕਾਪੀ ਰਾਈਟ ਮੈਂ ਲਿਖਿਆ। ਕਹਿੰਦਾ ਹਾਂ ਮੈਂ ਲਿਖਿਆ। ਕਹਿੰਦਾ ਯਾਰ ਇੱਕ ਆਹ ਵਿਚ ਨਾ ਕਾਫੀ ਆਇਆ ਕਾਵ ਹੈ, ਕਹਿੰਦਾ ਇਹ ਤਾਂ ਕਹਿੰਦਾ ਵਾਰਿਸ ਸ਼ਾਹ ਦੀ ਹੀਰ ਦੇ ਵਿਚ, ਤੂੰ ਕਹਿੰਦਾ ਕੋਰਟ ਚ ਕਿੱਦਾਂ ਸਿੱਧ ਕਰੇਗਾ ਤੈਂ ਲਿਖਿਆ, ਇਹ ਤਾਂ ਵਾਰਿਸ ਸ਼ਾਹ ਨੇ ਵੀ ਲਿਖਿਆ ਹੈ ਨਾ। ਉਹ ਇਕਦਮ ਸੁਣ ਹੋ ਗਿਆ ਜੀ, ਚੁੱਪ ਹੋ ਗਿਆ, ਜਿਦਾਂ ਹੁਣ ਤੁਸੀਂ ਹੋ ਗਏ ਨਾ, ਇਕਦਮ ਚੁੱਪ ਹੋ ਗਿਆ। ਚੁੱਪ ਹੋ ਕੇ ਪਤਾ ਕੀ ਕਹਿੰਦਾ ਭੋਲਾ ਜਿਹਾ ਬਣ ਕੇ, ਕਹਿੰਦਾ ਅੱਛਾ ਵਾਰਿਸ ਸ਼ਾਹ ਨੇ ਵੀ ਇੱਦਾਂ ਲਿਖਿਆ ਹੈ। ਕਹਿੰਦਾ ਵਾਰਿਸ ਸ਼ਾਹ ਵੀ ਇੱਦਾਂ ਲਿਖਦਾ ਹੁੰਦਾ ਸੀ। ਕਹਿੰਦਾ ਅੱਛਾ ਕਮਾਲ। ਉਹਨੇ ਮੈਨੂੰ ਮੋਹਰੇ ਮਨਪ੍ਰੀਤ ਨੇ ਇੱਕ ਹੋਰ ਗੱਲ ਸੁਣਾਈ, ਕਹਿੰਦਾ ਨਾ ਇੱਕ ਮੁੰਡਾ ਉਹਨਾਂ ਦੇ ਕਾਲਜ ਦੇ ਵਿਚ ਨਾ ਬੜੇ ਕਹਿੰਦਾ ਗੀਤ ਵਧੀਆ ਵਧੀਆ ਡੂੰਘੇ ਡੂੰਘੇ ਗੀਤ ਸੁਣਾਉਣੇ ਜੀ, ਤੇ ਬੜਾ ਉਹਦੀ ਵਾਹ ਵਾਹ ਹੋਣੀ ਵਾਹ ਵਾਹ ਹੋਣੀ। ਤੇ ਕਹਿੰਦਾ ਉਦਾਂ ਰਾਤ ਨੂੰ ਕਿਤੇ ਟੀਵੀ ਦੇ ਉੱਤੇ ਨਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਕਵਾਲੀ ਆ ਗਈ, ਕਹਿੰਦਾ ਐਨ ਉਹੀ ਜਿਹੜੀ ਉਹਨੇ ਉਹ ਸਾਨੂੰ ਸੁਣਾ ਦਿੰਦਾ ਸੀ, ਉਹ ਪਤਾ ਨੀ ਕਿਤੇ ਪਹਿਲਾਂ ਉਦੋਂ ਘੱਟ ਹੁੰਦੇ ਸੀ ਨਾ। ਤੇ ਉਹ ਕਹਿੰਦਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ, ਤੇ ਕਹਿੰਦਾ ਚਲੋ ਜੀ ਸਾਨੂੰ ਕਹਿੰਦੇ ਮਸਾਲਾ ਮਿਲ ਗਿਆ, ਅਸੀਂ ਦੱਸਿਆ ਵੀ ਇਹ ਤਾਂ ਸਾਨੂੰ ਕਾਪੀ ਕਰਕੇ ਸੁਣਾਉਂਦਾ, ਇਹਦੀਆਂ ਥੋੜੋ ਹੈ। ਉਹ ਕਲੇਮ ਕਰਦਾ ਸੀ ਵੀ ਮੇਰੀਆਂ ਆ, ਠੀਕ ਹੈ ਨਾ। ਤੇ
ਅੱਛਾ
ਕਹਿੰਦੇ ਅਸੀਂ ਵੀ ਮਹਿਫਲ ਚ ਬਹਿ ਗਏ ਬੈਠੇ ਬ੍ਰੇਕ ਦੇ ਵਿਚ, ਤੇ ਅਸੀਂ ਉਹਨੂੰ ਘੇਰ ਲਿਆ ਵੀ ਜੇ ਕਾਕਾ ਜੀ ਜਿਹੜਾ ਕੱਲ ਤੁਸੀਂ ਉਹ ਸਾਨੂੰ ਕਵਾਲੀ ਜਾਂ ਗੀਤ ਸੁਣਾਇਆ ਸੀ ਨਾ, ਉਹ ਕਹਿੰਦਾ ਤੇਰਾ ਨੀ ਹੈਗਾ, ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਆ। ਕਹਿੰਦਾ ਉਹ ਇਕਦਮ ਪਹਿਲਾਂ ਸੁਣ ਹੋ ਗਿਆ, ਫੇਰ ਕਹਿੰਦਾ ਉਹ ਚੋਰੀ ਹੋ ਗਿਆ ਮੇਰਾ।
ਕਮਾਲ ਹੋ ਗਿਆ।
ਇਸ ਕਰਕੇ ਉਹ ਅੰਬਾਂ ਵਾਲਾ ਬਿਆਨ ਥੋੜਾ ਤੁਸੀਂ ਵਾਪਸ ਲੈ ਲਓ ਤਾਂ ਜਿਆਦਾ ਵਧੀਆ ਰਹੇਗਾ ਮਿੰਟੂ ਜੀ।
ਦੇਖੋ ਦੇਖੋ ਅਸੀਂ ਸਟੈਂਡ ਲੜ ਕਰਨ ਵਾਲੇ ਬੰਦੇ ਆ, ਜੇ ਸਟੈਂਡ ਲੈ ਲਿਆ ਤੇ ਹੁਣ ਜਾ ਕੇ ਅੰਬ ਪਟਾ ਕੇ ਆਉਣੇ ਪੈਣ ਚੰਡੀਗੜ੍ਹ ਨੂੰ ਫਲ ਹੀ ਨੀ ਰੱਖਣਾ ਹੁਣ ਆਪਾਂ, ਬਾਂਦਰ ਨੀ ਲੰਡਾ ਕਰਨਾ,
ਬਾਂਦਰ ਨੀ ਲੰਡਾ ਕਰਨਾ, ਠੀਕ ਹੈ ਜੀ। ਤੇ ਸੁਖਵੰਤ ਹੁਣੀ ਕਿਹਾ ਕਹਿੰਦੇ
ਸਾਡੇ ਨਾ, ਮੈਂ ਤੁਹਾਨੂੰ ਇੱਕ ਹੋਰ ਸੁਣਾਉਣਾ ਗੱਲ ਛੋਟੀ ਜਿਹੀ ਇਸ ਦਾਇਰੇ ਚ। ਆਪਣੇ ਨਾ ਬੰਦੇ ਕੀ ਕਰ ਦਿੰਦੇ ਆ, ਦਾਇਰਾ ਬਣਾਉਣੇ ਹੁੰਦੇ ਆ ਅਸੀਂ ਕਿਸੇ ਵੀ ਗੱਲ ਦਾ, ਵੀ ਜਿਵੇਂ
ਜੀ
ਮੈਂ ਤਾਂ ਚੰਡੀਗੜ੍ਹ ਸੀਬੀਡੀ ਦੀ ਗੱਲ ਕਰਦਾ ਸੀ, 28-29 ਸੈਕਟਰ ਦੀ ਥੋੜਾ ਕਰਦਾ ਸੀ, ਸੀਬੀਡੀ ਚ ਹੈ ਚੰਡੀਗੜ੍ਹ।
ਬਿਆਨ ਬਦਲ ਲਿਆ ਤੁਸੀਂ ਤੇ ਸੁਖਵੰਤ ਐਡਲੇਡ ਵਾਲੇ ਕਹਿ ਰਹੇ ਨੇ ਕਿ ਮਿੰਟੂ ਭਾਜੀ ਚੰਡੀਗੜ੍ਹ ਚ ਅੰਬਾਂ ਦੇ ਵਾਧੂ ਬਾਗ ਨੇ, ਪਰ ਇਹ ਗੱਲ ਹੈ ਕਿ ਸੜਕਾਂ ਉੱਤੇ ਕੋਈ ਫਲਦਾਰ ਰੁੱਖ ਨੇ। ਆਹ ਕੀਤੀ ਪਤ ਦੀ ਗੱਲ ਜੀ, ਤੁਹਾਡੇ ਹੱਕ ਦੀ ਗੱਲ
ਦੇਖੋ, ਆਪਦਾ ਬੰਦਾ ਆਪਦੇ ਹੱਕ ਚ ਹੀ ਖੜਦਾ ਨਾ, ਇਹੀ ਫਾਇਦਾ ਹੁੰਦਾ।
ਬਿਲਕੁਲ ਬਿਲਕੁਲ,
ਦੁੱਖ ਵੇਲੇ ਮਿੱਤਰ ਪਿਆਰਾ ਖੜੇ, ਉਹੀ ਦੁੱਖ ਉਹੀ ਮਿੱਤਰ ਹੁੰਦਾ।
ਤੇ ਸੁਖਵੰਤ ਹੋਣੀ ਕਹਿ ਰਹੇ ਨੇ ਇਸ ਦਾ ਦੂਸਰਾ ਪੱਖ ਇਹ ਹੈ ਕਿ ਫਲਦਾਰ ਜਿਹੜੇ ਰੁੱਖ ਹੋਣ ਨਾਲ ਸੜਕਾਂ ਤੇ ਦੁਰਘਟਨਾ ਹੋ ਸਕਦੀ ਆ। ਚਲੋ ਇਹ ਵੀ ਗੱਲ ਦਿਲ ਨੂੰ ਲੱਗਦੀ
ਜੀ ਜੀ।
ਤੇ ਪਰ ਪਹਿਲਾਂ ਅਫਸਰ ਦੀ ਜਿਹੜੀ ਗੱਲ ਕੀਤੀ ਸੀ ਨਾ, ਜਦੋਂ ਮੈਂ ਕੀਤੀ
ਮੇਰੇ ਵਰਗਾ ਬਾਹਰ ਨਿਕਲ ਕੇ, ਉਹ ਇੱਕ ਮਿੰਟ ਜੀ, ਹੋਰ ਮੇਰੇ ਵਰਗਾ ਬਾਹਰ ਕੇ ਨਿਕਲ ਕੇ ਖੜ ਕੇ ਕੇਲਿਆਂ ਦੇ ਛਿਲਕੇ ਨੂੰ ਦੇਖ ਕੇ ਕਹੀ ਜਾ ਕਰੇ, ਅੱਜ ਵੀ ਤਿਲਕਣਾ ਪਊਗਾ।
ਤਿਲਕਣ ਤਾਂ ਅੰਬਾਂ ਦੇ ਹੇਠਾਂ ਵੀ ਹੋ ਜਾਂਦੀ ਆ। ਤੇ
ਉਹੀ ਤਾਂ
ਹਾਂਜੀ, ਤੇ ਆਪਾਂ ਅਫਸਰਾਂ ਦੀ ਗੱਲ ਕੀਤੀ ਸੀ ਵੀ ਮੈਂ ਚੰਗਾ ਹੋਇਆ ਮੈਂ ਅਫਸਰ ਨੀ ਲੱਗਿਆ, ਤੇ ਸੁਖਵੰਤ ਹੋਣੀ ਕਹਿੰਦੇ ਨੇ ਕਿ ਇਹਦਾ ਮਤਲਬ ਤੇ ਕਿਰਪਾ ਸਾਡੇ ਤੇ ਵੀ ਪੂਰੀ ਆ ਬਾਬੇ ਦੀ, ਅਸੀਂ ਵੀ ਕੋਈ ਅਫਸਰ ਨੀ ਲੱਗੇ। ਤੇ ਸਰ ਮਹਾਬਤ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ, ਚੰਡੀਗੜ੍ਹ ਵਾਲਾ ਸ਼ੇਅਰ ਤਾਂ ਕਹਿੰਦੇ ਦਿਲ ਨੂੰ ਲੱਗ ਗਿਆ ਜੀ, ਵਾਕਿਆ ਦਿਲ ਨੂੰ ਲੱਗਣ ਵਾਲਾ ਜੀ ਸ਼ੇਅਰ। ਤੇ ਦਲਜੀਤ ਸਿੰਘ ਮਹਿਤਾ ਚੌਂਕ, ਤੁਹਾਡਾ ਸ਼ੇਅਰ ਜਿਹੜਾ ਨਾ ਆਖਰੀ ਜਿਹੜੀ ਪੰਕਤੀ ਆ ਉਹ ਨਾ ਥੋੜੀ ਜਿਹੀ ਕੰਟਰੋਵਰਸੀ ਆ ਮੈਨੂੰ ਲੱਗਦਾ।
ਇਸਤੀਫਾ ਦੇਤਾ, ਇਹ ਸ਼ੇਅਰ ਪਹਿਲਾਂ ਉਹਦੇ ਕੋਲ ਭੇਜਣਾ ਪੈਣਾ ਸੀ, ਹੁਣ ਉਹ ਨਵਾਂ ਪ੍ਰਸੁੰਨ ਜੋਤੀ ਕਿਹੜਾ ਉਹ ਆ ਰਿਹਾ, ਜਦੋਂ ਆ ਗਿਆ ਸੈਂਸਰ ਕਰਾ ਕੇ ਫੇਰ ਸੁਣਾਵਾਂ।
ਹਾਂਜੀ ਹਾਂਜੀ, ਜਾਂ ਇੱਥੇ ਆਪਾਂ ਉਹ ਵੀ ਟੀਮ ਵੀ ਲਾ ਸਕਦੇ ਆ, ਤੇ ਉਹ ਜਦ ਉੱਥੇ ਆਵੇ ਤਾਂ ਟੀਮ ਬਣ ਜਾਵੇ। ਖੈਰ ਸਾਡੇ ਨਾਲ ਰਵੀ ਰਾਠੌਰ ਵੀ ਆਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਜੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਵੀ ਜੁਆਇਨ ਕਰ ਰਹੇ ਨੇ, ਤੇ ਕਹਿੰਦੇ ਨੇ ਕਿ ਬਰਾੜ ਸਾਹਿਬ ਉਹਨਾਂ ਨੂੰ ਕਹਿਣਾ ਕਿ ਮੇਰੀ ਗੱਲ ਨੂੰ ਮਰੋੜ ਕੇ ਕਹੀ ਗਈ ਗੱਲ ਹੈ ਜੀ। ਜਿਦਾਂ ਬਿਆਨ ਦਿੰਦੇ ਹੁੰਦੇ ਲੀਡਰ, ਮੈਂ ਗੱਲ ਹੋਰ ਕਹੀ ਸੀ, ਇਹਨੂੰ ਮਰੋੜ ਕੇ ਪੇਸ਼ ਕੀਤਾ ਗਿਆ। ਗੁਰਪ੍ਰੀਤ ਸ਼ੇਰਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ। ਸਤਿੰਦਰ ਸਮਰਾ ਜੀ, ਹਾਂਜੀ ਭਾਜੀ ਆਓ ਜੀ, ਕਹਿੰਦੇ ਇੰਜੋਏ ਕਰ ਰਹੇ ਵੈਸਟਰਨ ਆਸਟ੍ਰੇਲੀਆ ਤੋਂ। ਹਰਮਨ ਰੇਡੀਓ ਗੈਟਿੰਗ ਵੈਰੀ ਪਾਪੂਲਰ ਇਨ ਵੈਸਟਰਨ ਆਸਟ੍ਰੇਲੀਆ ਐਜ਼ ਵੈਲ, ਹੈਵ ਅ ਗੁੱਡ ਡੇ, ਇੰਜੋਇੰਗ ਪ੍ਰੋਗਰਾਮ। ਸਤਿੰਦਰ ਜੀ, ਸਮਰਾ ਭਾਜੀ ਆ ਰਹੇ ਹਾਂ ਅਸੀਂ ਤੁਹਾਡੇ ਕੋਲ ਮਿਲਾਂਗੇ ਬੜੀ ਛੇਤੀ, ਕੁਝ ਹੀ ਮਹੀਨਿਆਂ ਚ। ਤੇ ਬਲਵਿੰਦਰ ਸਿੰਘ ਚੰਡੀਗੜ੍ਹ, ਬਲਵਿੰਦਰ ਸਿੰਘ ਕਹਿ ਰਹੇ ਨੇ ਕਿ ਭਾਜੀ ਥਾਊਸੈਂਡ ਆਫ ਟ੍ਰੀ ਮੈਂਗੋ ਟ੍ਰੀ ਇਨ ਚੰਡੀਗੜ੍ਹ। ਹਾਂਜੀ, ਪਰ ਇੱਥੇ ਹੁਣ ਆਪਾਂ ਗੱਲ ਕਰ ਲਈ ਆ। ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੰਮ ਕਾਜ ਕਰ ਰਹੇ। ਤੇ ਅਵਤਾਰ ਸੰਧੂ ਗ੍ਰਿਫਤ ਵਾਲੇ, ਕੱਲ ਜਿਨ੍ਹਾਂ ਬਾਰੇ ਜ਼ਿਕਰ ਕੀਤਾ ਸੀ ਪ੍ਰੋਗਰਾਮ ਦੇ ਵਿਚ, ਉਹ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪੋਡਕਾਸਟ ਤੇ ਕਹਿੰਦੇ ਅਸੀਂ ਹੁਣ ਸੁਣਿਆ ਕੱਲ ਦਾ ਪ੍ਰੋਗਰਾਮ। ਤੇ ਉਸ ਤੋਂ ਪਹਿਲਾਂ ਗੁਰਪਿੰਦਰ ਗਿੱਲ ਮੈਲਬਨ ਤੋਂ ਇਕ ਬ੍ਰੇਕਿੰਗ ਨਿਊਜ਼ ਸਾਂਝੀ ਕਰਨਾ ਚਾਹੁੰਦੇ ਨੇ ਜੀ, ਕਲੇਟਨ ਸਵਰਵ ਦੀ
ਜੀ।
ਤੇ ਉਹ ਕਹਿੰਦੇ ਨੇ ਇਕ ਬ੍ਰੇਕਿੰਗ ਨਿਊਜ਼ ਹੈ ਜੀ, ਕੱਲ ਰਾਤ ਨੂੰ ਸਾਡੇ ਘਰ ਦੇ ਬਾਹਰੋਂ ਕੋਈ ਸਾਡੇ ਕੰਮ ਦੇ ਜੁੱਤੀਆਂ ਚੱਕ ਕੇ ਲੈ ਗਿਆ, ਕਹਿੰਦਾ ਦੋ ਜੋੜੇ, ਤੇ ਬਹੁਤ ਦਿੱਕਤ ਆਈ ਜੋਬ ਤੇ, ਲੇਟ ਹੋ ਗਏ। ਕਹਿੰਦੇ ਆਪਣੇ ਆਪਣੇ ਸ਼ੂਜ਼ ਸੰਭਾਲ ਕੇ ਰੱਖੋ ਜੀ ਇਸ ਇਲਾਕੇ ਦੇ ਵਿਚ। ਕਹਿੰਦੇ ਕਿ ਬਾਕੀ ਕਹਿੰਦੇ ਲਾਗੇ ਕਹਿੰਦੇ ਘਾਹ ਕੱਟਣ ਵਾਲਾ ਲੋਨ ਮੋਵਰ ਪਿਆ ਸੀ, ਉਹ ਨੀ ਚੱਕਿਆ, ਪਰ ਜੁੱਤੀਆਂ ਕਹਿੰਦਾ ਲੈ ਗਏ ਸਾਡੀਆਂ ਚੱਕ ਕੇ। ਕਹਿੰਦੇ ਕਲੇਟਰ
ਬੰਦੇ ਨੂੰ ਜੁੱਤੀਆਂ ਦੀ ਘਾਟ ਹੋਣੀ ਆ।
ਹਾਂਜੀ ਹਾਂਜੀ, ਜੁੱਤੀਆਂ ਦੀ ਘਾਟ ਹੋਣੀ, ਜੁੱਤੀਆਂ ਚੱਕ ਕੇ ਲੈ ਗਏ। ਹਾਂਜੀ ਹਾਂਜੀ, ਤੇ ਵੈਸੇ ਦੇਖਿਆ ਜਾਵੇ ਤਾਂ ਜੁੱਤੀਆਂ ਚੱਕਣ ਨੂੰ ਗੁਰਪਿੰਦਰ ਗਿੱਲ ਹੋਣਾ ਦਾ ਘਰ ਲੱਭਿਆ, ਗੁਰਦੁਆਰੇ ਜਾਂਦੇ ਉੱਥੇ ਕਿੰਨਾ ਵਰਾਇਟੀ ਮਿਲਣੀ ਸੀ ਉਹਨਾਂ ਨੂੰ, ਹਨਾ। ਉਹ ਕੋਈ ਦਸ ਵੀ ਨਾ ਦਿਓ ਵੀ ਗੁਰਦੁਆਰੇ ਬਹੁਤ। ਰਾਜਵਿੰਦਰ ਕਾਕੂ ਨੀ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਨੀ ਮੰਨਦੇ, ਬਰਾੜ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ, ਅਸੀਂ ਨੀ ਮੰਨਦੇ ਆਪਣੇ ਬਿਆਨ ਦੇ ਉੱਤੇ। ਤੇ ਧਨੀ ਜੀ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਨਜ਼ਾਰੇ ਲੈ ਰਹੇ ਆ। ਤੇ ਇਸ ਤੋਂ ਪਹਿਲਾਂ ਨਾ ਮਿੰਟੂ ਜੀ ਅਸੀਂ ਗੱਲ ਕੀਤੀ ਸੀ ਅਮਰੀਕਾ ਵਾਲੀ ਘਟਨਾ ਦੀ, ਕਿ ਉੱਥੇ ਮਤਲਬ ਇਕ ਵਿਅਕਤੀ ਮਾਰਿਆ ਗਿਆ ਜਦੋਂ ਇਕ ਕਾਰ ਜਿਹੜੀ ਆ ਪ੍ਰੋਟੈਸਟਰ ਦੇ ਉੱਤੇ ਚੜਾ ਦਿੱਤੀ ਗਈ ਤੇ ਤਕਰੀਬਨ 25-26 ਵਿਅਕਤੀ ਜ਼ਖਮੀ ਹੋਏ ਨੇ। ਇਹ ਜਸਪ੍ਰੀਤ ਬੈਂਸ ਉਹਨਾਂ ਨੇ ਬਹੁਤ ਉਮਦਾ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਕਿ ਜਿਹੜੇ ਸ਼ਾਰਲੋਟਸ ਵਿਲ ਆ ਇਹ ਵਰਜੀਨੀਆ ਦੇ ਵਿਚ ਸਥਾਪਿਤ ਆ, ਕਾਮਨਵੈਲਥ ਆਫ ਵਰਜੀਨੀਆ। ਤੇ ਇਹਦੀ ਕਹਿੰਦੇ ਕਿ ਇੱਥੇ ਨਾ ਇਕ ਸਟੈਚੂ ਲੱਗਿਆ ਹੋਇਆ ਬੁੱਤ ਜਨਰਲ ਰਾਬਰਟ ਲੀ ਦਾ, ਜਿਹੜਾ ਕਿ ਆਰਮੀ ਕਮਾਂਡਰ ਸੀ ਕਨਫੈਡਰੇਟ ਸਟੇਟਸ ਆਫ ਅਮਰੀਕਾ ਦਾ 150 ਸਾਲ ਪਹਿਲਾਂ। ਤੇ ਉਹ ਕਹਿੰਦੇ ਨੇ ਕਿ ਇਸ ਕਨਫੈਡਰੇਟ ਦੇ ਵਿਚ ਨਾ ਸਿਰਫ 11 ਅਮਰੀਕਨ ਸਟੇਟ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਆਜ਼ਾਦ ਡਿਕਲੇਅਰ ਕਰ ਲਿਆ ਸੀ, 1861 ਦੇ ਵਿਚ ਅਮਰੀਕਾ ਤੋਂ ਵੱਖ ਹੋ ਗਏ ਸੀ। ਤੇ ਉਹਨਾਂ ਚੋਂ ਵਰਜੀਨੀਆ ਇੱਕ ਸੀ, ਵਰਜੀਨੀਆ ਇੱਕ ਸੀ। ਹੁਣ ਪੰਗੇ ਹਰੇਕ ਤਾਂ ਹੀ ਪਏ ਹੋਏ ਨੇ ਲੱਗਦਾ ਹੀ ਆ ਅਮਰੀਕਾ। ਤੇ ਕਈ ਕਹਿੰਦੇ ਹਿਸਟੋਰੀਅਨ ਜਿਹੜੇ ਨੇ ਉਹ ਇਹ ਲਈ 11 ਸਟੇਟਾਂ ਸੀ ਇਹਨਾਂ ਨੂੰ ਨਾ ਜਿਹੜਾ ਵਾਈਟ ਨੈਸ਼ਨਲਿਜ਼ਮ ਦੇ ਨਾਲ ਜੋੜਦੇ ਨੇ। ਤੇ ਇਹ ਜਿਹੜੀ ਕਿਉਂਕਿ 11 ਸਟੇਟਸ ਜਿਹੜੀਆਂ ਸੀ ਇਹ ਕਾਲੇ ਲੋਕਾਂ ਦੀ ਜਿਹੜੀ ਸਲੇਵਰੀ ਸੀ ਉਹਨਾਂ ਨੂੰ ਖਤਮ ਕਰਨ ਦੇ ਵਿਰੋਧੀ ਸਨ, ਕਿ ਉਹ ਨਹੀਂ ਸੀ ਚਾਹੁੰਦੇ ਕਿ ਜਿਹੜੀ ਕਾਲੇ ਲੋਕਾਂ ਦੀ ਜਿਹੜੀ ਸਲੇਵਰੀ ਆ ਉਹਨੂੰ ਖਤਮ ਕੀਤੀ ਜਾਵੇ। ਤੇ ਪਰ ਕਈ ਲੋਕ ਇਸ ਨੂੰ ਕੋਨਫੈਡਰੇਟ ਸਟੇਟਸ ਨੂੰ ਇਹ ਜਾਣਦੇ ਕਿ ਉਹ ਇੱਕ ਸਿੰਬਲ ਸੀਗਾ ਮਤਲਬ ਫੈਡਰਲ ਗਵਰਨਮੈਂਟ ਦੇ ਅਗੇਂਸਟ ਲੜਨ ਦਾ। ਤਾਂ ਹੁਣ 105 ਸਾਲਾਂ ਤੋਂ ਜਨਰਲ ਰਾਬਰਟ ਲੀ ਦਾ ਜਿਹੜਾ ਬੁੱਤ ਹੈ ਇੱਥੇ ਖੜਾ ਆ ਲੱਗਾ ਹੋਇਆ। ਤੇ ਜਿਹੜੇ ਸਿਟੀ ਗਵਰਨਮੈਂਟ ਆ ਜਿੱਦਾਂ ਕੌਂਸਲ ਹੈ ਸ਼ਾਰਲਟਵਿਲ ਦੀ, ਇਹਨਾਂ ਨੇ ਫੈਸਲਾ ਕੀਤਾ ਕਿ ਇਸ ਬੁੱਤ ਨੂੰ ਹਟਾ ਦਿੱਤਾ ਜਾਵੇ। ਤਾਂ ਹੁਣ ਇਹ ਜਿਹੜਾ ਰੈਲੀ ਹੋਈ ਸੀਗੀ ਇਹ ਰੈਲੀ ਚਾਰਲਟਸਵਿਲ ਦੇ ਵਿਚ ਇਸ ਬੁੱਤ ਨੂੰ ਰੋਕਣ ਦੇ ਲਈ ਇਹਦੇ ਮਤਲਬ ਉਥੋਂ ਹਟਾਉਣ ਦੇ ਰੋਕਣ ਦੇ ਲਈ ਹੋਈ ਸੀ ਵੀ ਉਹਨੂੰ ਰੋਕਣਾ ਆ। ਪਰ ਸੇਮ ਟਾਈਮ ਦੇ ਉੱਤੇ ਇਸ ਗਰੁੱਪ ਦੇ ਐਂਟੀ ਜਿਹੜੇ ਸਨ ਉਹ ਵੀ ਇਕੱਠੇ ਹੋਏ ਸਨ, ਤੇ ਜਿਨ੍ਹਾਂ ਦੇ ਕਾਰਨ ਦੋਨਾਂ ਧਿਰਾਂ ਦੇ ਵਿਚ ਲੜਾਈ ਹੋਈ, ਇਕ ਦੂਜੇ ਤੇ ਪੈਪਰ ਸਪਰੇ ਕੁੱਟਮਾਰ ਕੀਤੀ ਗਈ ਤੇ ਉਹਦੇ ਵਿਚ ਉਹ ਕਾਰ ਵੀ ਚੜਾ ਦਿੱਤੀ ਗਈ ਜਿਹੜਾ ਵਾਈਟ ਗਰੁੱਪ ਸੀਗਾ, ਤੇ ਉਥੋਂ ਇਹ ਮੌਤਾਂ ਹੋਈਆਂ। ਸੋ ਇਹ ਬੈਕਗਰਾਉਂਡ ਉਹਨਾਂ ਦਿੱਤੀ। ਸੋ ਬਹੁਤ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਸਾਰੀ ਸਿਚੁਏਸ਼ਨ ਦਾ ਅਨੈਲਿਸਿਸ ਸਾਡੇ ਨਾਲ ਸਾਂਝਾ ਕੀਤਾ, ਕਿਉਂਕਿ ਖਬਰਾਂ ਦੇ ਵਿਚ ਤਾਂ ਕੁਝ ਹੋਰ ਹੀ ਬਣਦਾ ਮੈਨੂੰ ਨਜ਼ਰ ਆ ਰਿਹਾ ਜੀ।
ਜੀ 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 ਨਾ ਮੇਰੇ ਵਰਗਾ ਬੈਠਾ ਅੰਦਰ ਹੀ ਖਬਰਾਂ ਦੇ ਰਿਹਾ ਹੁੰਦਾ ਜਿਹੜਾ ਉਹਨਾਂ ਨੇ ਤਹਿ ਤੇ ਨਹੀਂ ਗਏ ਹੁੰਦੇ, ਤੇ ਉਹ ਜਦੋਂ ਤੁਸੀਂ ਹਰ ਪਹਿਲੂ ਤੋਂ ਜਾਣੇ ਹੋ ਕਈ ਵਾਰੀ ਕੀ ਹੁੰਦਾ ਨਾ ਪੱਤਰਕਾਰ ਨਾਲੋਂ ਇੱਕ ਪਾਠਕ ਜਾਂ ਇੱਕ ਸਰੋਤਾ ਉਹ ਜ਼ਿਆਦਾ ਵਧੀਆ ਅਨਾਲਿਸਿਸ ਕਰ ਸਕਦਾ, ਕਿਉਂਕਿ ਉਹ ਕਾਰਨ ਇਹ ਹੁੰਦਾ ਵੀ ਉਹਨੇ ਕਈ ਪੱਖਾਂ ਤੋਂ ਪੜ੍ਹੀ ਦੇਖੀ ਸੁਣੀ ਹੁੰਦੀ ਆ ਤੇ ਮੇਰੇ ਵਰਗੇ ਨੇ ਇੱਕ ਪੱਖ ਤੋਂ ਲਿਖੀ ਦੇਖੀ ਹੁੰਦੀ ਆ। ਸੋ ਇਹ ਵੀ ਇੱਕ ਕਾਰਨ ਹੋ ਸਕਦਾ
ਜੀ। ਵਿਜੇ ਵਿਰਦੀ ਹੁਣਾਂ ਨੇ ਫੋਟੋ ਭੇਜੀ ਹੈ ਜੀ ਦੇਬੀ ਲਾਈਵ 6 ਦੀ ਜਿਹੜਾ ਕਿ ਰਾਤੀ ਸਿਡਨੀ ਦੇ ਵਿਚ ਹੋਇਆ, ਅੱਜ ਐਡਲੇਡ ਚ ਹੋ ਰਿਹਾ। ਇਸ ਦੀ ਫੋਟੋ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ। ਤੇ ਉਨ੍ਹਾਂ ਨੇ ਇਹ ਕਿਹਾ ਹੈ ਕਿ ਰਾਤੀ ਜਿਹੜਾ ਦੇਬੀ ਲਾਈਵ ਸ਼ੋਅ ਸੀ ਬਹੁਤ ਗੁੱਡ ਸੀਗਾ, ਆਲਮੋਸਟ 90% ਫੁੱਲ ਸੀਗਾ ਤੇ 45 ਮਿੰਟ ਥੋੜਾ ਜਿਹਾ ਮਤਲਬ 45 ਮਿੰਟ ਲੇਟ ਸ਼ੁਰੂ ਹੋਇਆ। ਖੈਰ ਇਹ ਤਾਂ ਸੁਭਾਵਿਕ ਹੀ ਹੈ, ਇੰਨਾ ਕੁ ਤਾਂ ਹੋ ਹੀ ਜਾਂਦਾ। ਕਹਿੰਦੇ ਕੁਛ ਕਾਕੇ ਜਿਹੜੇ ਨੇ ਉਹ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਓਵਰਆਲ ਗੁੱਡ ਸੀਗਾ। ਕਾਕਿਆਂ ਨੂੰ ਤਾਂ ਫਿਰ ਉਨ੍ਹਾਂ ਨੇ ਤਾਂ ਆਪਣੀ ਤੁਹਾਨੂੰ ਪਤਾ ਹੀ ਆ ਕਾਕਾ ਬਣ ਕਰਨਾ ਹੁੰਦਾ।
ਅਸੀਂ ਇਹਨੂੰ 100% ਕਾਮਯਾਬ ਮੰਨਾਂਗੇ। ਇਹ ਤਾਂ ਰੁਟੀਨ ਆ, ਲੇਟ ਸ਼ੁਰੂ ਹੋਣਾ, ਕਾਕਿਆਂ ਨੇ ਆਪਦੇ ਕਾਰਵਾਈ ਪਾਉਣੀ, ਇਹ ਤਾਂ ਰੁਟੀਨ ਚੱਲਣਾ।
ਠੀਕ ਹੈ ਜੀ। ਤੇ ਅਮਨਦੀਪ ਧਾਲੀ ਅਮਨ ਧਾਲੀਵਾਲ ਸਿਡਨੀ ਤੋਂ ਕਹਿ ਰਹੇ ਨੇ ਬ੍ਰੇਕਿੰਗ ਨਿਊਜ਼ ਹੈ ਜੀ 28-29 ਸੈਕਟਰ ਚੰਡੀਗੜ੍ਹ ਤੋਂ ਬਾਹਰ ਮਿੰਟੂ ਬਰਾੜ ਦਾ ਬਿਆਨ ਸਹੀ ਸਾਬਤ ਹੋਇਆ। ਠੀਕ ਹੈ। ਤੇ ਸਤਵੀਰ ਲੱਖਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਜੁੱਤੀਆਂ ਵਾਲੇ ਚੋਰ ਸਹੁਰਿਆਂ ਵਾਲੇ ਹੋਣੇ ਨੇ ਜੀ, ਪਤਾ ਨੀ। ਚਲੋ ਠੀਕ ਹੈ ਜੀ। ਤੇ ਨਵੀਂ ਵਿਨੀਪੈਗ ਤੋਂ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ ਹੁਣ ਜਿਹੜਾ ਭੂੰਡ ਵੀ ਨਾਈਪਣਾ ਕਰਨ ਲੱਗ ਪਏ ਨੇ, ਪਰ ਥੋੜੀ ਟ੍ਰੇਨਿੰਗ ਦੀ ਲੋੜ ਹੈ, ਗੁੱਤ ਪੱਧਰੀ ਨੀ ਕੱਟਦੇ, ਇਹਦੀ ਗੱਲ ਕਰਨੀ ਹੈ ਆਪਾਂ। ਹਾਂਜੀ। ਤੇ ਬਾਕੀ ਕਹਿੰਦੇ ਨੇ ਕਿ 16 ਆਲੇ ਗੱਲ ਸੱਚੀ ਆ। ਸੁਖਵੰਤ ਸਿੰਘ ਹੁਣੀ ਕਹਿੰਦੇ ਨੇ ਕਿ ਮਿੰਟੂ ਬਾਈ ਜੀ 16 ਆਲੇ ਆਨੇ ਗੱਲ ਸੱਚੀ ਆ ਕਿ ਪੱਤਰਕਾਰ ਨਾਲੋਂ ਚੰਗਾ ਪਾਠਕ ਵਧੀਆ। ਤੇ ਮਿੰਟੂ ਜੀ ਹੁਣ ਇੱਕ ਨਾ ਖਬਰ ਵੱਲ ਹੋਰ ਤੁਹਾਡਾ ਧਿਆਨ ਦਵਾਉਣਾ ਆ, ਉਹ ਹੈਗਾ ਕਿ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਇਸ਼ਤਿਹਾਰਾਂ ਰਾਹੀਂ ਲੱਗਾ ਕਰੋੜਾਂ ਦਾ ਚੂਨਾ, ਇਹ ਕੀ ਖਬਰ ਹੈ?
ਦੇਖੋ ਕਹਿੰਦੇ ਨੇ ਹੁੰਦੇ ਵੀ ਜਿਹੜਾ ਪੋਤੜਾ ਚੰਗਾ ਤੇ ਨਹੀਂ ਤਾਂ ਹਰ ਘਰ ਘਰ ਹੀ ਰੋਟੀ ਵੇਲਾ ਤੇ ਉਹੀ ਚੀਜ਼ਾਂ ਹੀ ਆ। ਇਹ ਕਈ ਸਿਸਟਮ ਹੀ ਇਹੋ ਜਿਹੇ ਹੁੰਦੇ ਆ ਜਿਹਨੂੰ ਲੂਪ ਹੋਲ ਕਹਿ ਦਿੰਦੇ ਆ, ਜਿਹਨੂੰ ਕਹਿ ਦਿੰਦੇ ਆ ਵੀ ਕਿਤੇ ਨਾ ਕਿਤੇ ਮੋਰੀਆਂ ਲੱਭ ਲਈਆਂ, ਸਿਸਟਮ ਦੇ ਵਿੱਚ ਮੋਰੀਆਂ ਲੱਭ ਲਈਆਂ। ਉਹ ਹੁਣ ਚੰਗੇ ਮੁਲਕ ਦੇ ਵਿੱਚ ਜਾਂ ਜਿੱਥੇ ਆਬਾਦੀ ਘੱਟ ਆ ਉੱਥੇ ਤਾਂ ਉਹ ਮੋਰੀਆਂ ਬੰਦਾ ਜੇ ਲੱਭਦਾ ਤੇ ਉਹ ਮੋਰੀਆਂ ਨੂੰ ਫਿਲ ਅਪ ਕਰਨ ਵਾਲੇ ਲੋਕ ਵੀ ਆ ਜਾਂਦੇ ਆ, ਸਾਲ 6 ਮਹੀਨਿਆਂ ਚ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਇੱਥੇ ਮੋਰੀਆਂ ਸੀਗੀਆਂ, ਉਹਨਾਂ ਦਾ ਫਿਰ ਉਹ ਹੋਰ ਰੂਪ ਦੇ ਲੈ ਦਿੰਦੇ ਆ, ਉਹਨੂੰ ਸਖ਼ਤ ਕਰ ਲੈਂਦੇ ਆ, ਉਹਦਾ ਬਦਲ ਲੈਂਦੇ ਆ। ਪਰ ਇੰਡੀਆ ਦੇ ਵਿੱਚ ਜਿਹੜੀਆਂ ਮੋਰੀਆਂ ਮੁੱਢ ਕਦੀਮੋ ਚੱਲਦੀਆਂ ਆਈਆਂ ਤੇ ਉਹਨਾਂ ਨੂੰ ਲੋਕ ਯੂਜ਼ ਕਰਦੇ ਆਏ ਆ। ਹੁਣ ਜਿਹੜੀ ਐਡਵਰਟਾਈਜ਼ ਦੇ ਮਾਮਲੇ ਚ ਗੱਲ ਆ, ਐਡਵਰਟਾਈਜ਼ ਦੇ ਮਾਮਲੇ ਦੇ ਵਿੱਚ ਸਭ ਤੋਂ ਈਜ਼ੀ ਘਪਲਾ ਕਰਨਾ ਜੀ, ਸਭ ਤੋਂ ਈਜ਼ੀ।
ਅੱਛਾ ਜੀ।
ਤਾਂ ਉਹ ਉਹ ਉਸ ਘਪਲੇ ਦੇ ਗੱਲਾਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਇਹ ਤਾਂ ਹੋਰ ਪੱਖ ਤੋਂ ਦਿਖਾ ਰਹੇ ਆ, ਪਰ ਇੱਕ ਪੱਖ ਇਹ ਵੀ ਆ ਵੀ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਜਾਂਦੇ ਆ, ਇੱਕ ਇੱਕ ਪੇਜ ਦਾ ਅਖਬਾਰ ਦਾ ਇਸ਼ਤਿਹਾਰ ਦਸ ਦਸ ਲੱਖ ਵੀਹ ਵੀਹ ਲੱਖ ਅਖਬਾਰ ਦੇ ਮੁਤਾਬਕ ਇੱਕ ਦਿਨ ਦਾ ਹੁੰਦਾ ਤਾਂ ਉਹ ਹੁਣ ਤੁਹਾਨੂੰ ਕੀ ਲੱਗਦਾ ਵੀ ਦਸ ਲੱਖ ਦਾ ਇੱਕ ਪੇਜ ਜਿਹੜਾ ਸੰਬੰਧਿਤ ਬੰਦਾ ਚੈੱਕ ਦੇ ਰਿਹਾ ਉਹ ਇੰਡੀਆ ਚ ਬਿਨਾਂ ਆਪਦਾ ਹਿੱਸਾ ਲੈ ਦੇ ਦੂਗਾ ਕੀ ਤੁਹਾਨੂੰ ਲੱਗਦਾ ਇਹੋ ਜਿਹਾ? ਦੂਜਾ ਜਿਹੜਾ ਅਦਾਰਾ ਦੇ ਰਿਹਾ ਕੀ ਅਦਾਰੇ ਨੂੰ ਪਤਾ ਨੀ ਹੈ ਵੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਵੀਹ ਰੁਪਿਆਂ ਦੀ ਜਾਂ ਪੰਜਾਹ ਰੁਪਿਆਂ ਦੀ ਚੀਜ਼ ਵੇਚਣ ਲਈ ਦਸ ਲੱਖ ਦਾ ਇਸ਼ਤਿਹਾਰ ਲਾਇਆ ਜਾਂਦਾ ਤਾਂ ਪੰਜਾਹ ਰੁਪਿਆਂ ਦੀ ਚੀਜ਼ ਦਸ ਲੱਖ ਲਈ ਕਿੰਨੇ ਕਿੰਨੀਆਂ ਚੀਜ਼ਾਂ ਵੇਚਣੀਆਂ ਪੈਣੀਆਂ ਫੇਰ ਜਾ ਕੇ ਹੋਊਗਾ ਨਾ? ਪਰ ਗੱਲ ਇਹ ਹੁੰਦੀ ਆ ਵੀ ਇਹ ਨਾ ਹਰ ਸਿਸਟਮ ਦੇ ਵਿੱਚ ਬਜਟ ਨੂੰ ਟਿਕਾਣੇ ਲਾਉਣ ਲਈ ਤਰੀਕਾ ਹੁੰਦਾ ਹੈ ਵੀ ਬਜਟ ਨੂੰ ਕਿਹੜੇ ਢੰਗ ਨਾਲ ਕਿੱਥੇ ਟਿਕਾਣੇ ਲਾਉਣਾ। ਹੁਣ ਅਖਬਾਰ ਆ, ਅਖਬਾਰ ਦੇ ਵਿੱਚ ਜੇ ਤੁਸੀਂ, ਮੈਂ ਇੱਕ ਦੋ ਥਾਂ ਤੇ ਇਹ ਵੀ ਦੇਖੀਆਂ ਗੱਲਾਂ ਵੱਡੇ ਅਖਬਾਰਾਂ ਦੇ ਮਾਮਲੇ ਚ ਵੀ ਉਹਨਾਂ ਨੇ ਕਹਿਣਾ ਲੱਖ ਦੀ ਗਿਣਤੀ ਚ ਛਪਿਆ, ਛੇ ਲੱਖ ਦੀ ਗਿਣਤੀ ਚ ਛਪਿਆ, ਉਹ ਹੁਣ ਤੁਸੀਂ ਦੱਸੋ ਵੀ ਗਿਣ ਲਓਗੇ ਕਿਸੇ ਢੰਗ ਨਾਲ? ਕਿੱਥੇ ਕਰ ਲਓਗੇ ਗਿਣਤੀ ਅਖਬਾਰ ਆਉਣ ਤੋਂ ਬਾਅਦ? ਸੋ ਇਹ ਕੋਈ ਵੀ ਚੀਜ਼ ਜਿਹੜੀ ਗਿਣਤੀ ਮਿਣਤੀ ਚ ਨਹੀਂ ਆਉਂਦੀ ਉਹਨੂੰ ਮਿਸਯੂਜ਼ ਕੀਤਾ ਜਾਂਦਾ, ਇਹ ਇੱਥੇ ਮੋਰੀ ਆ ਜਿਹੜੀ ਅਸਲ ਦੇਖੀ ਜਾਵੇ। ਤਾਂ ਹੁਣ ਨਵਜੋਤ ਸਿੱਧੂ ਹੋਰਾਂ ਨੇ ਦੇਖਿਆ ਵੀ ਕਿੱਥੇ ਕਿੱਥੇ ਕਿਵੇਂ ਘਪਲੇ ਹੋਏ ਆ, ਕਿੱਥੇ ਕਿੱਥੇ ਇਸ਼ਤਿਹਾਰ ਦਿੱਤੇ ਜਾਂਦੇ ਆ। ਸ਼ੁਰੂ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਆਮ ਆਦਮੀ ਪਾਰਟੀ ਬਹੁਤ ਵੱਡੀ ਵਿਰੋਧੀ ਸੀ ਇਸ਼ਤਿਹਾਰਬਾਜ਼ੀ ਦੀ,
ਬਿਲਕੁਲ
ਅਖਬਾਰਾਂ ਨੂੰ ਤੇ ਹੋਰ ਨੂੰ। ਉਹ ਕਹਿੰਦੀ ਸੀ ਕਰੋੜਾਂ ਰੁਪਈਆਂ ਦਾ ਬਜਟ ਕਿਉਂ ਦਿੱਤਾ ਜਾਂਦਾ। ਲੇਟਰ ਆਉਣ ਉਹਨਾਂ ਤੇ ਵੀ ਦੋਸ਼ ਲੱਗੇ ਵੀ ਉਹਨਾਂ ਨੇ ਖੁਦ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਇਸ ਚੀਜ਼ ਦੇ, ਤੇ ਉਹਨਾਂ ਨੂੰ ਵੀ ਲੱਗਿਆ ਵੀ ਇਹਦੇ ਬਿਨਾਂ ਸਰਦਾ ਨਹੀਂ ਹੈ। ਰਾਮਦੇਵ ਦੇ ਮਾਮਲੇ ਚ ਹੁਣੇ ਹੁਣ ਤਾਜ਼ਾ ਤਾਜ਼ਾ ਖੁਲਾਸਾ, ਇੱਕ ਜਿਹੜੇ ਹੁਣ ਮੈਨੇਜਰ ਨੇ ਅਸਤੀਫਾ ਦਿੱਤਾ ਤੇ ਉਹਨੇ ਦੱਸਿਆ ਵੀ ਰਾਮਦੇਵ ਉਹਨੂੰ ਤਾਂ ਬਿਨਾਂ ਤਨਖਾਹ ਤੋਂ ਕੰਮ ਕਰਾਉਣਾ ਚਾਹੁੰਦਾ ਸੀ, ਕਹਿੰਦਾ ਸੀ ਸੇਵਾ ਇਹ, ਤੇ ਕਹਿੰਦਾ ਇਸ਼ਤਿਹਾਰਾਂ ਲਈ ਮੈਨੂੰ ਕਹਿੰਦਾ ਸੀ ਵੀ ਪੈਸੇ ਦੀ ਵੇਸਟੇਜ ਆ ਇਸ਼ਤਿਹਾਰਾਂ ਇਸ਼ਤਿਹਾਰ ਦੇਣੇ ਤੇ, ਪਰ ਹੁਣ ਕਹਿੰਦਾ ਮੇਰੇ ਵੇਲੇ 5 ਕਰੋੜ ਦਾ ਬਜਟ ਸੀ, ਹੁਣ 5-5 ਹਜ਼ਾਰ ਕਰੋੜ 5-500 ਕਰੋੜ ਦੇ ਬਜਟ ਆ ਉਹਦੇ ਇਸ਼ਤਿਹਾਰਾਂ ਦੇ ਕਹਿੰਦਾ। ਸੋ ਇਸ਼ਤਿਹਾਰ ਇੱਕ ਆਪਣੇ ਆਪ ਚ ਹੀ ਘਪਲਾ, ਸਹੀ ਮਾਇਨੇ ਚ ਦੇਖਿਆ ਜਾਵੇ ਤਾਂ। ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਮੈਨੂੰ ਇਹ ਦੱਸੋ ਵੀ ਚਾਹੇ ਅਸੀਂ ਵੀ ਅਖਬਾਰ ਚਲਾਉਣੇ ਆ, ਪਰ ਰੇਡੀਓ ਚਲਾਉਣੇ ਆ, ਸਭ ਕੁਝ ਕਰਦੇ ਹਾਂ, ਪਰ ਆਪਣੇ ਪੱਧਰ ਤੇ ਸਾਰੇ ਬੰਦੇ ਸੋਚ ਕੇ ਦੱਸਿਓ ਵੀ ਤੁਸੀਂ ਇਸ਼ਤਿਹਾਰ ਪੜ੍ਹ ਕੇ ਭਾਵੇਂ ਇਹ ਸਾਡੇ ਨੈਗੇਟਿਵ ਜਾਂਦੀ ਗੱਲ, ਕਿੰਨੇ ਪਰਸੈਂਟ ਲੋਕ ਆ ਜਿਹੜੇ ਬਿਜ਼ਨਸ ਦਿੰਦੇ ਆ? ਇਹ ਇਸ ਪੱਖ ਤੇ ਦੇਖੋ, ਦੇਖਣ ਵਾਲੀ ਗੱਲ ਬਣਦੀ ਆ। ਪਰ ਗੱਲ ਇਹ ਹੁੰਦੀ ਆ ਵੀ ਇਹ ਇਹਨਾਂ ਬਿਨਾਂ ਸਰਦਾ ਵੀ ਨਹੀਂ ਦੁਨੀਆਂ ਤੱਕ ਪਹੁੰਚ, ਕਿਤੇ ਨਾ ਕਿਤੇ ਲੋੜ ਪੈਣ ਤੇ ਜਦੋਂ ਕੰਨਾਂ ਚ ਗੱਲ ਗੂੰਜਦੀ ਆ ਜਾਂ ਕੁਝ ਪੜ੍ਹਦਾ ਜਾਂ ਅੱਖਾਂ ਸਾਹਮਣੇ ਜਾਂਦੀ ਆ ਤਾਂ ਕਿਤੇ ਨਾ ਕਿਤੇ ਲੋੜ ਪੈਣ ਤੇ ਬੰਦਾ ਫਿਰ ਉਹਨੂੰ ਵਰਤਦਾ ਵੀ ਆ। ਪਰ ਸਭ ਤੋਂ ਬੈਸਟ ਤਰੀਕਾ ਇਸ਼ਤਿਹਾਰ ਆ ਜਿਹੜਾ 2 ਨੰਬਰ ਦਾ ਪੈਸਾ ਸਾਂਭਣ ਲਈ ਹੁੰਦੇ ਆ ਤੇ ਇੱਕ ਹਾਈਪ ਕ੍ਰੀਏਟ ਕਰਨ ਲਈ।
ਇਹ ਤਾਂ
ਪਤਾ ਨੀ ਕਿੱਡੀ ਵੱਡੀ ਚੀਜ਼ ਆ
ਮਿੰਟੂ ਜੀ, ਇਹ ਤਾਂ ਸਰਕਾਰੀ ਪੱਖ ਦੀ ਆਪਾਂ ਗੱਲ ਕਰਦੇ ਆ, ਇੱਕ ਪ੍ਰਾਈਵੇਟ ਬਿਜ਼ਨਸ ਹੈ ਉਹ ਆਪਣੇ ਲੋਕਾਂ ਤੱਕ ਪਹੁੰਚ ਕਰਨਾ ਚਾਹੁੰਦਾ, ਹੀ ਕੈਨ ਡੂ ਇਟ ਰਾਈਟ। ਪਰ ਜਿਹੜੀ ਜਿਹੜੀ ਸਰਕਾਰ ਹੈ, ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਅਖਬਾਰਾਂ ਉਸੇ ਕੰਮ ਲਈ ਹੁੰਦੀਆਂ, ਉਹਦੀਆਂ ਖ਼ਬਰਾਂ ਲੱਗਣੀਆਂ ਚਾਹੀਦੀਆਂ, ਉਹਦੇ ਪ੍ਰੈਸ ਰਿਲੀਸ ਲੱਗਣੀਆਂ ਚਾਹੀਦੀਆਂ। ਉੱਥੇ ਸਰਕਾਰ ਕਿਉਂ ਦਬੇ, ਮਤਲਬ ਐਡ ਕਿਉਂ ਦੇ ਰਹੀ ਹੈ ਸਰਕਾਰ?
ਦੇਖੋ ਇੱਕ ਹੋਰ ਤੁਹਾਨੂੰ ਦੱਸਦਾ ਵੀ ਜੇ ਤੁਸੀਂ ਮੰਨ ਲਓ ਵੀ ਇੱਕ ਸਰਕਾਰ ਦਾ 5,000 ਕਰੋੜ ਰੁਪਏ ਦਾ ਕੱਲੇ ਇਸ਼ਤਿਹਾਰਾਂ ਦਾ ਬਜਟ ਆ, ਸਿਰਫ ਇਹ ਦੱਸਣ ਲਈ ਵੀ ਪੋਲੀਓ ਦੀਆਂ ਬੂੰਦਾਂ ਪਵਾ ਲਓ, ਪੋਲੀਓ ਪਵਾ ਲਓ, ਇਹ ਕਰ ਲਓ, ਉਹ ਕਰ ਲਓ, ਜਾਂ ਸਰਕਾਰ ਕਈ ਵਾਰੀ ਸਰਕਾਰ ਨੇ ਨੀਂਹ ਪੱਥਰਾਂ ਦੀਆਂ ਹੋਰ ਦੀਆਂ ਤੇ, ਪਰ ਇੱਕ ਚੈਨਲ ਅੱਜ ਚਲਾਉਣਾ ਹੋਵੇ, ਇੱਕ ਚੈਨਲ ਚਲਾਉਣਾ 100 ਕਰੋੜ ਦਾ ਬਜਟ ਆ ਸਾਲ ਦਾ, ਜੇ ਟੌਪ ਦਾ ਚੈਨਲ ਜਿਹੜਾ ਘਰ ਘਰ ਜਾਵੇ ਫ੍ਰੀ ਜਾਵੇ ਤਾਂ ਉਹ ਚੈਨਲ 100% ਹੀ ਸਰਕਾਰ ਨੂੰ ਤੇ ਉਹਨੂੰ ਇਨਫੋਰਮੇਸ਼ਨ ਨੂੰ ਰਿਪੋਰਟ ਕਰ ਦਿਓ ਜੀ,
ਹੈਗਾ ਹੀ ਆ, ਦੂਰਦਰਸ਼ਨ ਆਕਾਸ਼ਵਾਣੀ ਚੱਲਦਾ ਹੀ ਆ,
ਚੱਲਦੇ ਆ, ਪਰ ਉਹਨੂੰ ਉਸ ਢੰਗ ਨਾਲ
ਨਹੀਂ, ਫਿਰ ਉਹਨੂੰ ਹੀ ਚਲਾਣ ਨਾ, ਉਹਨੂੰ ਹੀ ਚਲਾਣ ਨਾ ਸਾਰੀ ਇਨਫੋਰਮੇਸ਼ਨ ਕਰਨ ਨੂੰ, ਉਹਨੂੰ ਹੀ ਪ੍ਰੋਪਰ ਚਲਾਣ ਨਾ। ਜੇ ਦੂਜੀ ਗੱਲ ਇਹ ਆ ਵੀ ਜਿਹੜੇ ਪਾਠਕ ਨੇ, ਦਰਸ਼ਕ ਨੇ, ਸਰੋਤੇ ਨੇ, ਉਨ੍ਹਾਂ ਦੇ ਗਲੇ ਦੇ ਵਿਚ ਕਿਉਂ ਧੱਕਣੀ ਉਹ ਇਨਫਰਮੇਸ਼ਨ ਜਦੋਂ ਉਨ੍ਹਾਂ ਨੂੰ ਚਾਹੀਦੀ ਨੀ? ਜੇ ਉਨ੍ਹਾਂ ਨੂੰ ਸਰਕਾਰ ਦੀਆਂ ਜਾਣਕਾਰੀਆਂ ਚਾਹੀਦੀਆਂ ਤਾਂ ਉਹ ਸਰਕਾਰ ਦੇ ਵੈਬਸਾਈਟਾਂ ਤੇ ਜਾਣ, ਸਰਕਾਰ ਦੇ ਚੈਨਲ ਦੇਖਣ, ਦੇ ਕੈਨ ਡੂ ਸੋ ਰਾਈਟ। ਪਰ ਧੱਕੇ ਦੇ ਨਾਲ ਤੁਸੀਂ ਧੱਕ ਰਹੇ ਹੋ ਕਿਸੇ ਨਾਲ, ਉਨ੍ਹਾਂ ਨੂੰ ਲੋੜ ਹੀ ਨੀ। ਉਹ ਕਹਿੰਦੇ ਨਹੀਂ ਜੀ, ਅਸੀਂ ਤਾਂ ਸਾਸ ਬਹੁ ਦੇ ਨਾਟਕ ਦੇਖਣੇ ਨੇ, ਸਾਨੂੰ ਕੀ ਲੈਣ ਦੇਣਾ ਸਰਕਾਰ ਦਾ? ਉਨ੍ਹਾਂ ਨੂੰ ਲੋੜ ਹੀ ਨੀ ਉਸ ਇਨਫਰਮੇਸ਼ਨ ਦੀ।
ਦੇਖੋ ਉਹੀ ਗੱਲ ਆ ਜਾਂਦੀ ਆ ਜੀ ਵੀ ਸੁਰਮਾ ਪਾਉਣਾ ਤੇ ਮਟਕਾਉਣ ਵਾਲੀ ਗੱਲ ਆ ਗਈ, ਉਹਦੇ ਅਜਮੇਰ ਸਿੰਘ ਹੋਰਾਂ ਨੇ ਜਿਵੇਂ ਕਮੈਂਟ ਦਿੱਤਾ ਸੀ ਆਪਾਂ ਨੂੰ, ਤੇ ਉਹ ਚੀਜ਼ ਆ ਜਾਂਦੀ ਆ ਵੀ, ਪਰ ਰੌਲਾ ਇਹ ਆ ਗਿਆ ਵੀ ਸਰਕਾਰਾਂ ਸੁਰਮੇ ਪਾਉਂਦੀਆਂ ਨੀ ਤੇ ਮਟਕਾਉਣ ਤੇ ਬੜਾ ਜ਼ੋਰ
ਲਾਉਂਦੀਆਂ।
ਆ ਕੇ ਮਟਕਾਉਣਾ ਕੋਈ ਮਾੜੀ ਨੀ।
ਹਾਂਜੀ, ਸਰਬਜੀਤ ਹੋਣੀ ਵੀ ਸਾਡੇ ਟੈਕਨੀਕਲ ਡਾਇਰੈਕਟਰ ਸਾਡੇ ਨਾਲ ਜੁੜ ਗਏ ਨੇ, ਕਹਿੰਦੇ ਸਰਕਾਰ ਆਪਣਾ ਨਿਊਜ਼ ਪੇਪਰ ਸ਼ੁਰੂ ਕਰ ਸਕਦੀ ਆ। ਲੈ ਸਰਬਜੀਤ ਹੋਣੀ ਹੋਰੇ ਸੱਪ ਚੜਦਾ,
ਅੱਡਾ ਤਕੜਾ ਆਈਡੀਆ ਸਰਬਜੀਤ ਯਾਰ, ਪਹਿਲਾਂ ਰੇਡੀਓ ਇੱਕ ਮਿੰਟ ਮੈਂ ਪਰਸਨਲ ਗੱਲ ਕਰ ਲਾਂ ਸਰਬਜੀਤ ਨਾਲ। ਸਰਬਜੀਤ, ਕੱਲ ਜਿਹੜੀ ਬਾਈ ਉਹ ਵੀਡੀਓ ਭੇਜੀ ਸੀ ਦੇਬੀ ਵਾਲੀ, ਉਹ ਨਾ ਬਹੁਤ ਸਾਰੇ ਲਿਸਨਰ ਆ ਤੇ ਉਹਦੀ ਆਵਾਜ਼ ਨੀ ਨਾਲ ਆ ਰਹੀ, ਤੇ ਉਹ ਮੈਨੂੰ ਜਿੰਨਾ ਨੇ ਵੀ ਕੌਣ ਕੀਤਾ ਜਿਆਦਾ ਹੈਗੇ ਉਹ ਐਪਲ ਵਾਲੇ। ਕੀ ਚੱਕਰ ਸੀ ਬਾਈ ਬਣ ਕੇ ਕਰੀ ਠੀਕ ਯਾਰ?
ਹਾਂਜੀ ਹਾਂਜੀ, ਐਪਲ ਮੈਨੂੰ ਲੱਗਦਾ ਐਪਲ ਚ ਕੀੜਾ ਵੜ ਗਿਆ ਤਾਂ ਕਰਕੇ ਉਹ ਖਾ ਰਿਹਾ ਆਵਾਜ਼ ਨੂੰ, ਜਿੱਦਾਂ ਗੁੱਤ ਕੱਟ ਰਿਹਾ ਨਾ ਤੇ ਇੱਦਾਂ ਹੀ। ਹਾਂਜੀ, ਤੇ ਚਲੋ ਕੋਈ ਗੱਲ ਨੀ, ਆਪਾਂ ਸਾਰੀ ਇਨਫੋਰਮੇਸ਼ਨ ਜਿਹੜੀ ਆ ਸਾਂਝੀ ਕਰਦੇ ਆ, ਪਰ ਪਹਿਲਾਂ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ ਇੱਕ ਬਹੁਤ ਉਮਦਾ ਬਹੁਤ ਜਿਹੜਾ ਗੁੱਤਾਂ ਦੇ ਮੁਤਲਕ ਟੌਪਿਕ ਹੈ, ਬੜਾ ਇੰਟਰਸਟਿੰਗ ਹੋਏਗਾ। ਸੋ ਪਹਿਲਾਂ ਇੱਕ ਗੀਤ ਨਵਾਂ ਸੁਣਦੇ ਆ ਜੀ।
ਹੈਪੀ ਮਨੀਲਾ ਲੇਟ ਹੋ ਗਿਆ ਗੁੱਤਾਂ ਵਾਲਾ ਗੀਤ।
ਹੋ ਬਹਿ ਜੋ ਸਖੀਓ, ਗੱਲ ਮੈਂ ਦੱਸਾਂ ਕਰ ਸੋਹਣਿਆਂ ਦੇ,
ਪਰ ਗਾਣਾ ਸੁਣਵਾ ਦੇਣਾ ਚਾਹੀਦਾ।
ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ। ਜੀ ਵੀ ਕੁਝ ਨਾ ਆਖੇ ਲਾਡੋ ਆਖ ਬੁਲਾਉਂਦਾ ਏ, ਕੀ ਮੈਂ ਉਹਦੀ ਸਿਫਤ ਸੁਣਾਵਾਂ ਬੱਚਿਆਂ ਵਾਂਗ ਸਰਾਉਂਦਾ ਏ, ਕੀ ਮੈਂ ਉਹਦੀ ਸਿਫਤ ਸੁਣਾਵਾਂ ਬੱਚਿਆਂ ਵਾਂਗ ਸਰਾਉਂਦਾ ਏ, ਮੈਂ ਵੀ ਉਹਨਾਂ ਤੀਹਾਂ ਵਿੱਚ ਹਾਂ ਭਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਛੋਟਾ ਦਿਓਰ ਵਸਾਣੀ ਖਾਂਦਾ ਪੱਖੀਆਂ ਚੱਲਦਾ ਰਹਿੰਦਾ ਏ, ਜਦ ਮੈਂ ਰੋਟੀ ਟੁੱਕ ਬਣਾਵਾਂ ਕੋਲੇ ਆ ਜੁੜ ਪੈਂਦਾ ਏ, ਜਦ ਮੈਂ ਰੋਟੀ ਟੁੱਕ ਬਣਾਵਾਂ ਕੋਲੇ ਆ ਜੁੜ ਪੈਂਦਾ ਏ, ਮਾਂ ਮਸ਼ਕਰੀਆਂ ਕਰਦਾ ਮੈਂ ਹੱਸ ਹੱਸ ਝਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ। ਵਰਗੀ ਨਣਦ ਪਿਆਰੀ ਜਾਨੋ ਵੱਧ ਕੇ ਚਾਹੁੰਦੀ ਏ, ਸੁਰਖੀ ਬਿੰਦੀ ਲਾਵੇ ਨਾਲੇ ਸਿਰ ਵੀ ਚਾਹ ਨਾਲ ਵਾਉਂਦੀ ਏ, ਸੁਰਖੀ ਬਿੰਦੀ ਲਾਵੇ ਨਾਲੇ ਸਿਰ ਵੀ ਚਾਹ ਨਾਲ ਵਾਉਂਦੀ ਏ, ਰਹਿੰਦੀ ਬੱਚਿਆਂ ਵਾਂਗ ਮੇਰੇ ਨਾਲ ਲੜਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ, ਮੈਂ ਮੌਜਾਂ ਕਰਦੀ ਨੀ ਕੁੜੀਓ।
ਲਓ ਜੀ, ਗੀਤ ਸੁਣ ਰਹੇ ਸੀ ਗੁਰ ਏਕਮ ਦੀ ਆਵਾਜ਼ ਦੇ ਵਿਚ, ਤੇ ਤੁਸੀਂ ਗੀਤ ਦੇ ਵਿਚ ਆਵਾਜ਼ ਲੀਕ ਹੋਣ ਦੇ ਵਿਚ ਦੇਖ ਹੀ ਲਿਆਊਗਾ ਕਿ ਮਿੰਟੂ ਬਰਾੜ ਪੈਟਰੋਲ ਤੇ ਨੀ ਚੱਲਦਾ, ਡੀਜ਼ਲ ਤੇ ਨੀ ਚੱਲਦਾ, ਉਹ ਚਾਹ ਤੇ ਚੱਲਦਾ ਹੈ। ਕਹਿੰਦੇ ਚਾਹ ਪੀਣੀ ਹੈ ਤੇ ਚਾਹ ਦੇ ਨਾਲ ਗੱਲਾਂ ਆਉਂਦੀਆਂ। ਸੋ ਮਿੰਟੂ ਜੀ ਜਾਏ ਫਿਰ, ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਫਿਰ ਕੱਟ ਹੋ ਗਈ ਹੈ, ਤੇ ਕੋਈ ਨੀ ਆਪਾਂ ਉਹਨਾਂ ਨੂੰ ਲਾਉਂਦੇ ਆ ਪ੍ਰੋਗਰਾਮ ਦੇ ਵਿਚ। ਤੇ ਗੱਲਬਾਤ ਚੱਲ ਰਹੀ ਸੀਗੀ, ਅੱਜ ਕੱਲ ਮਿੰਟੂ ਬਰਾੜ ਹੋਣਾ ਨੂੰ ਇਕ ਹੋਰ ਜਿੰਮੇਵਾਰੀ ਬੜੀ ਭਾਰੀ ਜਿਹੜੀ ਮਿਲੀ ਹੋਈ ਆ, ਉਹ ਹੈਗੀ ਆ ਕਿ ਉਹ ਇਕ ਕੁੱਤੇ ਦੀ ਕੇਅਰ ਟੇਕਿੰਗ ਕਰ ਰਹੇ ਨੇ। ਉਹਨਾਂ ਕੁੱਤੇ ਦਾ ਮਾਲਕ ਜਿਹੜਾ ਆ ਕੁਛ ਹਫ਼ਤਿਆਂ ਲਈ ਛੁੱਟੀ ਤੇ ਗਿਆ ਹੋਇਆ, ਤੇ ਮਿੰਟੂ ਜੀ ਉਹਨਾਂ ਦੀ ਸਾਂਭ ਸੰਭਾਲ ਲੱਗੇ ਹੋਏ ਨੇ ਕਾਰਨ ਕੁੱਤੇ ਦੀ। ਸੋ ਕੁੱਤੇ ਨੂੰ ਖਾਣਾ ਦਾਣਾ ਪਾਣਾ ਇਹਨਾਂ ਦੀ ਜਿੰਮੇਵਾਰੀ ਆ। ਮਿੰਟੂ ਜੀ ਦੱਸੋ ਫਿਰ ਇਸ ਕੰਮ ਬਾਰੇ ਵੀ ਜਿਹੜਾ ਤੁਸੀਂ ਸੰਭਾਲਿਆ।
ਹੁਣ ਇਹ ਨਾ ਮੈਂ ਉਹਦੀ ਗੱਲ ਆ ਫਿਰ ਦੇਖੋ, ਇਹਨੂੰ ਕਿਸੇ ਵੀ ਐਂਗਲ ਤੋਂ ਕਿਸੇ ਵੀ ਐਂਗਲ ਨੂੰ ਜਿੱਧਰ ਨੂੰ ਆਖੋ ਮੈਂ ਉਧਰ ਨੂੰ ਲੈ ਜਾਣਾ ਗੱਲ ਨੂੰ। ਇਹਨੂੰ ਇਹਨੂੰ ਕਹਿੰਦੇ ਆ ਵੀ ਬੰਦਾ ਜਿਹੜਾ ਗੱਲਾਂ ਦਾ ਕੜਾਹ ਕਰਦਾ ਹੋਵੇ ਨਾ, ਗੱਲਾਂ ਦਾ ਖਾਈਆ ਖਾਂਦਾ ਹੋਵੇ, ਉਹ ਕਿਸੇ ਪਾਸੇ ਵੀ ਲੈ ਜਾਓ। ਨੰਬਰ ਇੱਕ ਤਾਂ ਪਹਿਲਾਂ ਤਾਂ ਗੱਲ ਨੂੰ ਮੈਂ ਮੋੜ ਇਹ ਦੇਵਾਂ, ਵੀ ਅਸੀਂ ਇਹ ਗੱਲ ਜਾਣ ਕੇ ਲਈ ਕੀਤੀ ਸੀਗੀ, ਫੇਰ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਜਾਣ ਕੇ ਕੀਤੀ ਸੀ। ਚਲੋ ਪਹਿਲੀ ਗੱਲ ਤਾਂ ਫੂਕ ਇੱਥੇ ਨਿਕਲ ਗਈ ਗੱਲ ਦੀ, ਠੀਕ ਆ। ਦੂਜੇ ਪਾਸੇ ਇਹ ਆ ਵੀ ਜੇ ਹੁਣ ਸਾਡਾ ਪਰਦਾ ਫਾਸ਼ ਹੋ ਹੀ ਚੁੱਕਿਆ ਤਾਂ ਫੇਰ ਕੋਈ ਝੂਠ ਨੀ ਆ ਜੀ। ਮੇਰਾ ਤਾਂ ਆਪ ਜੀ ਕਰਦਾ ਵੀ ਮੈਂ ਭਾਈ ਭਾਈ ਜਸਵਿੰਦਰ ਸਿੰਘ ਅਰਕੇ ਦੇ ਘਰੇ ਕੁੱਤਾ ਕਿਉਂ ਨੀ ਸੀਗਾ, ਕਿਉਂ ਪਾਪੜ ਬੋਲੀ ਇੰਨਾ ਜ਼ਿੰਦਗੀ ਭਰ। ਥੋੜੇ ਦਿਨ ਪਹਿਲਾਂ ਮੈਂ ਨਾ ਇੱਕ ਸਟੋਰੀ ਪੜ੍ਹੀ ਸੀਗੀ, ਇੱਕ ਸਟੋਰੀ ਪੜ੍ਹੀ ਸੀ ਥੋੜੇ ਦਿਨ ਪਹਿਲਾਂ ਮੈਂ ਵਟਸਐਪ ਤੇ, ਕਹਿੰਦੇ ਵੀ ਨਾ ਤਾਂ ਕੁਝ ਕਾਰਾਂ ਦੇ ਤੇਲ ਪਾਣੀ ਦਾ, ਨਾ ਕੋਈ ਜਵਾਕਾਂ ਦੀ ਫੀਸ, ਨਾ ਕੋਈ ਹੋਰ ਬਿੱਲਾਂ ਦਾ, ਕਿਸੇ ਦੀ ਕੋਈ ਚਿੰਤਾ ਨੀ, ਚੰਗੇ ਚੱਲਦੇ ਆ, ਚੰਗਾ ਭੋਜਨ ਮਿਲਦਾ, ਚੰਗੇ ਮੌਜਾਂ ਕਾਰਾਂ ਚ ਚੜਾ ਕੇ ਲਿਜਾਂਦੇ ਆ, ਲਿਆਉਂਦੇ ਆ, ਨਾਟਿੰਗ ਦੀ ਹੈਡਕ ਚਾਰ ਸਵੇਰੇ ਬਾਹਰ ਮੂੰਹ ਕੱਢ ਕੇ ਉਦੋਂ ਨਜ਼ਾਰੇ ਲੈਂਦੇ ਆ, ਤੇ ਕਹਿੰਦੇ ਬੰਦੇ ਨਾਲ ਤਾਂ ਕੁੱਤਾ ਚੰਗਾ ਹੋ ਗਿਆ। ਤੇ ਗੁਰਦਾਸ ਮਾਨ ਹੋਰੇ ਗਾਣਿਆਂ ਚ ਵੀ ਕਹਿ ਚੁੱਕੇ ਆ ਵੀ ਭਾਈ ਕੁੱਕਰ ਚੰਗਾ ਕੁੱਕਰ। ਸੋ ਮੈਂ ਨਾ ਹੁਣ ਦੋ ਚਾਰ ਦਿਨਾਂ ਦੇ ਬਾਈ ਮੇਰੀ ਡਿਊਟੀ ਲਾ ਗਏ ਵੀ ਆਉਂਦੇ ਜਾਂਦੇ ਨਾ ਸਾਡੇ ਜਿਹੜਾ ਕੁੱਤਾ ਤੇ ਅਸੀਂ ਜਾਣਾ ਬਾਹਰ ਤੇ ਉਹਨੂੰ ਸਾਹਮਣੇ, ਉਹ ਮੈਂ ਤੜਕੇ ਹੱਥਨੇ ਉਹਨੂੰ ਸਾਹਮਣੇ ਜਾਂਦਾ ਗਾ, ਦਸ ਵੀਹ ਮਿੰਟ ਉਹਦੀ ਸੇਵਾ ਕਰਨ ਜਾਂਦਾ, ਤੇ ਮੈਨੂੰ ਦਸ ਵੀਹ ਮਿੰਟਾਂ ਦੀ ਜਦੋਂ ਮੈਂ ਉਹਦੀ ਅਲਮਾਰੀ ਜਿਹੜੀ ਉਹਨਾਂ ਦੀ ਖੋਲਦਾ ਨਾ ਜਿੱਥੇ ਉਹਨਾਂ ਨੇ ਸਮਾਨ ਉਹਦੇ ਲਈ ਦੱਸਿਆ ਤੇ ਜਿਹੜਾ ਉਹਦਾ ਚਾਰਟ ਆ ਫੂਡ ਦਾ, ਤਾਂ ਮੈਨੂੰ ਬਹੁਤ ਪਛਤਾਵਾ ਹੁੰਦਾ ਵੀ ਮੈਂ ਕੁੱਤਾ ਕਿਉਂ ਨੀ ਆ ਯਾਰ, ਜੇ ਮੈਂ ਆਉਂਦਾ ਤਾਂ ਇੰਨੀ ਸੇਵਾ ਹੋਣੀ ਸੀ ਬੇਟੇ ਦੀ, ਵੀ ਉਹ ਜਿਹੀਆਂ ਚੀਜ਼ਾਂ ਉਹ ਜਿਹੇ ਭੋਜਨ ਮਿਲਣੇ ਸੀਗੇ ਜਿਹੜੇ ਤੁਸੀਂ ਸੋਚ ਵੀ ਨੀ ਸਕਦੇ, ਵੇਲੇ ਵੇਲੇ ਸਿਰ ਉਹਦੀਆਂ ਖੇਡਾਂ ਟੋਆ। ਮੈਂ ਦੱਸ ਰਿਹਾ ਸੀਗਾ ਵੀ ਯਾਰ ਮੈਨੂੰ ਬਹੁਤ ਅਫਸੋਸ ਆ ਵੀ ਕਿਉਂ ਜ਼ਿੰਦਗੀ ਬੋਝ ਧੋਈ ਜਾਂਦੇ ਹੁਣ ਬੈਠੇ ਦੇਖੀ ਇੰਨੇ ਲੋਕ ਰਾਮ ਨਿਬੜੇ ਤਾਂ ਖੇਤ ਉਹ ਕਰਨਾ ਫਿਰ ਉਹ ਕਰਨਾ ਜੀ, ਫਿਰ ਉਹਦਾ ਬਿੱਲ ਆਇਆ ਪਿਆ ਫਿਰ ਚੜ੍ਹ ਜਾਣਾ ਜੀ, ਵੀ ਨਿਰੀਆਂ ਟੈਨਸ਼ਨ ਦੇ ਸਿਰ ਤੇ। ਸੋ ਤਾਂ ਸੀ ਜੀ ਗੱਲਬਾਤ।
ਹਾਂਜੀ ਹਾਂਜੀ, ਇੱਕ ਗੱਲ ਵੈਸੇ ਜਾਣ ਕੇ ਲਈ ਕਿਤੇ ਦੱਸਣਾ ਚਾਹੁੰਦੇ ਸੀ ਵੀ ਆਸਟ੍ਰੇਲੀਆ ਦੇ ਕੁੱਤੇ ਕਿੰਨੇ ਸੁਖੀ, ਬਸ ਨਾ ਕੋਈ ਟੈਨਸ਼ਨ ਨਾ ਕੋਈ ਬਾਤ। ਅਸੀਂ ਤਾਂ ਐਵੀ ਮਿੰਟੂ ਭਾਜੀ, ਅਸੀਂ ਤਾਂ ਜਿਹੜੇ ਲੋਕ ਨੇ ਨਾ ਬੰਦੇ, ਅਸੀਂ ਤਾਂ ਐਵੀ ਕੁੱਤੇ ਕੰਮਾਂ ਚ ਪਸੇ
ਐਵੇਂ ਭੌਂਕਦੇ ਫਿਰਦੇ ਆ, ਐਵੇਂ ਭੌਂਕਦੇ ਫਿਰਦੇ ਆ। ਮੇਰਾ ਇੱਕ ਕਜ਼ਨ ਕਹਿੰਦਾ ਹੁੰਦਾ ਸੀ, ਮੇਰੇ ਇੱਕ ਕਜ਼ਨ ਸੀ ਢਾਣੀ ਚ ਰਹਿੰਦੇ ਸੀ, ਤੇ ਉਹਨਾਂ ਨੂੰ ਜਦੋਂ ਬਾਹਰ ਜਾਣਾ ਤੇ ਉਹਨਾਂ ਦੇ ਬਹੁਤ ਵੱਡੇ ਕੁੱਤੇ ਰੱਖੇ ਹੋਏ ਸੀ, ਜੋ ਕੁੱਤੇ ਦੇਖ ਕੇ ਨਾ ਤੇ ਅਗਲੇ ਨੇ ਆਏ ਗਏ ਨੇ ਕਹਿਣਾ ਵੀ ਕਹਿੰਦਾ ਇਹ ਦੇਖੀ ਬਾਈ ਵੱਢਦੇ ਤਾਂ ਨੀ, ਤਾਂ ਮੇਰਾ ਕਜ਼ਨ ਕਹਿੰਦਾ ਨਾ 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 ਬਾਈ ਇਹ ਤਾਂ ਮੇਰੇ ਨਾਲੋਂ ਵੀ ਵੱਡੇ ਸਰਦਾਰ ਆ, ਮੈਂ ਕਿਵੇਂ, ਅਗਲਾ ਪੁੱਛਦਾ। ਉਹ ਕਹਿੰਦਾ ਬਾਈ ਮੇਰੇ ਤੋਂ ਹੱਥ ਨੇ ਪਹਿਲਾਂ ਅੰਦਰ ਵੜ ਕੇ ਸੌ ਜਾਂਦੇ ਆ ਤੇ ਤੜਕੇ ਮੇਰੇ ਤੋਂ ਬਾਅਦ ਉੱਠ ਕੇ ਆਉਂਦੇ ਅੰਦਰ, ਕਹਿੰਦਾ ਟੈਨਸ਼ਨ ਨਾ ਲਓ।
ਠੀਕ ਹੈ ਜੀ, ਤੇ ਪਾਲਾ ਬੈਂਸ ਕੋਵਰ ਵਾਲੇ ਕਹਿੰਦੇ ਨੇ ਭਾਜੀ ਕਹਿੰਦੇ ਏਦਾਂ ਹੁੰਦੀਆਂ ਅਮਰੀਕਾ ਦੀਆਂ ਗੱਲਾਂ ਲੀਕ, ਜਿੱਦਾਂ ਹੁਣ ਮਿੰਟੂ ਭਾਜੀ ਦੀਆਂ ਹੋ ਗਈ। ਹਾਂਜੀ ਮਿੰਟੂ ਜੀ, ਹੁਣ ਇਨ੍ਹਾਂ ਨੇ ਇੱਕ ਫੋਟੋ ਭੇਜੀ ਸੀ, ਇੱਕ ਔਰਤ ਨਾ, ਵੈਸੇ ਤਾਂ ਸ਼ੁਕਲ ਦਾ ਇਹ ਔਰਤ ਨਾ ਗੁੱਟੇ ਦੇ ਉੱਤੇ ਗੜਬੀ ਪਸਾਈ ਬੈਠੀ ਆ ਉਹਨੂੰ ਰੋਕਣ ਵਾਸਤੇ। ਮਤਲਬ ਇਹ ਜਿਹੜਾ ਮਤਲਬ ਇੱਕ ਫੰਡਾ ਚੱਲ ਰਿਹਾ ਇੰਡੀਆ ਦੇ ਵਿੱਚ ਗੁੱਤ ਕੱਟਣ ਦਾ, ਵੈਸੇ ਤਾਂ ਬਹੁਤ ਤੁਸੀਂ ਖੁਲਾਸਾ ਵੀ ਕਰ ਚੁੱਕੇ ਆ, ਤੇ ਇੱਕ ਨਾ ਸੋਸ਼ਲ ਮੀਡੀਆ ਤੇ ਕਿਸੇ ਨੇ ਬਿਆਨ ਦਿੱਤਾ ਆ ਵੀ ਉਹ ਜੀ ਇੱਕ ਭੂੰਡ ਆ ਚਾਈਨਾ ਤੋਂ, ਟਾਈਵਾਨ ਦੇ ਵਿਚ ਹੁੰਦਾ, ਚਾਈਨਾ ਚ ਹੁੰਦਾ, ਉਹ ਭੂੰਡ ਇਧਰ ਆ ਗਿਆ ਜੀ ਹੁਣ, ਤੇ ਉਹ ਡੰਗ ਮਾਰਦਾ ਪਹਿਲਾਂ ਸਿਰ ਦੇ ਵਿਚ, ਫਿਰ ਉਹ ਬੇਹੋਸ਼ ਕਰ ਦਿੰਦਾ ਆ, ਬੇਹੋਸ਼ ਹੋ ਕੇ ਤਾਂ ਫਿਰ ਉਹ ਗੁੱਤ ਦੇ ਵਿਚ ਫਸਿਆ ਹੁੰਦਾ ਬਾਲ ਦੇ ਵਿਚ, ਤੇ ਹੌਲੀ ਹੌਲੀ ਉਹ ਕੁਤਰਨਾ ਸ਼ੁਰੂ ਕਰ ਦਿੰਦਾ ਹਨਾ।
ਅੱਛਾ
ਹਾਂ, ਤੇ ਉਹ ਕੁਤਰ ਕੇ ਸਾਰੇ,
ਇਹ ਤਾਂ ਫਿਰ ਸਿੱਧਾ ਹਮਲਾ,
ਇਹ ਸਿੱਧਾ ਹਮਲਾ ਚਾਈਨਾ
ਦਾ ਹਮਲਾ ਹੈ।
ਦੇਖੋ ਇਹਦੇ ਨਾਲ ਦਾ ਮਤਲਬ ਵੈਪਨ ਹੋਰ ਕੋਈ ਤਿਆਰ ਹੋ ਹੀ ਨਹੀਂ ਸਕਦਾ ਹਨਾ, ਤੇ ਉਹ ਤਾਂ ਮਤਲਬ ਇੱਜ਼ਤ ਤੇ ਸਿੱਧਾ ਹਮਲਾ ਹੈ ਹਨਾ। ਹੁਣ ਕੱਲ ਅਸੀਂ ਕੀਤੀ ਸੀ ਗੱਲ ਚਿੱਟੀ ਮੱਖੀ ਦੀ, ਠੀਕ ਹੈ, ਚਿੱਟੀ ਮੱਖੀ ਦਾ ਮੁਆਇਨਾ ਕਰਨ ਗਏ ਕੈਪਟਨ ਸਾਹਿਬ, ਤੁਸੀਂ ਦੇਖਿਆ ਹੋਣਾ ਵੈਸੇ, ਮੈਨੂੰ ਥੋੜੀ ਹੋਰ ਚਲੋ ਇੱਥੇ ਗੱਲ ਵੀ ਕਰ ਲੈਂਦੇ ਹਾਂ ਕਿ ਉਹ ਮੈਨੂੰ ਇਹ ਨਹੀਂ ਸਮਝ ਆਈ, ਤੁਸੀਂ ਫੋਟੋ ਦੇਖੀ ਉਹ ਨਰਮੇ ਦੇ ਖੇਤ ਦੀ ਜਿੱਥੇ ਪੁਲਿਸ ਵਾਲੇ ਇੱਕ ਦੂਜੇ ਨੂੰ ਸੰਗਲੀਆਂ ਪਾ ਕੇ ਖੜੇ ਨੇ ਆਲੇ ਦੁਆਲੇ ਹਨਾ, ਤੇ ਦੇਖੀ ਫੋਟੋ, ਵਿਚਾਲੇ ਕੈਪਟਨ ਸਾਹਿਬ ਨਰਮੇ ਦੇ ਪੱਤੇ ਦੇਖ ਰਹੇ ਨੇ ਤੇ ਆਲੇ ਨਾ ਆਲੇ ਦੁਆਲੇ ਮੇਰੇ ਖਿਆਲ 30-40 ਪੁਲਿਸ ਵਾਲੇ ਚੇਨ ਬਣਾਈ ਖੜੇ ਨੇ, ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਲੋਕਾਂ ਨੂੰ ਰੋਕਣ ਲਈ ਚੇਨ ਬਣਾ ਰਹੇ ਨੇ, ਚਿੱਟੀ ਮੱਖੀ ਨੂੰ ਰੋਕ ਰਹੇ ਨੇ ਵੀ ਕੈਪਟਨ ਸਾਹਿਬ ਤੇ ਹਮਲਾ ਨਾ ਕਰ ਦੇਣ।
ਦੇਖ ਲੋ ਇਸ ਟਾਈਮ ਕੈਪਟਨ ਲਈ ਜਿਹੜੀ ਚਿੱਟੀ ਮੱਖੀ ਹੈ ਨਾ, ਉਹ ਕਿਸਾਨ ਲਈ ਹਾਨੀਕਾਰਕ ਆ, ਉਹ ਕਿਸਾਨ ਨੂੰ ਨੁਕਸਾਨ ਪਹੁੰਚਾ ਰਹੀ ਆ, ਉਹਨੂੰ ਉਹਦੀ ਜਿੰਮੇਵਾਰੀ ਕਿਸਾਨ ਦੀ ਉਹਨੂੰ ਰੋਕਣਾ। ਜਿਹੜੀ ਕੈਪਟਨ ਆ ਨਾ, ਕੈਪਟਨ ਦੀ ਜਿਹੜਾ ਨੁਕਸਾਨ ਕਰ ਸਕਦਾ ਜ਼ਿਮੀਦਾਰ, ਸੋ ਜ਼ਿਮੀਦਾਰ ਨੂੰ ਰੋਕਣਾ ਜਿਹੜੀ ਕੈਪਟਨ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ।
ਠੀਕ ਹੈ, ਸੋ ਵੈਸੇ ਮੈਨੂੰ ਜਿੱਥੇ ਤੱਕ ਲੱਗਦਾ ਨਾ ਕੈਪਟਨ ਨੂੰ ਜਿਹੜੇ ਨੁਕਸਾਨ ਪਹੁੰਚਾ ਸਕਦਾ ਉਹ ਅਰੂਸਾ ਆ, ਪਾਕਿਸਤਾਨ ਹਮਲਾ ਕਰ ਸਕਦਾ, ਉਹ ਵੀ ਹਮਲਾ ਕੀਤਾ ਹੋਇਆ। ਅੱਛਾ, ਮੈਨੂੰ
ਨਾ ਕੱਲ ਪਰਸੋਂ ਇੱਕ ਬਿਆਨ ਹੋਰ ਬੜਾ ਵਧੀਆ ਸੀਗਾ ਰੂਸਾਂ ਦਾ, ਜੇ ਤੁਸੀਂ ਜ਼ਿਕਰ ਹੀ ਕੀਤਾ, ਤੇ ਕੱਲ ਪਰਸੋਂ ਸਾਡੇ ਕਿਸੇ ਸੱਜਣ ਮਿੱਤਰ ਦਾ ਬਿਆਨ, ਹੁਣ ਮੇਰੇ ਧਿਆਨ ਨੀ ਆ ਰਿਹਾ, ਕਿਸੇ ਚੰਗੇ ਬੰਦੇ ਨੇ ਬਿਆਨ ਦਿੱਤਾ ਸੀ ਤੇ ਉਹ ਗੱਗੂ ਗਿੱਲ ਦੇ ਨਾਂ ਦੀ ਫੋਟੋ ਦੇ ਉੱਤੇ ਬਣਾਇਆ ਹੋਇਆ ਸੀ। ਉਹ ਕਹਿੰਦੇ ਕੈਪਟਨ ਸਾਹਿਬ ਇੱਕ ਪੁੰਨੀ ਖੱਟ ਲਓ, ਸਾਡੇ ਮੁੰਡਿਆਂ ਦੇ ਰਿਸ਼ਤੇ ਉਧਰ ਪਾਕਿਸਤਾਨ ਚ ਕਰਾ ਦਿਓ, ਆਪੇ ਕਹਿੰਦਾ ਵਪਾਰ ਤਾਂ ਚੱਲ ਪੂਆ, ਇਧਰੋਂ ਕੁਛ ਲੈ ਜਾ ਕਰਨਗੇ ਗੰਡੇ ਟਮਾਟਰ, ਉਧਰੋਂ ਕਾਜੂ ਬਦਾਮ ਲਿਆਇਆ ਕਰਨਗੇ, ਕਹਿੰਦਾ ਬਿਜ਼ਨਸ ਚੱਲ ਪੂਗ, ਤੇ ਐਵੇਂ ਕਹਿੰਦਾ ਬੇਰੁਜ਼ਗਾਰੀ ਵੀ ਖਤਮ ਹੋਊਗੀ, ਕਹਿੰਦਾ ਚਾਰ ਰਿਸ਼ਤੇ ਹੀ ਕਰਾ ਦੇ ਉਧਰੋਂ।
ਨਹੀਂ ਉਹ ਕਹਿੰਦੇ ਵੀ ਮੈਨੂੰ ਕੌਣ ਪੁੱਛੂ ਜੇ ਤੁਹਾਡੇ ਮੁੰਡੇ ਉਧਰ ਵਿਆਹ ਹੋਣ ਲੱਗ ਪਏ, ਇਹ ਵੀ ਗੱਲ ਹੈ ਨਾ, ਉਹ ਵੀ ਪੋਲੀਟੀਸ਼ਨ ਹੈ। ਤੇ ਬਾਕੀ ਜਗਤਾਰ ਗਿੱਲ ਭਾਜੀ ਕਹਿ ਰਹੇ ਨੇ ਕਿ ਬਈ ਕਹਿੰਦੇ ਵੀ ਏਡੀ ਜਲਦੀ ਮੰਨ ਜਾਵੇ ਉਹ ਮਿੰਟੂ ਨਹੀਂ ਹੋ ਸਕਦਾ, ਚਲੋ ਮੰਨ ਗਿਆ। ਸੋ ਮਿੰਟੂ ਜੀ ਗੱਲ ਇਹ ਆ ਵੀ ਜਿਹੜੀ ਆ ਨਵਾਂ ਫੰਡਾ ਕੱਢਿਆ, ਕਹਿੰਦੇ ਇੱਕ ਭੂੰਡ ਆਇਆ ਜੀ, ਭੂੰਡ ਗੁੱਤ ਮੁੰਨ ਦਾ ਆ, ਤੁਹਾਡਾ ਕਿੰਨਾ, ਤੁਸੀਂ ਕਿੰਨਾ ਕੁ ਯਕੀਨ ਕਰਦੇ ਹੋ?
ਦੇਖੋ ਮੈਂ ਤਾਂ ਨਾ, ਮੈਨੂੰ ਤਾਂ ਇਸ ਗੱਲ ਦਾ ਗੁੱਸਾ ਵੀ ਇਹ ਮੇਰਾ ਆਈਡੀਆ ਚੋਰੀ ਹੋਇਆ। ਮੈਂ ਨਾ ਇੱਕ ਦੋ ਦਿਨ ਪਹਿਲਾਂ ਹੀ ਇਹ ਆਈਡੀਆ ਸ਼ੇਅਰ ਕੀਤਾ ਸੀ। ਮੈਂ ਕਿਹਾ ਯਾਰ ਜੇ ਸਰਕਾਰਾਂ ਧਿਆਨ ਕਨਵਰਟ ਕਰਨ ਲਈ ਇਹੋ ਜਿਹੀਆਂ ਚੀਜ਼ਾਂ ਜਾਂ ਸ਼ਰਾਰਤੀ ਲੋਕ ਆਨਸਰ ਕ੍ਰੀਏਟ ਕਰ ਸਕਦੇ ਆ, ਤੇ ਆਪਾਂ ਕਿਉਂ ਨੀ ਕ੍ਰੀਏਟ ਕਰ ਸਕਦੇ? ਤੇ ਮੈਂ ਕਿਹਾ, ਕਹਿੰਦੇ ਫਿਰ ਕੀ ਕ੍ਰੀਏਟ ਕੀਤਾ ਜਾਵੇ? ਮੈਂ ਮਨਪ੍ਰੀਤ ਹੋਰਾਂ ਨਾਲ ਗੱਲ, ਮੈਂ ਕਿਹਾ ਆਪਾਂ ਹੁਣ ਸ਼ੋਸ਼ਾ ਛੱਡ ਦਿੰਦੇ ਆ, ਇਹ ਨਾਸਾ ਬੰਨੀ ਉਹ ਛੱਡੀ ਗਈ ਇੱਕ ਰੇਜ ਆ, ਤੇ ਉਹ ਨਾਸਾ ਦੀ ਰੇਜ ਪੈਂਦੀ ਆ ਸਿਰ ਚ, ਤੇ ਉਹ ਵਾਲ ਕੱਟੇ ਜਾਂਦੇ ਆ, ਤੇ ਉਹ ਨਾਸਾ, ਉਹ ਮੈਂ ਤਾਂ ਨਾਸਾ ਵਾਲੇ ਪਾਸੇ ਸੋਚੀ ਜਾਂਦਾ ਸੀ, ਉਹ ਪਰ ਕਿਸੇ ਵੀਰ ਨੇ ਉਦੋਂ ਪਹਿਲਾਂ ਹੀ ਚਾਈਨਾ ਦਾ ਕੀੜਾ ਬਣਾਤਾ। ਪਰ ਮੈਂ ਉਸ ਵੀਰ ਦੇ ਬਾਰੇ ਨਿਆਰੇ ਜਾਵਾਂ ਜਿਹਨੇ ਬਣਾਇਆ, ਉਸ ਬੰਦੇ ਨੇ ਬਹੁਤ ਸਰਲ ਰੱਖੀ ਇਹ ਗੱਲ, ਸਰਲ, ਕੰਪਲੀਕੇਸ਼ਨ ਨੀ ਆਉਣ ਦਿੱਤਾ ਵਿੱਚ ਕਿਸੇ ਵੀ ਗੱਲ ਚ, ਬੜੀ ਸਰਲ ਰੱਖੀ, ਬੜੀ ਸਰਲ ਤਰੀਕੇ ਨਾਲ ਉਹਦੇ ਨਾਂ ਚੂਜ ਕਰੇ, ਪੂਰਾ ਫਿਲੋਸਫਰ ਲੱਗਦਾ ਉਹ ਬਾਈ। ਦੇਖੋ ਉਹਨੇ ਕੀ ਕੀਤਾ ਨਾ, ਉਹਨੇ ਮਾੜਾ ਜਿਹਾ ਜਿਵੇਂ ਆਪਾਂ ਅੰਗਰੇਜ਼ੀ ਚ ਚੱਬ ਕੇ ਜੇ ਨੀ ਗੱਲ ਕਰਨ ਲੱਗ ਜਾਂਦੇ, ਗੱਲ ਤਾਂ ਉਹੀ ਹੁੰਦੀ ਆ ਬਸ, ਗੁਰਲ ਗੁਰਲ ਜੀ ਕਰਨੀ ਹੁੰਦੀ ਆ ਮਾੜੀ ਜੀ। ਤਾਂ ਉਹਨੇ ਕੀ ਕੀਤਾ ਨਾ, ਅੰਗਰੇਜ਼ੀ ਚ ਮੱਖੀ ਨੂੰ ਮੈਕਾਈ ਕਹਿਣ ਲੱਗ ਗਿਆ, ਮੈਕੀ ਕੀੜਾ, ਮੈਕੀ ਕੀੜਾ ਕਹਿੰਦਾ। ਮੈਂ ਕਿਹਾ ਯਾਰ ਇਹ ਤਾਂ ਅੰਗਰੇਜ਼ੀ ਚ ਮੱਖੀ ਕਹਿ ਰਿਹਾ, ਹੋਰ
ਮੱਕੀ ਆ, ਉਹਨੂੰ ਕਮਾਲ ਬਣਾ ਕੇ ਮੈਕੀ ਬਣਾ ਦਿੱਤਾ। ਉਹ ਮੈਂ ਗੂਗਲ ਤੇ ਸਰਚ ਕੀਤੀ, ਮੈਂ ਕਿਹਾ ਯਾਰ ਇਹ ਕਿਹੜਾ ਕੀੜਾ ਹੋ ਗਿਆ, ਅਸੀਂ ਤਾਂ ਕਦੇ ਦੇਖਿਆ ਨੀ। ਉਹਦਾ ਦੇਖਿਆ ਉਹ ਤਾਂ ਕੋਈ ਵੀ ਨਾ ਕੀੜਾ, ਮੈਂ ਕਿਹਾ ਯਾਰ ਕਮਾਲ ਹੋ ਗਿਆ।
ਅਸਲ ਚ ਗਲਤੀ ਉਹਨਾਂ ਤੋਂ ਇੱਥੇ ਹੋ ਗਈ, ਉਸ ਫਿਲੋਸਫਰ ਤੋਂ ਗਲਤੀ ਇੱਥੇ ਹੋ ਗਈ ਵੀ ਉਹਨੂੰ ਉਹਦਾ ਨਾਮ ਮੱਕਾ ਹੀ ਰੱਖਣੀ ਚਾਹੀਦੀ ਸੀ, ਉਦੋਂ ਨਾਲ ਉਹਦਾ ਭੂੰਡ ਤੇ ਕੀੜਾ ਕਹਿੰਦੀ ਦੀ ਲੋੜ ਸੀਗੀ, ਹੁਣ ਆਪਾਂ ਮੱਖੀ ਨੂੰ ਆਇਆ ਥੋੜਾ ਕਹਿੰਦੇ, ਮੱਖੀ ਕੀੜਾ ਹੈ, ਮੱਖੀ ਭੂੰਡ ਆਇਆ ਥੋੜਾ ਕਵਾਂਗੇ।
ਮੈਂ ਤਾਂ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਸਾਡੇ ਕੋਲ ਡਾਟਾਬੇਸ ਹੈ ਨਾ ਪੈਸਟ ਤੇ ਸਾਰਿਆਂ ਦਾ, ਤੇ ਮੈਂ ਕਿਹਾ ਉਹਦੇ ਚ ਫੋਟੋ ਵੀ ਹੋਣੀ ਆ, ਉਹਦੇ ਚ ਕਾਮਨ ਨਾਮ ਵੀ ਹੁੰਦੇ ਆ ਦੁਨੀਆ ਦੇ, ਜਿਦਾਂ ਇੱਕ ਪੈਸਟ ਜੀ ਨਹੀਂ ਆ ਜੀ, ਸਾਰਾ ਡਾਟਾਬੇਸ ਹੈ, ਅਗਰ ਤੁਸੀਂ ਖੇਤੀ ਕਰਦੇ ਹੋ ਤਾਂ ਅਵੇਲੇਬਲ ਹੋਣਾ ਚਾਹੀਦਾ। ਉਹਦੇ ਵਿਚ ਉਹ ਸਾਰੇ ਜਿੰਨੀਆਂ ਵੀ ਬਿਮਾਰੀਆਂ ਆ ਜਾਂ ਜਿੰਨੇ ਵੀ ਭੂੰਡ ਆ ਸਾਰੇ, ਉਹ ਸਾਰੀਆਂ ਭੂੰਡੀਆਂ ਉਹਦੇ ਵਿਚ ਉਹਦੀ ਲਿਸਟ ਦਿੱਤੀ ਹੋਈ ਆ, ਔਰ ਉਹਨਾਂ ਦੇ ਕਾਮਨ ਨੇਮ ਕੀ ਆ ਦੁਨੀਆਂ ਦੇ ਵਿਚ, ਉਹਨਾਂ ਨੂੰ ਕਿਹੜੇ ਕਿਹੜੇ ਨਾਮਾਂ ਦੇ ਨਾਲ ਬੁਲਾਇਆ ਜਾਂਦਾ, ਜਿਦਾਂ ਹੁਣ ਸਾਡੇ ਮੱਖੀ ਕਹਿ ਦਿੰਦੇ ਆ, ਇੱਥੇ ਫਲਾਈ ਕਹਿ ਦਿੰਦੇ ਆ, ਉਹ ਸਾਰੇ ਲਿਖੇ ਹੋਏ ਨੇ ਉਹਦੇ ਚ। ਫਿਰ ਉਹਦਾ ਕੀ ਆ, ਉਹ ਕਿਹੜੀ ਕਿਹੜੀ ਫਸਲ ਨੂੰ ਪੈਂਦੇ ਨੇ, ਉਹਨਾਂ ਦੇ ਕਰੈਕਟਰਿਸਟਿਕ ਕੀ ਨੇ, ਉਹਨਾਂ ਦੇ ਲੱਛਣ ਕੀ ਨੇ, ਤੇ ਉਹਨਾਂ ਨੂੰ ਉਹਨਾਂ ਲਈ ਕਿਹੜੀਆਂ ਕਿਹੜੀਆਂ ਦਵਾਈਆਂ ਕਿਹੜੇ ਕਿਹੜੇ ਸਟੇਟ ਦੇ ਵਿਚ ਜਾਂ ਕੰਟਰੀ ਦੇ ਵਿਚ ਮਤਲਬ ਮਨਜੂਰ ਸ਼ੁਦਾ ਨੇ, ਉਹ ਸਾਰਾ ਡਾਟਾ ਉਹਦੇ ਵਿਚ ਅਵੇਲੇਬਲ ਹੈ, ਤੁਸੀਂ ਸਰਚ ਕਰ ਸਕਦੇ ਹੋ ਗੂਗਲ ਤੇ। ਤੇ ਮੈਂ ਉਹਦੇ ਚ ਵੀ ਨਿਗਾਹ ਮਾਰੀ, ਮੈਂ ਕਿਹਾ ਮੈਕੀ ਕਿਹੜਾ ਹੋ ਗਿਆ ਕੰਮ, ਉਹ ਮੈਕੀ ਦਾ ਕੋਈ ਵੀ ਕਾਮਨ ਨੇਮ ਹੈ ਨੀ, ਲੱਭਿਆ ਨੀ ਮੈਨੂੰ। ਤੇ ਉਹ ਬੰਦੇ ਨੇ ਬੜੀ ਮਤਲਬ ਬਣਾਈ ਜੀ, ਇਹ ਤਾਂ ਚਾਈਨਾ ਦਾ ਆ ਜੀ, ਇਹ ਤਾਈਵਾਨ ਦਾ ਜੀ, ਇਹ ਤਾਂ ਇਧਰ ਆ ਗਿਆ। ਉਹ ਮੈਨੂੰ ਤਾਂ ਸਮਝ ਨੀ ਆਉਂਦੀ ਹਿਮਾਲਿਆ ਟੱਪ ਕੇ ਏਦਾਂ ਕਿੱਦਾਂ ਗਿਆ ਏਡਾ ਵੱਡਾ ਮਿਸਾਈਲ ਦੇ ਨਾਲ ਸੁੱਟਿਆ ਗਿਆ ਇਧਰ ਹੈ ਨਾ। ਸੋ ਇਹੋ ਜਿਹੀ ਜਿਹੜੀ ਗੱਲਾਂ ਨੇ, ਉਹ ਨਾਲੇ ਗੁੱਤ ਵੀ ਐਨ ਕਲੀਨ ਕੱਟਦਾ, ਕਲੀਨ ਨੀ ਕੱਟਦਾ, ਪਹਿਲਾਂ ਇਹ ਕੰਪਲੇਂਟ ਆਈ ਸੀ, ਕਹਿੰਦੇ ਉਹਨੂੰ ਕਹੋ ਵੀ ਕਲੀਨ ਕੱਟਿਆ ਕਰੇ ਤੇ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ। ਇੱਕ ਨਾ ਚੁਟਕਲਾ ਵੀ ਆਇਆ ਸੀ, ਤੇ ਪਤਨੀ ਕਹਿੰਦੀ ਮੈਨੂੰ 500 ਰੁਪਏ ਦਿਓ ਜੀ, ਕਹਿੰਦਾ ਕੀ ਕਰਨਾ, ਕਹਿੰਦਾ ਮੈਂ ਨਾ, ਕਹਿੰਦੀ ਮੈਂ ਬਿਊਟੀ ਪਾਰਲਰ ਜਾ ਕੇ ਵਾਲ ਕਟਾਉਣੇ ਆ, ਤੇ ਉਹ ਮੋਹਰਿਓ ਕਹਿੰਦਾ 2-4 ਦਿਨ ਹੋਰ ਵੇਟ ਕਰ ਲਾ, ਕਿਆ ਪਤਾ ਆਪੇ ਸਰ ਜਾਵੇ ਘਰੇ। ਇੱਦਾਂ ਦੀਆਂ ਗੱਲਾਂ ਵੀ। ਹਾਂਜੀ, ਤੇ ਇਧਰ ਸਾਡੇ ਨਾਲ ਗੌਰਵ ਸ਼ਰਮਾ ਹੋਣੀ ਕਹਿ ਰਹੇ ਨੇ ਕਿ ਯੂੰ ਹੀ ਨਹੀਂ ਚੋਟੀ ਕਾਟ ਰਹਾ ਅਨਜਾਨ ਦਿਲ ਜਲਾ, ਯੂੰ ਹੀ ਨਹੀਂ ਚੋਟੀ ਕਾਟ ਰਹਾ ਹੈ ਅਨਜਾਨ ਦਿਲ ਜਲਾ, ਕਿਸੀ ਨੇ ਜ਼ੁਲਫੋਂ ਕੇ ਸਾਏ ਮੇ ਫਸਾ ਕੇ ਛੋੜਾ ਹੋਗਾ।
ਹੋ ਸਕਦਾ, ਇਸ ਲਈ ਸੋਚਣਾ ਚਾਹੀਦਾ ਵੀ ਹੋ ਸਕਦਾ ਕੋਈ ਅੱਕਿਆ ਬੰਦਾ ਇੱਕ ਨਾ ਸਾਡੇ ਅੱਜ ਤੋਂ 35 ਸਾਲ ਪਹਿਲਾਂ ਕਿ ਥੌੜੇ ਮਾਰ ਖੜਾ ਹੋਇਆ ਸੀ ਤੇ ਤੁਹਾਨੂੰ ਮਾਲਵੇ ਦੇ ਵਿੱਚ ਅੱਜ ਵੀ ਪੁਰਾਣੇ ਬਜ਼ੁਰਗਾਂ ਨੂੰ ਪੁੱਛਿਓ ਥੌੜੇ ਮਾਰ ਬਾਰੇ ਤਾਂ ਉਹ ਕੀ ਸੀ, ਕਿਸੇ ਨੇ ਦੇਖਿਆ ਨਹੀਂ ਸੀ ਕਿਸੇ ਨੇ ਵੀ ਉਹਨੂੰ ਤੇ, ਪਰ ਉਹਨੇ ਉਸ ਟਾਈਮ 8-10 ਕਤਲ ਕੀਤੇ ਸੀਗੇ ਸਾਰੇ ਇਲਾਕੇ ਦੇ ਵਿੱਚ। ਉਹ ਕੀ ਕਰਦਾ ਸੀ, ਲੋਕ ਉਦੋਂ ਬਾਹਰ ਪੈਂਦੇ ਢਾਣੀਆਂ ਚ ਜਾਂ ਕਿਤੇ ਗਲੀਆਂ ਮਹੱਲਿਆਂ ਤੇ ਉਹ ਆਉਂਦਾ ਰਾਤ ਨੂੰ ਤੇ ਸਿਰ ਚ ਥੌੜਾ ਮਾਰ ਕੇ ਤੇ ਉੱਥੇ ਮਰ ਜਾਂਦਾ ਬੰਦਾ ਤੇ ਉਹ ਬਾਅਦ ਚ ਕੋਈ ਉਹ ਰਾਜਸਥਾਨ ਤੋਂ ਪਤਾ ਲੱਗਿਆ ਸੀ, ਫੜਿਆ ਗਿਆ ਸੀ ਵੀ ਉਹ ਰਾਜਸਥਾਨ ਤੋਂ ਸੀ। ਸੋ ਉਹ ਕਿਸੇ ਨੇ ਕਿਸੇ ਗੱਲ ਤੋਂ ਉਹਨੂੰ ਮਾਨਸਿਕ ਰੋਗੀ ਹੋਇਆ ਹੋਇਆ ਸੀ ਤੇ ਥੌੜਾ ਤਾਂ ਇੱਕ ਗੱਲ ਚੱਲ ਗਈ ਸੀ। ਵੈਸੇ ਤਾਂ ਉਹ ਕੋਈ ਹਥਿਆਰ ਨੀ ਕੋਲੇ ਰੱਖਦਾ ਸੀ, ਉਹ ਕੀ ਕਰਦਾ ਸੀ ਮੌਕੇ ਤੇ ਇੱਟ ਚੱਕਦਾ ਸੀ, ਉੱਥੇ ਪਈ ਹੁੰਦੀ ਸੀ ਜਿੱਥੇ ਨੇੜੇ ਤੇੜੇ ਕੋਈ ਇੱਟ ਚੱਕ ਕੇ ਤੇ ਉਹ ਇੱਟ ਹੀ ਮਾਰ ਦਿੰਦਾ ਸੀ।
ਅੱਛਾ ਜੀ।
ਸੋ ਕਈ ਵਾਰੀ ਹੋ ਸਕਦਾ ਵੀ ਉਹ ਬੰਦੇ ਦਾ ਬਾਅਦ ਚ ਕਾਫੀ ਹਿਸਟਰੀ ਨਿਕਲੀ ਸੀ ਵੀ ਉਹ ਕਿਉਂ ਪੀੜਤ ਹੋਇਆ, ਕਿਉਂ ਉਹਨੇ ਇਹ ਗੱਲ ਚੱਕੀ ਇੱਕ ਰਿਕਸ਼ਾ ਚਲਾਉਣ ਵਾਲਾ ਸੀ ਰਾਜਸਥਾਨ ਚ ਤੇ ਕਿਉਂ ਉਹ, ਹੁਣ ਮੇਰੇ ਪੂਰੀ ਸਟੋਰੀ ਨੀ ਪਤਾ, ਪਰ ਮੈਨੂੰ ਲੱਗਦਾ ਵੀ ਐਂ ਕੋਈ ਹੋ ਸਕਦਾ ਕਿਸੇ ਨੇ ਕੋਈ ਬੇਵਫਾਈ ਆਈ ਹੋਵੇ ਤੇ ਉਹਨੇ ਕਿਹਾ ਹੋਵੇ ਵੀ ਕੋਈ ਗੱਲ ਨੀ ਜੁਲਫਾਂ ਨਾ ਮੈਂ ਕਿਸੇ ਦੀਆਂ ਨੀ ਛੱਡੂਗਾ ਹੁਣ, ਜੁਲਫਾਂ ਤੇਰੀਆਂ ਜੁਲਫਾਂ ਨੀ ਜੇ ਮੈਂ ਕਰ ਸਕਿਆ ਤਾਂ ਮੈਂ ਕਿਸੇ ਦੀਆਂ ਨੀ ਛੱਡੂਗਾ ਹੁਣ। ਹੋ ਸਕਦਾ ਇਹਦੀ ਕਾਰਨ
ਏਦਾਂ ਵੀ ਹੋ ਸਕਦਾ। ਤੇ ਗੌਰਵ ਸ਼ਰਮਾ ਉਹਨਾਂ ਨੇ ਇੱਕ ਨਾ ਸਟੈਟਿਸਟਿਕ ਭੇਜੇ ਸਾਨੂੰ ਅਖਬਾਰ ਦੇ ਪਹਿਲਾਂ, ਕਹਿੰਦੇ ਕਿ 22% ਜਿਹੜੀ ਟ੍ਰੈਫਿਕ ਇੰਸੀਡੈਂਟ ਹੈ ਨਾ ਉਹ ਸ਼ਰਾਬ ਦੇ ਨਾਲ ਰਿਲੇਟਡ ਹੈ, ਤੇ ਸ਼ਰਾਬ ਦੇ ਨਾਲ 22%। ਕਹਿੰਦੇ ਬਾਕੀ ਹੁਣ ਇਹ ਦੱਸੋ, ਇਹ ਦੇਖੋ ਵੀ ਜਿਹੜੇ ਬਾਕੀ 78% ਹੈ ਉਹ ਲੋਕ ਐਕਸੀਡੈਂਟ ਕਰਦੇ ਨੇ ਜਿਹੜੇ ਸਿਰਫ ਚਾਹ ਪਾਣੀ ਤੇ ਕਾਫੀ ਤੇ ਜੂਸ ਪੀਂਦੇ ਨੇ। ਕਹਿੰਦੇ ਖਤਰਨਾਕ ਕਿਹੜੀ ਚੀਜ਼ ਹੋ ਗਈ ਜ਼ਿਆਦਾ ਸਾਰਿਆਂ ਨੂੰ। ਤੇ ਵੈਸੇ ਅੰਕੜਿਆਂ ਨੂੰ ਪੇਸ਼ ਕਰਨ ਦਾ ਇਹ ਤਰੀਕਾ। ਤੇ ਰਮਨਜੀਤ ਜੰਦੋੜੀਆ ਵੀ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਜਿਵੇਂ ਮੁੰਡਿਆਂ ਦਾ ਸਿਰ ਦੁਖਦਾ ਹੇਅਰ ਕੱਟ ਕਰਵਾ ਲੈਂਦੇ ਆ, ਮੈਨੂੰ ਲੱਗਦਾ ਇਵੇਂ ਕੁੜੀਆਂ ਨੂੰ ਵੀ ਕੁੜੀਆਂ ਨੇ ਵੀ ਮੱਖੀ ਲੱਭ ਲਈ ਆ। ਦੇਖੋ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਆ ਕਿ ਜਿਹੜੀ ਕਈ ਵਾਰੀ ਨਾ ਪੀਅਰ ਪ੍ਰੈਸ਼ਰ ਹੁੰਦਾ ਆ, ਆਲੇ ਦੁਆਲੇ ਦਾ ਪ੍ਰੈਸ਼ਰ ਹੁੰਦਾ, ਕਈ ਵਾਰੀ ਜਿਹੜੇ ਨੇ ਸਹੇਲੀਆਂ ਮਿੱਤਰ ਦੋਸਤ ਜਿਹੜੇ ਨੇ ਉਹ ਤੁਹਾਨੂੰ ਉਤਸ਼ਾਹਿਤ ਕਰਦੇ, ਉਹ ਯੋਰ ਲੈ ਜਿੱਦਾਂ ਹੁਣ ਮੁੰਡਿਆਂ ਨੂੰ ਕਰਦੇ ਨੇ, ਉਹ ਤੂੰ ਐਵੀਂ ਦਾੜੀ ਵਧਾਈ ਰੱਖੀ ਆ, ਇਹਨੂੰ ਟ੍ਰਿਮ ਕਰ ਲਿਆ ਕਰ, ਇਹਨੂੰ ਆਇਆ ਕਰ ਲਿਆ ਕਰ, ਤੂੰ ਸੋਹਣਾ ਨੀ ਲੱਗਦਾ ਹੋਏ ਹਨਾ, ਜਿਹੜੇ ਮੁੰਡਿਆਂ ਦੇ ਬਹੁਤ ਪ੍ਰੈਸ਼ਰ ਪਾਉਂਦੇ ਆ, ਜਾਂ ਉਹ ਲੈ ਤੂੰ ਐਵੀਂ ਸਵੇਰੇ ਸ਼ਾਮ ਬਾਲ ਗਿਆ ਤਾਂ ਆਰਾਮ ਨਾਲ ਨਹਾਈ ਦਾ, ਅੱਧੇ ਕੰਘਾ ਵੀ ਨੀ ਫੇਰੀ ਦਾ, ਅੱਧੇ ਤੁਰ ਪਈ ਦਾ। ਸੋ ਇੱਦਾਂ ਦੇ ਜਿਹੜੇ ਟੀਨੇਜਰ ਨੇ ਨਾ ਪ੍ਰੈਸ਼ਰ ਪਾਉਂਦੇ ਨੇ, ਜਾਂ ਜਿਹੜੇ ਗਰੁੱਪ ਨੇ ਉਹਨਾਂ ਚ ਪ੍ਰੈਸ਼ਰ ਬਣ ਜਾਂਦਾ ਇੱਦਾਂ। ਤੇ ਕਈ ਵਾਰੀ ਬਾਕੀ ਗੱਲ ਸਹੀ ਵੀ ਹੁੰਦੀ ਆ, ਗਰਮੀ ਦੇ ਵਿੱਚ ਤੁਹਾਨੂੰ ਪਤਾ ਕਿ ਹੁਣ ਮੌਸਮ ਵੀ ਹੁੰਮ ਦਾ ਚੱਲ ਰਿਹਾ ਤੇ ਜਦੋਂ ਬਾਲਾਂ ਦੇ ਵਿੱਚ ਬੜੇ ਹੁੰਮ ਪੈਦਾ ਹੋ ਜਾਂਦਾ ਤੇ ਉਸ ਨੂੰ ਸੁਕਾਉਣਾ ਹਵਾ ਫਰਾਣੀ ਇਹ ਵੀ ਇੱਕ ਆਪਣੇ ਆਪ ਚ ਵੱਡਾ ਕੰਮ ਕਈਆਂ ਨੂੰ ਲੱਗਦਾ ਆ। ਸੋ ਇਹਨਾਂ ਚੀਜ਼ਾਂ ਤੋਂ ਅੱਕ ਕੇ ਵੀ ਕਈ ਵਾਰੀ ਬਹਾਨਾ ਹੀ ਲੱਭਦੇ ਹੁੰਦੇ। ਬਾਕੀ ਤੁਸੀਂ ਦੱਸ ਹੀ ਚੁੱਕੇ ਆ ਕਿ ਮਾਨਸਿਕ ਜਿਹੜਾ ਇਹ ਸਥਿਤੀ ਆ, ਔਰ ਇਸ ਨੂੰ ਜਸਟੀਫਾਈ ਕਰਨ ਦੇ ਲਈ ਬਹੁਤ ਕੁਝ ਕੀਤਾ ਜਾਂਦਾ ਜੀ, ਤੇ ਹੁਣ ਮਤਲਬ ਪਰਦੇ ਪਾਉਣ ਦੇ ਲਈ। ਮਿੰਟੂ ਜੀ ਮੈਂ ਤਾਂ ਇਹੀ ਕਹਾਂਗਾ,
ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ ਸਿੱਧੂ ਸਾਹਿਬ, ਜਿਹੜੀ ਅਸੀਂ ਧਰਮ ਦੇ ਮਾਮਲੇ ਚ ਪ੍ਰਚਾਰ ਦੀ ਗੱਲ ਕਰਦੇ ਹਾਂ ਨਾ, ਵੀ ਪ੍ਰਚਾਰ ਤੇ ਐਜੂਕੇਸ਼ਨ ਦੀ ਕਮੀ ਆ ਜਾਂ ਉਹ ਚੀਜ਼ਾਂ ਕਲੀਅਰ ਕੱਟ ਗੱਲਾਂ ਨੀ ਕਰਦੀਆਂ, ਉਹ ਚੀਜ਼ਾਂ ਫਿਰ ਜਦੋਂ ਸਾਡੇ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਜਦੋਂ ਨਹੀਂ ਉਹ ਗੱਲਾਂ ਨੇ ਘਰ ਕੀਤਾ ਸੀ ਉਹਨਾਂ ਦੇ ਹਿਸਾਬ ਨਾਲ, ਗੁਰੂ ਘਰ ਜਾਣਾ, ਇੱਕ ਬਸ ਸੰਗਰਾਂਦ ਵਾਲੇ ਦਿਨ ਜਾਣਾ, ਜਾਂ ਬਸ ਇੱਕ ਭਾਈ ਜੀ ਦਾ ਜਿਹੜਾ ਡਿਊਟੀ ਜੀ ਇੱਕ ਸਮਝਦੇ ਸੀ, ਉਹਨਾਂ ਨੂੰ ਧਰਮ ਦੀਆਂ ਇਹ ਮੁੱਲ ਕਾਣ ਜਾਂ ਉਹ ਨਹੀਂ ਪਤਾ ਵੀ ਕੀ ਸੀ, ਕਿਉਂਕਿ ਬਾਹਲੇ ਬਿੰਗ ਬਲੇਮੇ ਤਾਂ ਕੋਈ ਹੈ ਨਹੀਂ ਸੀ, ਸਿੱਧ ਪੱਧਰੇ ਸੀ। ਤਾਂ ਮੈਂ ਨਾ ਇੱਕ ਸਾਡੇ ਮਾਲਵੇ ਦੇ ਵਿੱਚ ਆਮ ਹੀ ਕਹਾਵਤ ਆ, ਜਿਹੜੀ ਬਜ਼ੁਰਗ ਇਹ ਕਹਿੰਦੇ ਰਹਿੰਦੇ ਸੀਗੇ ਆਮ ਹੀ ਨੌਜਵਾਨਾਂ ਨੂੰ, ਜੇ ਨੌਜਵਾਨ ਨੇ ਕਿਸੇ ਨੇ ਬਾਲ ਰੱਖ ਲੈਣੇ ਨਾ ਤੇ ਵਿੱਚ ਇੱਕ ਅੱਧੇ ਬਜ਼ੁਰਗ ਨੇ ਕਹਿ ਦੇਣਾ ਉਹ ਕਟਾ ਦੇ ਕੀ ਇਹਦੇ ਟਾਟਾਂ ਲੱਗਣੀਆਂ, ਟਾਟਾਂ ਸਮਝਦੇ ਨਾ ਤੁਸੀਂ, ਛੋਲਿਆਂ ਦੇ ਨਾ ਬੂਟਾ, ਉਦੋਂ ਉੱਥੇ ਮਾਲਵੇ ਚ ਛੋਲੂਆ ਬਹੁਤ ਹੁੰਦਾ ਸੀ, ਛੋਲੇ ਬਹੁਤ ਹੁੰਦੇ ਸੀ, ਤਾਂ ਉਹਨਾਂ ਦੇ ਟਾਟਾਂ ਲੱਗਦੀਆਂ ਨਾ, ਇਹ ਬਾਲ ਕਟਾ ਦੇ ਕੀ ਇਹਨਾਂ ਦੇ ਟਾਟਾਂ ਲੱਗਣੀਆਂ। ਉਹ ਮੈਨੂੰ ਲੱਗਦਾ ਜਿਹੜਾ ਕਿਤੇ ਨਾ ਕਿਤੇ ਉਹ ਡਾਇਲੋਗ ਸੀ ਨਾ, ਜਿਹੜੀਆਂ ਉਹ ਗੱਲਾਂ ਸੀ, ਉਹ ਅਨਪੜਤਾ ਦੀ ਨਿਸ਼ਾਨੀ, ਧਰਮ ਦਾ ਪ੍ਰੋਪਰ ਪ੍ਰਚਾਰ ਨਾ ਹੋਣਾ, ਬਾਲਾਂ ਦੀ ਮਹੱਤਤਾ ਦਾ ਖਾਸ ਕਰਕੇ ਸਿੱਖੀ ਦੇ ਵਿੱਚ ਜਿਹੜੀਆਂ ਗੱਲਾਂ ਦਾ ਉਹ ਨਹੀਂ ਪਤਾ ਹੋਣਾ ਵੀ ਕਿਤੇ ਨਾ ਕਿਤੇ, ਉਹ ਫਿਰ ਨਾ ਪੀੜੀ ਦਰ ਪੀੜੀ ਉਹ ਜਿਹੇ ਕਰੈਕਟਰ ਚੱਲਦੇ ਰਹਿੰਦੇ ਆ, ਜਿਹੜੇ ਤੁਹਾਨੂੰ ਜੇ ਕੋਈ ਇੱਕ ਬੰਦਾ ਮੋਟੀਵੇਸ਼ਨਲ ਕਰਨ ਵਾਲਾ ਆਉਂਦਾ ਪਿੰਡ ਚ ਗਲੀ ਮੁਹੱਲੇ ਚ, ਕੋਈ ਇਸ ਪ੍ਰਚਾਰ ਵਾਲੇ ਪਾਸੇ ਲਾ ਕੇ ਤੋਰਨ ਦੀ ਕੋਸ਼ਿਸ਼ ਕਰਦਾ, ਤਾਂ 10 ਬੰਦੇ ਤੁਹਾਡੇ ਆਲੇ ਦੁਆਲੇ ਬੈਠੇ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਵੀ ਕੋਈ ਚੱਕਰ ਨੀ ਇਹਦੇ ਨਾਲ ਕੀ ਫਰਕ ਪੈਣ ਲੱਗਿਆ।
ਮਿੰਟੂ ਜੀ ਇੱਥੇ ਮੈਂ ਤੁਹਾਡੀ ਇੱਕ ਗੱਲ ਚ ਵਾਧਾ ਕਰਦਾ ਕਿ ਮੈਂ ਇੱਕ ਆਰਟੀਕਲ ਵੀ ਪੜਿਆ ਸੀ, ਮੈਂ ਖੁਦ ਦੇਖਿਆ ਵੀ, ਮੈਂ ਇਹਦਾ ਮਤਲਬ ਜਿਉਂਦੀ ਜਾਂਦੀ ਐਗਜ਼ਾਮਪਲ ਵੀ ਆ। 60ਵਿਆਂ 70ਵਿਆਂ 80ਵਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕਟਰ ਨੇ ਜਿਹੜੇ ਪਿੰਡਾਂ ਦੇ ਸਿੱਖਾਂ ਦੇ ਨਿਆਣੇ ਆ ਉਹਨਾਂ ਨੂੰ ਇਹ ਕਹਿ ਕੇ ਵਾਲ ਕਟਵਾਏ ਵੀ ਇਹ ਤਾਂ ਬਿਮਾਰੀ ਆ, ਬਿਮਾਰੀ ਲੱਗ ਗਈ ਇਹਨਾਂ ਨੂੰ ਸਿਰ ਤੇ, ਜਿੱਦਾਂ ਹੁਣ ਜਦੋਂ ਸਕਿਨ ਡਿਜ਼ੀਜ਼ ਹੁੰਦਾ ਬੱਚਿਆਂ ਨੂੰ ਕੁਛ ਹੁੰਦਾ ਤੇ ਉਹ ਕਹਿੰਦੇ ਇਹਦੇ ਵਾਲ ਕਟਾ ਦਿਓ ਜੀ ਬਸ, ਇਹਦਾ ਇੱਕੋ ਇੱਕੋ ਹੱਲ ਇਹਦਾ ਵਾਲ ਕਟਾ ਦਿਓ। ਤੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਮਤਲਬ ਇਹ ਸਾਰਾ ਕੁਛ ਚੱਲਿਆ 3 ਦਹਾਕੇ ਪੰਜਾਬ ਦੇ ਵਿੱਚ। ਇਹਦੇ ਬਾਰੇ ਇੱਕ ਪੂਰਾ ਕਿਤੇ ਲੇਖ ਆ ਮੇਰੇ ਕੋਲ ਪਏ ਆ ਕਿ ਕਿਸ ਤਰ੍ਹਾਂ ਮਤਲਬ ਉਹਨਾਂ ਡਾਕਟਰਾਂ ਨੇ ਇਹ ਕੈਂਪੇਨ ਚਲਾਈ ਕਿ ਜਿਹੜਾ ਵੀ ਉਹਨਾਂ ਦੇ ਜੂੜੇ ਵਾਲਾ ਮੁੰਡਾ ਆਉਂਦਾ ਸੀ ਜਾਂ ਆਉਂਦੇ ਸੀ ਉਹਨੂੰ ਇਹੀ ਕਹਿੰਦੇ ਸੀ ਵੀ ਇਹਦੇ ਵਾਲ ਕਟਾ ਦਿਓ ਬਸ। ਤੇ ਮਤਲਬ ਸੋਚੀ ਸਮਝੀ ਸਾਜਿਸ਼ ਦੇ ਅਧੀਨ ਇਹ ਕੁਛ ਕੀਤਾ ਗਿਆ। ਖੈਰ ਹੁਣ ਆਪਾਂ ਮਿੰਟ ਰਹਿ ਗਏ ਨੇ 5-6 ਤੇ ਇੱਕ ਹੋਰ ਅਹਿਮ ਮਸਲਾ ਮਨਪ੍ਰੀਤ ਉਹਨਾਂ ਨੇ ਭੇਜਿਆ ਜਿਹਦੇ ਬਾਰੇ ਆਪਾਂ ਗੱਲ ਕਰਨੀ ਆ ਤੇ ਗੱਲ ਕਰਨੀ ਬਣਦੀ ਵੀ ਆ ਕਿ ਕਮਰ ਗਰੇਵਾਲ ਦਾ ਗੀਤ ਆਇਆ ਸੀ ਜੀ ਜਿਹੜਾ ਜ਼ਮੀਰ, ਉਸ ਦੇ ਵਿਚ ਜ਼ਮੀਰ ਬੇਇੱਜ਼ਤੀ ਉਹ ਕਰਤਾ ਉਹ ਕਰਤਾ ਕਈ ਕੁਛ ਸੀਗਾ, ਵਧੀਆ ਗੀਤ ਸੀ। ਤੇ ਹੁਣ ਕਮਰ ਗਰੇਵਾਲ ਡੇਰਾ ਸਰਸੇ ਦੇ ਵਿਚ ਉਹੀ ਗੀਤ ਗਾ ਕੇ ਆਏ ਨੇ, ਸਟੇਜ ਲਾ ਕੇ ਆਏ ਨੇ। ਤਾਂ ਹੁਣ ਮੈਨੂੰ ਪੂਰੀ ਸਟੋਰੀ ਦਾ ਨੀ ਪਤਾ ਜੀ, ਮੈਂ ਤਹਿ ਤੱਕ ਨਹੀਂ ਗਿਆ, ਪਰ ਖਬਰ ਇਹ ਆ ਰਹੀ ਆ ਮਨਪ੍ਰੀਤ ਹੁਣੀ ਕਿਹਾ ਕਿ ਕੰਵਰ ਗਰੇਵਾਲ ਨੇ ਸਰਸੇ ਸਟੇਜ ਤੇ ਕੀ ਆਖ ਦਿੱਤਾ ਕਿ ਸਟੇਜ ਤੋਂ ਲਾ ਦਿੱਤਾ ਤੇ ਲਾਈਵ ਵੀ ਚੁਕਾ ਦਿੱਤੀ ਉਹਨੇ ਉਹਦੀ, ਤੇ ਲਾਈਵ ਵੀ ਚੁਕਾ ਦਿੱਤੀ ਜਿਹੜੀ ਵੀਡੀਓ ਸੀ। ਤੇ ਕਹਿੰਦੇ ਕਿ ਇੱਕ ਹਾਂਜੀ ਕਹਿੰਦੇ ਇੱਕ ਮਿੰਟ ਤੇ 56 ਸਕਿੰਟ ਦੇ ਵੀਡੀਓ ਦੇ ਉੱਤੇ ਉਹਨੇ ਸਰਸੇ ਵਾਲੇ ਦੇ ਸਾਹਮਣੇ ਵਾਹਿਗੁਰੂ ਦਾ ਜਾਪ ਸ਼ੁਰੂ ਕਰਵਾ ਦਿੱਤਾ ਤੇ ਨਾਲੇ ਹੀ ਸਾਧ ਨੇ ਮਾਈਕ ਆਪਣੇ ਹੱਥ ਕਰ ਲਿਆ। ਹੁਣ ਤੁਸੀਂ ਦੱਸੋ ਮੈਨੂੰ ਇਹ ਨੀ ਸਮਝ
ਬਹੁਤ, ਮੈਨੂੰ ਪਤਾ ਇਹਦੇ ਪਿੱਛੇ ਵੀ ਨਾ ਹਜੇ ਇਹਦੀ ਤਹਿ ਤਾਂ ਆਪਾਂ ਜਾਵਾਂਗੇ ਕੱਲ ਪ੍ਰੋਗਰਾਮ ਚ ਜਾਵਾਂਗੇ ਕੋਈ ਨੀ, ਕੱਲ ਦੇ ਇੱਕ ਦੋ ਦਿਨਾਂ ਚ ਇਹਨੂੰ ਦੇਖਦੇ ਆ। ਪਰ ਕੱਲ ਜਿਹੜੀ ਕਮਰ ਗਰੇਵਾਲ ਦੀ ਇੱਕੋ ਨਾ ਟਵੀਟ ਜਾਂ ਇੱਕੋ ਦੀ ਪੋਸਟ ਸੀ ਜਿਹਦੇ ਕਰਕੇ ਉਹਦੇ ਫੈਨ ਉਹਦੇ ਮੂੰਹ ਤੇ ਥੁੱਕਣ ਲੱਗ ਗਏ ਸੀ ਕੱਲ ਚ 24 ਘੰਟਿਆਂ ਦੇ
ਵਿੱਚ,
ਮੈਨੂੰ ਲੱਗਦਾ ਉਹ ਗਲਤੀ ਨੂੰ ਰਿਅਲਾਈਜ਼ ਕਰਕੇ ਉਹਦੇ ਹੁਣ ਅਗੇਂਸਟ ਇੱਕ ਵੇਵ ਬਣਾਈ ਜਾ ਰਹੀ ਆ ਵੀ ਉਹ ਤਾਂ ਡੇਰੇ ਚ ਗਿਆ ਸੀ ਉਹ ਮੂੰਹ ਤੇ ਉਹਨੂੰ ਉਹ ਇਹ ਗੱਲਾਂ ਕਰਨਾ ਤੇ ਤਾਂ ਉਹਨੇ ਜਿਹੜਾ ਬੰਦਾ ਇੱਕ ਦਿਨ ਪਹਿਲਾਂ ਇਹ ਲਿਖ ਰਿਹਾ ਵੀ ਮੈਂ ਗੁਰੂ ਜੀ ਦੇ ਚਰਨਾਂ ਚ ਜਾ ਕੇ ਕੱਲ ਨੂੰ ਸ਼ੋਅ ਲਾ ਰਿਹਾ ਉਹ ਐਡਾ ਵੀ ਨੀ ਕੋਈ ਉਹਨੂੰ ਤੁਸੀਂ ਦੁੱਧ ਧੋਤਾ ਜਾ ਕਰੋ। ਦੇਖੋ ਬਾਈ ਜਿਹੜੇ ਗਾਇਕ ਗੀਤਕਾਰ ਜੋ ਵੀ ਹੈ ਬਿਜ਼ਨਸਮੈਨ ਆ ਜਿੱਥੋਂ ਪੈਸਾ ਜਿੱਥੋਂ ਸ਼ੋਹਰਤ ਜਿੱਥੋਂ ਜਿਹੜੀ ਚੀਜ਼ ਮਿਲਦੀ ਆ ਉਧਰ ਨੂੰ ਤੁਰੇ ਜਾਂਦੇ ਆ। ਸੋ ਕਮਰ ਗਰੇਵਾਲ ਨੂੰ ਐਡਾ ਸੀਰੀਅਸ ਪਹਿਲਾਂ ਤਾਂ ਉਸ ਵਿਸ਼ੇ ਤੇ ਉਹਨੂੰ ਗਾਲਾਂ ਕੱਢੀਆਂ ਪਹਿਲਾਂ ਉਹਨੂੰ ਮਸਤਾਂ ਪਿੱਛੇ ਉਹਨੂੰ ਉਹਦੇ ਨਾਲ ਦੇਖੋ ਕਿੰਨਾ ਕੁਛ ਹੋਇਆ, ਫੇਰ ਉਸੇ ਬੰਦੇ ਨੂੰ ਉਹਨਾਂ ਲੋਕਾਂ ਨੇ ਕਲੀਨ ਚਿੱਟ ਦਿੱਤੀ ਕਹਿੰਦੇ ਤਾਂ ਸਿੱਖੀ ਦਾ ਬਹੁਤ ਵੱਡਾ ਲੰਬਰਦਾਰ ਆ। ਜਦੋਂ ਆਸਟ੍ਰੇਲੀਆ ਦੇ ਟੂਰ ਤੇ ਸੀ ਨਾ ਮੇਰੇ ਯਾਦ ਆ ਉਦੋਂ ਮੇਰੇ ਖੁਦ ਦੇ ਇਹੋ ਜਿਹੇ ਸੱਜਣ ਮਿੱਤਰ ਜਿਹੜੇ ਕਿ ਹੋਰ ਹਰ ਇੱਕ ਬੰਦੇ ਤੋਂ ਇਗਨੋਰ ਕਰਦੇ ਆ ਜਾਂ ਉਹਨੂੰ ਮਾੜਾ ਚੰਗਾ ਕਹਿੰਦੇ ਆ, ਪਰ ਕਮਰ ਗਰੇਵਾਲ ਦੇ ਗੁਣਗਾਨ ਕੀਤੇ ਉਹਨਾਂ ਨੇ,
ਉਹਨਾਂ ਦੇ ਨਾਲ ਪੜ੍ਹਦਾ ਸੀ ਨਾ।
ਚਲੋ ਜੋ ਵੀ, ਮੈਂ ਹੋਰ ਵੀ ਬਹੁਤ ਸਾਰੀ ਦੁਨੀਆਂ ਨੂੰ ਜਾਣਦਾ ਜਿਨ੍ਹਾਂ ਨੇ ਕਿਹਾ ਬਸ ਸੁਧਰ ਗਿਆ ਇਹਨੂੰ ਤਾਂ ਬਸ ਅੰਦਰ ਚਾਨਣ ਹੋ ਗਿਆ। ਤੇ ਕੱਲ ਉਹਨੇ ਜਦੋਂ ਅਚਾਨਕ ਸਰਸੇ ਡੇਰੇ ਵਾਲਿਆਂ ਦਾ ਗੁਣਗਾਨ ਕਰਦੀ ਪੋਸਟ ਪਾਈ ਤਾਂ ਉਹ ਇੱਕੇਦਮ ਫਿਰ ਉਹਨੂੰ ਗਾਲਾਂ। ਹੁਣ ਮੈਨੂੰ ਲੱਗਦਾ ਵੀ ਉਸ ਚੀਜ਼ ਨੂੰ ਟੈਕਲ ਕਰਨ ਲਈ ਇਹ ਇੱਕ ਨਵਾਂ ਸ਼ੋਸ਼ਾ ਛੱਡਿਆ ਗਿਆ, ਜਾਂ ਉਹਨੂੰ ਲੱਗਿਆ ਵੀ ਉੱਥੇ ਮੇਰੀ ਉਨੀ ਮਿੰਨੀ ਚੜਾਈ ਨੀ ਹੋਣੀ, ਜੇ ਮੈਂ ਉੱਥੇ ਆਹ ਬੋਲੂਗਾ ਜਾਂ ਉਲਟ ਬੋਲੂਗਾ ਤਾਂ ਹੋ ਸਕਦਾ ਕਿਤੇ ਨਾ ਕਿਤੇ ਮੇਰੇ ਹੱਕ ਚ ਹੋ ਜਾਏ। ਪਰ ਮੇਰਾ ਇੱਕ ਗੱਲ ਹੋਰ ਮੰਨਣੀ ਆ, ਵਾਹਿਗੁਰੂ ਦਾ ਜਾਪ ਕਰਾਉਣਾ ਤਾਂ ਕੋਈ ਕਾਰਨ ਨੀ ਹੋ ਗਿਆ ਵੀ ਉੱਥੋਂ ਉਹਨੂੰ ਬੰਦ ਕਰਾਤਾ ਹੋਵੇ, ਕਿਉਂਕਿ ਜਿਹੜਾ ਬੰਦਾ ਡੇਰੇ ਚ ਗਿਆ ਜਾਂ ਡੇਰੇ ਦਾ ਜਿਹੜੀ ਪਰੰਪਰਾ ਦਾ ਪਤਾ ਉੱਥੇ ਡੇਰੇ ਦੀ ਪਰੰਪਰਾ ਦੇ ਵਿੱਚ ਉਹ ਤਾਂ ਆਪ ਯੂਜ ਕਰਦੇ ਆ, ਗੁਰਬਾਣੀ ਨੂੰ ਵੀ ਯੂਜ ਕਰਦੇ ਆ, ਵਾਹਿਗੁਰੂ ਨੂੰ ਵੀ ਯੂਜ ਕਰਦੇ। ਤਾਂ ਅਸੀਂ ਮੈਂ ਯੂਜ਼ ਸ਼ਬਦ ਵਰਤ ਰਿਹਾ, ਧਿਆਨ ਰੱਖਿਓ ਉੱਥੇ ਯੂਜ਼ ਸ਼ਬਦ ਕਰਨਾ ਇੱਕ ਹੋਰ ਚੀਜ਼ ਹੁੰਦੀ ਆ, ਜਾਪ ਕਰਾਉਣਾ ਜਾਂ ਕਰਨਾ ਹੋਰ ਚੀਜ਼ ਹੁੰਦਾ, ਪਰ ਉਹ ਗੁਰਬਾਣੀ ਨੂੰ ਵੀ ਵਰਤਦੇ ਆ ਤੇ ਵਾਹਿਗੁਰੂ ਸ਼ਬਦ ਨੂੰ ਵੀ ਵਰਤਦੇ ਆ। ਤਾਂ ਮੈਨੂੰ ਨੀ ਲੱਗਦਾ ਵੀ ਉਹ ਉਸ ਕਾਰਨ ਕਰਕੇ ਉਦੋਂ ਮੈਕ ਫੜਿਆ ਹੋਊਗਾ, ਪਰ ਕੋਈ ਚੱਕਰ ਨੀ, ਆਪਾਂ ਦੇਖਦੇ ਆ ਇਹਦਾ ਕੱਲ ਪਰਸੋਂ ਤੱਕ ਕਹਿੰਦੇ ਨੀ ਬਾਲ ਕਿੱਡੇ ਕਿੱਡੇ ਕਾ ਸਾਹਮਣੇ ਆ ਜਾਣੇ,
ਨਾਈਆ ਸਾਹਮਣੇ ਜੁਰਮਾਨਾ ਸਾਹਮਣੇ ਆ ਜਾਣੇ ਨਾਈ ਕਹਿੰਦਾ। ਪਰ ਮੈਨੂੰ ਇਹ ਨੀ ਸਮਝ ਆਉਂਦੀ ਕਿ ਜਦੋਂ ਉਹਨੇ ਇੱਕ ਰੂਪ ਧਾਰਨ ਕਰ ਲਿਆ ਆ, ਮਿੰਟੂ ਜੀ ਮਤਲਬ ਆਪਾਂ ਗੱਲ ਇਹ ਕਰਨੀ ਹੈ ਕਿ ਉਹਨੂੰ ਇੱਕ ਰੂਪ ਕਰ ਲਿਆ, ਕਹਿੰਦਾ ਮੈਂ ਹੁਣ ਸਿੱਖੀ ਦਾ ਪ੍ਰਚਾਰ ਕਰ ਰਿਹਾ ਸਾਰਾ ਕੁਛ ਕਰ ਰਿਹਾ ਠੀਕ ਹੈ। ਤੇ ਫੇਰ ਜਦ ਉਹਨੂੰ ਪਤਾ ਹੈ ਵੀ ਐਡੀ ਵੱਡੀ ਕੰਟਰੋਵਰਸੀ ਆ, ਮਤਲਬ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮੇ ਵੀ ਜਾਰੀ ਨੇ, ਸਾਰਾ ਕੁਝ ਜਾਰੀ ਆ, ਇੰਨਾ ਹੋ ਚੁੱਕਾ ਕਲੇਸ਼ ਹੋ ਰਿਹਾ ਆ, ਫੇਰ ਮਤਲਬ ਉੱਥੇ ਜਾਣ ਦਾ ਪੁਆਇੰਟ ਕੀ ਆ ਉੱਥੇ, ਮਤਲਬ ਉਸ
ਰਾਹ ਕਲਾਕਾਰਾਂ ਕੋਲੇ ਹੁੰਦਾ ਜੀ, ਫਿਰ ਕਲਾਕਾਰਾਂ ਕੋਲ ਇਹਨਾਂ ਕੋਲ ਇੱਕ ਪੁਆਇੰਟ ਹੁੰਦਾ, ਚਾਹੇ ਉਹ ਗੁਰਦਾਸ ਮਾਨ ਸੀ ਚਾਹੇ ਕੋਈ ਵੀ ਸੀ, ਉਹ ਕਹਿੰਦੇ ਜੀ ਅਸੀਂ ਤਾਂ ਰੱਬ ਦੇ ਬੰਦੇ ਆ ਤੇ ਸਾਨੂੰ ਮਨੋਰੰਜਨ ਕਰਨ ਲਈ ਭੇਜਿਆ, ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਉੱਚੇ ਉੱਠੇ ਹੋਏ ਆ ਵੀ ਕੌਣ ਡੇਰ ਆ ਕੌਣ ਸਾਧ ਆ ਕੌਣ ਉਹ, ਅਸੀਂ ਤਾਂ ਜਿੱਥੇ ਕੋਈ ਮਨੋਰੰਜਨ ਹੁੰਦਾ
ਤੂੰ ਆਪਣੀ ਨਿਬੇੜ, ਤੂੰ ਆਪਣੀ ਨਿਬੇੜ ਹਨਾ, ਤੇ ਹੋਰ ਤੂੰ ਕੀ ਲੈਣਾ, ਫੇਰ ਤੂੰ ਇਹ ਕਹਿ ਕੇ ਫੇਰ ਪੱਲਾ ਝਾੜਦੇ ਨੇ, ਠੀਕ ਹੈ। ਪਰ ਜਿਹੜੀ ਚੀਜ਼ ਆ ਇਹ ਪ੍ਰਚਾਰ ਕਰਦੇ ਨੇ, ਆਪਣੇ ਆਪ ਨੂੰ ਸ਼ੋਅ ਕਰਦੇ ਨੇ ਵੀ ਅਸੀਂ ਮਤਲਬ ਬਹੁਤ ਲੋਕਾਂ ਨੂੰ ਦੇ ਵਿੱਚ ਅਧਿਆਤਮਕਵਾਦ ਦੀ ਗੱਲ ਕਰਨੀ ਆ, ਹੁਣ ਧਰਮ ਦੀ ਗੱਲ ਕਰਨੀ ਆ। ਗੁਰਬਾਣੀ ਕੀ ਕਹਿ ਰਹੀ ਹੈ ਇਹਦੇ ਬਾਰੇ? ਗੁਰਬਾਣੀ ਤਾਂ ਕਹਿ ਰਹੀ ਹੈ ਕਿ ਜਿਨ੍ਹਾਂ ਨੇ ਸੇਵ ਕੀਤੀ ਆ, ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ, ਠੀਕ ਹੈ ਨਾ, ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਹ ਕਹਿੰਦੇ ਉਹ ਤਾਂ ਮੰਦੇ ਪੈਰ ਰੱਖਦੇ ਨੀ, ਉਹ ਤਾਂ ਆਪਣੇ ਆਪ ਨੂੰ ਨਿਰਮਲ ਰੱਖਦੇ ਨੇ, ਉਹ ਕੰਮ ਕਰਦੇ ਨੀ ਜਿਹਦੇ ਨਾਲ ਮੈਲ ਲੱਗ ਜਾਵੇ, ਠੀਕ ਹੈ। ਫੇਰ ਉਹ ਕਹਿੰਦੇ ਜਦੋਂ ਮੰਦੇ ਪੈਰ ਹੀ ਨੀ ਰੱਖਦੇ ਉਹ ਚੰਗੇ ਤਰੀਕੇ ਨਾਲ ਕਹਿੰਦੇ, ਫੇਰ ਇਹ ਕਿਉਂ ਕਰ ਰਹੇ ਨੇ? ਇਹ ਤਾਂ ਸੌਦਾ ਵੇਚ ਰਹੇ ਨੇ ਨਾ, ਫਿਰ ਚਾਹੇ ਉਹ ਸੱਚੇ ਸੌਦੇ ਤੇ ਜਾ ਕੇ ਵੇਚਣਾ ਹੋਵੇ, ਚਾਹੇ ਮਸਤਾਂ ਦੇ ਵੇਚਣਾ ਜਾਵੇ, ਚਾਹੇ ਕਿਸੇ ਮਾਂ ਨੂੰ ਮਾਂ ਬਣਾਉਣਾ ਹੋਵੇ, ਠੀਕ ਹੈ ਨਾ, ਫਿਰ ਕਦੇ ਕਦੇ ਭੇਸ਼ ਕਿਉਂ ਬਣਾਏ ਹੋਏ ਨੇ ਉਹ, ਮਤਲਬ ਵਾਹ ਉਹ ਗੀਤ ਗਾਉਣ ਦੇ ਲਈ ਉਦਾਂ ਦਾ ਭੇਸ਼ ਕਿਉਂ ਬਣਾ ਲੈਂਦੇ ਨੇ? ਇਹ ਜਿਹੜੇ ਬਹਿਰੂਪ, ਮੈਂ ਇਹਨੂੰ ਪੰਜਾਬੀ ਦੇ ਵਿਚ ਸਪਸ਼ਟ ਰੂਪ ਦੇ ਵਿਚ ਬਹਿਰੂਪ ਹੀ ਕਿਹਾ ਜਾਂਦਾ, ਜਿਹੜਾ ਕਿ ਰੂਪ ਬਦਲ ਲੈਂਦੇ ਨੇ ਆਪਣਾ ਟਾਈਮ ਦੀ ਟਾਈਮ।
ਜੀ ਜੀ ਜੀ, ਬਸ ਸੋ ਬਸ ਇਹ ਸੌ ਹੱਥ ਰਸਤਾ ਸਿਰੇ ਤੇ ਗੰਢ ਹੋ ਗਈ ਜੀ, ਵੀ ਤੁਸੀਂ ਇਹਨਾਂ ਬਹਿਰੂਪੀਆਂ ਦੇ ਨੂੰ ਇੰਜੋਏ ਕਰੋ ਤੇ ਉਹਨਾਂ ਬਹਿਰੂਪੀਆਂ ਨੂੰ ਇੰਨਾ ਸੀਰੀਅਸ ਨਾ ਲਿਆ ਕਰੋ। ਜਿਵੇਂ ਬਹਿਰੂਪੀਆ ਗਲੀ ਚ, ਪਹਿਲੀ ਗੱਲ ਤਾਂ ਮੈਨੂੰ ਲੱਗਦਾ ਸਾਡੇ ਸਰੋਤਿਆਂ ਨੂੰ ਦੱਸਣਾ ਪੈਣਾ, ਬਹੁਤ ਸਾਰੇ ਲੋਕਾਂ ਨੇ ਨਾ ਬਹਿਰੂਪੀ ਵਾਲਾ ਨਜ਼ਾਰਾ ਲਿਆ ਨੀ ਹੋਣਾ। ਮੈਂ ਤਾਂ ਇੱਕ ਵਾਰੀ ਲਾਈਵ ਨਜ਼ਾਰਾ ਲਿਆ ਹੋਇਆ, ਬਹਿਰੂਪੀਏ ਦਾ ਮੈਂ ਸਾਰੀ ਉਮਰ ਨੀ ਭੁੱਲ ਸਕਦਾ। ਮੈਂ ਨਾ 14-15 ਸਾਲ ਦਾ ਸੀਗਾ ਹਜੇ, ਤੇ ਇੱਕ ਕਿਸ਼ੋਰ ਅਵਸਥਾ ਨੀ
ਕਹਿੰਦੇ,
ਹਜੇ ਜਦੋਂ ਮੈਂ ਮੰਡੀ ਚ ਹਜੇ ਉਤਰਿਆ ਨਾ ਘਰੋਂ, ਕੱਜੀ ਪਾ ਕੇ ਖੜਾਈ ਪਾਪੇ ਹੋਰਾਂ ਨੇ, ਤੇ ਅਸੀਂ ਜਵਾਕ ਵਿਚੋਂ ਛਾਲਾ ਮਾਰ ਕੇ ਉਤਰੇ ਨਾ ਥੱਲੇ, ਤਾਂ ਇਹਨੇ ਨਾ ਇੱਕ ਪਾਟੇ ਜੇ ਲੀੜਿਆਂ ਵਾਲਾ ਬੰਦਾ ਐ ਸਾਹਮਣੇ ਖੜਾ, ਤੇ ਹੁਣ ਇਸ ਉਮਰ ਦੇ ਵਿਚ ਆਪਾਂ ਕਮਲੇ ਕੁਮਲਿਆਂ ਤੋਂ ਡਰਦੇ ਹੁੰਦੇ ਆ ਥੋੜਾ ਜਿਹਾ, ਤੇ ਮੈਂ ਮਾੜਾ ਜਾ ਸਹਿਮਿਆ। ਉਹਨੇ ਵੀ ਦੇਖ ਲਿਆ, ਉਹਨਾਂ ਦੀ ਉਹ ਐਕਸਪਰਟ ਇੰਨੇ ਹੁੰਦੇ ਸੀ ਵੀ ਕਿਹੜਾ ਬੰਦੇ ਨੇ ਮੇਰੇ ਤੋਂ ਸਹਿਮਿਆ। ਉਹਨੇ ਆਲਾ ਦੁਆਲਾ ਜਾ ਦੇਖਿਆ, ਸਾਰੇ ਨੇ ਭਿੱਟ ਚੱਕ ਲਈ ਤੇ ਮੇਰੇ ਤਾਂ ਮਗਰ ਪੈ ਗਿਆ, ਤੇ ਮੈਂ ਮੂਹਰੇ ਕਦੇ ਜੀਪ ਉੱਤੋਂ ਦੀ ਗੇੜੇ, ਕਦੇ ਉੱਥੇ ਕੋਈ ਟਰਾਲੀ ਖੜੀ ਉਹਦੇ ਉੱਤੋਂ ਦੀ ਗੇੜੇ, ਤੇ ਉਹ ਭਿੱਟ ਲੈ ਕੇ ਮੈਨੂੰ ਫੜੇ ਵੀ ਨਾ ਤੇ ਮੇਰਾ ਖੇੜਾ ਵੀ ਨਾ ਛੱਡੇ। ਜੇ ਮੈਂ ਖੜ ਜਾ ਕਿਤੇ ਤਾਂ ਉਹ ਫੇਰ ਖੜ ਜੇ, ਉਹਨਾਂ ਪਿੱਛੇ ਹੋ ਕੇ ਖੜ ਜੇ, ਕੁਛ ਕਰੇ ਨਾ। ਉਹ ਮੇਰਾ ਤਾਂ ਮਰਨ ਹੋ ਗਿਆ, ਤੇ ਉਹਦਾ ਬਾਅਦ ਚ ਜਦੋਂ ਉਹਨੂੰ ਵਿੱਚ ਪੈਂਦੇ ਬਜੁਰਗ ਸਾਡੇ ਤੇ ਹੋਰ ਮੈਨੂੰ ਮੇਰਾ ਖੇੜਾ ਚੜਾਉਂਦੇ 5-4 ਮਿੰਟਾਂ ਚ, ਤੇ ਪਰ ਮੈਂ ਉਦੋਂ ਤੱਕ ਕੰਬਣ ਲੱਗ ਗਿਆ, ਬੁਰਾ ਹਾਲ, ਮੈਨੂੰ ਤਾਂ ਬੁਖਾਰ ਚੜਨ ਵਾਲਾ ਹੋ ਗਿਆ, ਜਾਂ ਤਾਂ ਮਾਰਤੇ ਸੀ ਕੱਪੜੇ ਨੇ। ਬਾਅਦ ਚ ਪਤਾ ਲੱਗਿਆ ਉਹ ਬਹਿਰੂਪੀਆ ਸੀ, ਉਹਨੇ ਅਕਸਰ ਇੱਕ ਮੰਡੀ ਦੇ ਵਿੱਚ ਆਉਂਦੇ ਹੁੰਦੇ ਸੀ ਸ਼ਹਿਰਾਂ ਦੇ ਵਿੱਚ, ਉਹਨਾਂ ਨੇ ਕੀ ਕਰਨਾ ਹੁੰਦਾ ਸੀ, ਉਹਨਾਂ ਨੇ 15 ਦਿਨ ਜਾਂ 7 ਦਿਨ ਰੱਖਦੇ ਇੱਕ ਸ਼ਹਿਰ ਦੇ ਵਿੱਚ, 7 ਦਿਨ ਉਹ ਨਵੇਂ ਨਵੇਂ ਰੂਪ ਦੇ ਵਿੱਚ ਆਉਂਦੇ, ਕੋਈ ਨਾ ਕੋਈ ਨਵਾਂ ਰੂਪ ਧਾਰਨ ਕਰਕੇ ਮੰਡੀ ਚ ਆਉਂਦੇ, ਤੇ ਲੋਕਾਂ ਨੂੰ ਇਹ ਇੰਨਾ ਭੁਲੇਖਾ ਪਾ ਦਿੰਦੇ ਵੀ ਉਹ ਸਹੀ ਆ, ਇੰਟਰਟੇਨ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ। ਤੇ ਉਹਨਾਂ ਚੋਂ ਮੇਰੇ 2-3 ਸੀਨ ਅਜੇ ਵੀ ਯਾਦ ਆ। ਇੱਕ ਸੀਨ ਇਹ ਸੀ ਵੀ ਇੱਕ ਵਾਰੀ ਨਾ ਬਹਿਰੂਪੀਆ ਆਇਆ ਪੂਰੇ ਜ਼ਿਮੀਦਾਰ ਦਾ ਰੂਪ ਧਾਰ ਕਰਕੇ, ਉਹਨੇ ਨਾ ਕਹੀ ਨੂੰ ਵਿਚਾਲੋਂ ਗੋਲ ਕੱਟ ਕੇ ਤੇ ਆਪਦੇ ਮੋਢੇ ਚ ਐਂ ਟੰਗ ਲਿਆ, ਤੇ ਉਹ ਉੱਤੇ ਪਾਲੇ ਲਾਲ ਰੰਗ ਤੇ ਲਹੂ ਪਾ ਲਿਆ, ਤੇ ਉਹ ਐ ਮਹਿਸੂਸ ਹੋਵੇ ਵੀ ਇਹ ਤਾਂ ਕਹੀ ਮੋਢੇ ਚ 4 ਉਂਗਲਾਂ ਧੱਸੀ ਪਈ ਆ ਵਿੱਚ, ਤੇ ਭੱਜਿਆ ਜਾਵੇ ਸੜਕਾਂ ਤੋਂ ਦੀ ਮਾਰਤਾ ਹੋਏ, ਮੇਰੇ ਸਰੀਕਾਂ ਨੇ ਮਾਰਤਾ, ਮੈਂ ਪਾਣੀ ਦੀ ਬਾਰੀ ਚ ਮੈਨੂੰ ਵੱਢਤਾ ਹੋਇਆ ਕਰਦਾ ਭੱਜਿਆ ਜਾਵੇ, ਤੇ ਲੋਕ ਕਮਲੇ ਹੋ ਰਹੇ ਵੀ ਅੱਛਾ ਜੀ ਸੱਚੀ ਇਹ ਤਾਂ ਬੰਦੇ ਦਾ ਲਹੂ ਲਾਣ ਹੋਇਆ ਭੱਜਿਆ ਜਾਂਦਾ, ਵੀ ਲੋਕ ਕਰਨਾ ਹਸਪਤਾਲ ਇੱਧਰ ਨੂੰ ਆਏ ਜਾ ਬੋਝ। ਉਹ ਬਹਿਰੂਪੀਆ ਕਰਦੇ ਸੀ ਇੰਟਰਟੇਨਮੈਂਟ, ਤੇ ਉਦੋਂ ਬਾਅਦ 10-12 ਦਿਨ ਕਰਕੇ ਇੰਟਰਟੇਨਮੈਂਟ, ਫੇਰ ਉਹ ਨਾ ਦੁਕਾਨ ਤੇ ਜਾਂਦੇ ਤੇ ਦੁਕਾਨ ਤੇ ਜਾ ਕੇ 5-5, 10-10 ਰੁਪਏ ਮੰਗਦੇ ਵੀ ਅਸੀਂ ਤੁਹਾਡਾ ਇੰਟਰਟੇਨਮੈਂਟ ਕੀਤਾ ਸੀਗਾ, ਲਿਓ ਜੀ ਦਿਓ ਜੀ 5-5, 10। ਸੋ ਇਹ ਇੱਕ ਤਰੀਕਾ ਸੀ ਉਸ ਟਾਈਮ ਦੇ ਵਿੱਚ, ਹੁਣ ਇਹ ਲੋਕ ਵੱਡੇ ਬਹਿਰੂਪੀਏ ਬਣ ਗਏ ਆ।
ਹਾਂਜੀ, ਇਹ ਹੁਣ ਧਰਮਾਂ ਦੀ ਵੀ ਆੜ ਲੈਂਦੇ ਨੇ ਨਾਲ, ਉਹਨਾਂ ਨੂੰ ਵੀ ਯੂਜ਼ ਕਰਦੇ ਨੇ, ਸੋ ਇਹ ਤੋਂ ਆਪਾਂ ਬਚਾ ਰੱਖਣਾ। ਮਿੰਟੋ ਜੀ, ਰਣਜੀਤ ਸਿੰਘ ਦੁੱਲੇ ਜਰਮਨੀ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਸਤਵੀਰ ਮਨਿਹਾਸ, ਜੋਧਾ ਸਿੰਘ ਧਾਲੀਵਾਲ ਮਲਡੂਰੇ ਤੋਂ, ਭਿੰਦਰ ਕਿਸ਼ਮਰੀ ਸਿਡਨੀ ਤੋਂ, ਗੌਰਵ ਸ਼ਰਮਾ, ਹਰਵੰਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਰਮਨਦੀਪ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ। ਸੋ ਸਾਰੇ ਮੈਸੇਜ ਰਹਿ ਜਾਣੇ ਨੇ, ਪੜ੍ਹਨੀ ਹੋਣੇ ਕਿਉਂਕਿ ਆਪਾਂ ਇਜਾਜ਼ਤ ਲੈਣੀ ਆ, ਤੇ ਕੱਲ ਦੇ ਪ੍ਰੋਗਰਾਮ ਦੇ ਵਿਚ ਫੇਰ ਪੂਰੀ ਐਨ ਅੱਗ ਕੱਢੋਗੇ ਤੁਸੀਂ?
ਦੇਖੋ, ਅੱਗ ਤਾਂ ਫੇਰ ਹੀ ਕੱਢੂਗਾ ਜੇ ਮੈਂ ਅੱਜ ਤਾਂ ਵੇਲੇ ਸਿਰ ਇੱਥੋਂ ਕੰਮ ਕਰ ਲੂਗਾ, ਕੰਮ ਫਿਲਹਾਲ ਤਾਂ ਮੈਨੂੰ ਕੰਮ ਦਿਖਾਈ ਦੇ ਰਿਹਾ, ਤੇ ਹੱਥ ਨੂੰ ਜਾ ਕੇ ਡਿੱਗਦੇ ਅੱਗ ਹੋ ਕੇ ਇੱਥੇ ਕੰਮ ਚ ਮੱਚ ਜਾਂਦੀ ਹੈ ਜਿਹੜੀ ਹੁੰਦੀ
ਆ। ਤੁਹਾਡਾ ਤਾਂ ਸੰਗਤਰਿਆਂ ਦੇ ਫਾਰਮ ਨੇ ਤੁਹਾਡੇ ਤਾਂ ਦੰਦ ਕੱਢੇ ਕਰ ਦਿੱਤੇ, ਤੁਹਾਡਾ ਤਾਂ ਮੱਚ ਹੀ ਮਾਰ ਦਿੱਤੇ।
ਦੇਖੋ, ਫਿਲਹਾਲ ਜਿਹੜੀ ਮੇਰੀ ਪੋਜੀਸ਼ਨ ਇਹ ਆ ਵੀ ਜਿਹੜਾ ਜਿਵੇਂ ਕਮਲੀ ਦਾ ਝਾਟਾ ਨੀ ਖਿਲ ਰਿਹਾ ਹੁੰਦਾ, ਤੇ ਉਹ ਮੇਰੇ ਕੰਮ ਦਾ ਚਾਟਾ ਗਿਲ ਰਿਹਾ ਹੋਇਆ ਤੇ ਮੈਂ ਕੋਸ਼ਿਸ਼ ਕਰ ਰਿਹਾ ਮਿੱਡੀਆਂ ਗੁੱਦਣ ਦੀ, ਜੇ ਗੁੰਦੀਆਂ ਗਈਆਂ ਤਾਂ ਵਧੀਆ, ਪਰ ਮੈਨੂੰ ਹੌਸਲਾ ਇਹ ਆ ਵੀ ਮੇਰੇ ਸੱਜਣ ਮਿੱਤਰ ਬਹੁਤ ਹੌਸਲਾ ਦਿੰਦੇ ਆ। ਕੱਲ ਪਰਸੋਂ ਨਾ ਮੈਨੂੰ ਬਾਈ ਨਪਿੰਦਰ ਹੋਰਾਂ ਨੇ ਮੈਨੂੰ ਇੱਕ ਤਾਂ ਪਹਿਲਾਂ ਤਾਂ ਬਹੁਤ ਪਿਆਰੀ ਚਿੱਠੀ ਲਿਖੀ ਮੇਰੀ ਕਿਤਾਬ ਪੜ੍ਹਨ ਤੋਂ ਬਾਅਦ ਹੱਥ ਨਾਲ, ਤੇ ਮੈਂ ਉਹਨੂੰ ਸਾਂਭ ਕੇ ਰੱਖੀ ਹੈ ਨਪਿੰਦਰ, ਮੈਂ ਕੋਈ ਨੀ ਜ਼ਰੂਰ ਉਸ ਚਿੱਠੀ ਦਾ ਜਵਾਬ ਵੀ ਦੇਊਂਗਾ ਤੇ ਮੈਂ ਉਹਨੂੰ ਆਪਦੇ ਜਿਹੜੇ ਮੇਰੀਆਂ ਸਾਂਭਣ ਵਾਲੀਆਂ ਚੀਜ਼ਾਂ ਉਹ ਚ ਵੀ ਰੱਖੂਗਾ। ਤੇ ਨਾਲ ਉਹਨਾਂ ਨੇ ਨਾ ਮੈਨੂੰ ਇੱਕ ਰਿਕੁਐਸਟ ਕੀਤੀ ਹੈ, ਕਹਿੰਦੇ ਬਾਈ ਜੀ ਮੈਂ ਕਰਦਾ ਪੇਂਟ ਦਾ ਕੰਮ, ਤੇ ਬੇਨਤੀ ਹੈ ਵੀ ਕਿਵੇਂ ਨਾ ਕਿਵੇਂ ਕਰਕੇ ਤੁਸੀਂ ਆਪਦੇ ਫਾਰਮ ਤੇ ਪੇਂਟ ਦੀ ਜੋਬ ਕ੍ਰੀਏਟ ਕਰੋ, ਮੈਂ ਕੁਛ ਲੈਣਾ ਨੀ ਤੁਹਾਡੇ ਤੋਂ। ਪਰ ਉਹ 7-8 ਦਿਨ ਜੋਬ ਚੱਲੇ ਤੇ ਮੈਂ 7-8 ਦਿਨ ਤੁਹਾਡੇ ਕੋਲੇ ਰਹਾਂ, ਪੇਂਟ ਕਰਾਂ, ਤੁਹਾਡਾ ਕੰਮ ਕਰ ਜਾ, ਨਾਲੇ ਤਾਂ ਹੈਲਪ ਕਰ ਜਾ ਤੇ ਨਾਲੇ ਮੈਂ ਸੰਗਤ ਕਰ ਜਾ। ਤੇ ਮੈਨੂੰ ਇਹ ਜਿਹੀਆਂ ਆਫਰਾਂ ਨਾ ਬਹੁਤ ਸਾਰੇ ਸੱਜਣ ਮਿੱਤਰ ਦਿੰਦੇ ਆ। ਥੋੜੇ ਦਿਨ ਪਹਿਲਾਂ ਬਾਈ ਰਣਜੋਧ ਆ ਕੇ ਗਏ ਆ ਇੱਥੇ, ਤੇ ਹੁਣ ਮੈਨੂੰ ਕਿਸੇ ਕਿਸੇ ਵੇਲੇ ਲੱਗਦਾ ਵੀ ਮੈਂ ਸੱਜਣਾ ਮਿੱਤਰਾਂ ਦੀਆਂ ਆਫਰਾਂ ਨੂੰ ਸੱਚੀ ਅਮਲੀ ਜਾਮਾ ਪਵਾ ਕੇ ਸੱਦ ਲਾਂ, ਨਾਲੇ ਤਾਂ ਉਹਨਾਂ ਨੂੰ ਗੱਲਾਂ ਸੁਣਾਈ ਜਾਇਆ ਕਰਾਂ ਤੇ ਨਾਲੇ ਹੱਥ ਮੰਡਾ ਲਿਆ ਕਰਾਂ ਤੇ ਮੇਰੀਆਂ ਗੁੱਤਾਂ ਗੁੰਦੀਆਂ ਜਾਣ।
ਕੱਲ ਦੇ ਪ੍ਰੋਗਰਾਮ ਚ ਵੀ ਇਹ ਪਾਸ ਹੋ ਗਿਆ ਸੀ ਮੇਰੇ ਤੇ ਅਮਰੀਕ ਚ, ਆਪਾਂ ਡੇਰਾ ਖੋਲਣਾ ਪੈਣਾ ਆਪਾਂ ਨੂੰ, ਤੇ ਚਾਹੀਦਾ ਵੀ ਆ ਕਿਉਂਕਿ ਜਿਸ ਹਿਸਾਬ ਨਾਲ ਉਹ ਸੱਚ ਅੱਜ ਉਹ ਗੱਲ ਰਹਿ ਗਈ, ਪਰਮੇਸ਼ਰ ਦਵਾਰ ਛੱਡ ਕੇ ਜਾ ਰਹੇ ਨੇ ਢੱਡਰੀ ਵਾਲੇ, ਮੈਂ ਕਿਹਾ ਚਲੋ ਇੱਕ ਹੋਰ ਅਸਾਮੀ ਖਾਲੀ ਹੋਈ ਤੇ ਕਈਆਂ ਦਾ ਸੀਗਾ ਵੀ ਤੁਸੀਂ ਸਾਂਭ ਲਓ ਜਾ ਕੇ, ਉਹ ਮੈਂ ਕਿਹਾ ਇੱਦਾਂ ਤਾਂ ਹੋਰ ਬੜੀ ਆਸਾ ਰਾਮ ਦਾ ਵੀ ਖਾਲੀ ਪਿਆ, ਆਸ਼ੂ ਤੋਸ਼ ਦਾ ਵੀ ਖਾਲੀ ਪਿਆ, ਉਹ ਫਿਰ ਮੁੜ ਕੇ ਸੰਗਤਾਂ ਨੇ ਇਹ ਪਾਸ ਕਰਤਾ ਸੀਗਾ ਵੀ ਤੁਸੀਂ ਨਵਾਂ ਹੀ ਖੋਲ ਲਓ, ਤੇ ਹੁਣ ਅਸੀਂ ਨਵਾਂ ਖੋਲਣਾ ਤੇ ਚਲੋ ਠੀਕ ਹੈ ਇੱਕ ਬ੍ਰਾਂਚ ਤੁਹਾਡੇ ਲਈ ਵੀ ਆਪਾਂ ਰਿਜ਼ਰਵ ਰੱਖ ਲਈ ਹੈ, ਤੇ ਉੱਥੇ ਏਡਾ ਖਿਆਲ ਰੱਖਿਓ।
ਮੈਂ ਕਿਹਾ ਆਪਣੀ ਲੋਕੇਸ਼ਨ ਆ ਨਾ, ਆਪਣੀ ਲੋਕੇਸ਼ਨ ਜਿਹੜੀ ਪੈਟਰੋਲ ਪੰਪ ਜਦੋਂ ਦਿੱਤਾ ਜਾਂਦਾ ਨਾ ਕਿਸੇ ਨੂੰ, ਉਦੋਂ ਕੰਪਨੀ ਸ਼ਰਤ ਰੱਖਦੀ ਆ ਕਿ ਇੰਨੀਆਂ ਗੱਡੀਆਂ ਸੜਕ ਉੱਤੇ ਲੰਘਣੀਆਂ ਚਾਹੀਦੀਆਂ, 45x45 ਮੀਟਰ ਸੜਕ ਤੇ ਲੱਗਣਾ ਚਾਹੀਦਾ। ਸੋ ਸਾਰੀਆਂ ਸ਼ਰਤਾਂ ਆਪਣਾ ਬਲਾਕ ਪੂਰੀਆਂ ਕਰਦਾ ਕਿ ਡੇਰੇ ਵਾਲੀਆਂ ਇੰਨੀ ਰੂਹਾਨੀਅਤ ਆ, ਨਦੀ ਦਾ ਕਿਨਾਰਾ ਐ ਸ਼ਾਂਤ ਮਾਹੌਲ ਆ, ਡੇਰੇ ਵਾਲੀਆਂ ਸਾਰੀਆਂ ਗੱਲਾਂ ਪੂਰੀਆਂ ਕਰਦਾ, ਮੇਰੀ ਪੱਕੀ ਹੋਣੀ ਚਾਹੀਦੀ।
ਨਾਲੇ ਫਲ ਲੱਗੇ ਹੋਏ ਨੇ, ਫਲਾਂ ਦਾ ਲੱਦਿਆ ਪਿਆ। ਚਲੋ ਤੁਹਾਡੀ ਏਜੰਸੀ ਦਾ ਪੱਕੀ ਵੀ ਹੋਰ ਵੀ ਬੁਕਿੰਗ ਕਰਾ ਸਕਦੇ, ਬਾਕੀ ਕੱਲ ਨੂੰ ਮਿੰਟੂ ਭਾਜੀ ਉਹਨਾਂ ਨੂੰ ਬੁਕਿੰਗ ਕਰਾ ਦਿਓ ਪ੍ਰੋਗਰਾਮ ਚ। ਮਿੰਟੂ ਜੀ ਲੈਣੇ ਆ ਇਜਾਜ਼ਤ ਫੇ, ਸਤਿ ਸ੍ਰੀ ਅਕਾਲ ਮਿੰਟੂ ਜੀ,
ਬਹੁਤ ਮਿਹਰਬਾਨੀ,
ਸਤਿ ਸ੍ਰੀ ਅਕਾਲ। ਸੋ ਇਹ ਸਨ ਮਿੰਟੂ ਬਰਾੜ ਸਾਡੇ ਨਾਲ ਜੁੜੇ ਹੋਏ ਸਨ ਐਡਲੇਡ ਤੋਂ। ਚਲੋ ਕਈ ਗੱਲਾਂ ਕਰਦੇ ਕੁਛ ਵੱਧ ਘੱਟ ਵੀ ਹੋ ਜਾਂਦੀਆਂ, ਉਸ ਲਈ ਤੁਸੀਂ ਮਾਫੀ ਦੇ ਸਕਦੇ ਹੋ ਤੇ ਸਾਨੂੰ ਦਰੁਸਤ ਵੀ ਕਰ ਸਕਦੇ ਹੋ। ਮੈਂ ਵੀ ਲੈਣਾ ਜਾਇਜ਼ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ ਜੀ, ਰਾਜਵੀਰ ਜਵੰਦੇ ਦਾ, ਤੇ ਉਹ ਵੀ ਅੱਜ ਕੱਲ ਆਸਟ੍ਰੇਲੀਆ ਆਇਆ ਹੋਇਆ ਤੇ ਨਾਲ ਉਸ ਤੋਂ ਬਾਅਦ ਬ੍ਰੇਕ ਹੈ। ਸੋ ਆਪ ਸਭ ਸਰੋਤਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ, ਮਾਫੀ ਚਾਹੁੰਦਾ ਜਿਨ੍ਹਾਂ ਦੇ ਮੈਸੇਜ ਨਹੀਂ ਪੜ੍ਹ ਹੋਏ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।